ਲੱਖ ਵਗਦੇ ਦਰਿਆ ਜਹਾਨੀ ਉੱਤੇ ਮਿੱਠਾ ਸ਼ਰਬਤ ਨੀ ਇਹਦੀ ਆਪ ਜਿਹਾ, ਲੱਖ ਸੋਹਣੀਆਂ ਨਾਰਾਂ ਫਿਰਦੀਆਂ ਨੇ ਕਿੱਥੋਂ ਲੱਭਣਾ ਹੁਸਨ ਪੰਜਾਬ ਜਿਹਾ, ਲੱਖ ਆਉਣ ਬਹਾਰਾਂ ਮੁਲਕ ਬੇਗਾਨੇ ਨਹੀਂ ਮਹਿਕਦਾ ਫੁੱਲ ਗੁਲਾਬ ਜਿਹਾ, ਸਾਰੀ ਦੁਨੀਆਂ ਘੁੰਮ ਕੇ ਵੇਖ ਲਈ ਨਹੀਂ ਲੱਭਿਆ ਮੁਲਕ ਪੰਜਾਬ ਜਿਹਾ, ਨਹੀਂ ਲੱਭਿਆ ਦੇਸ਼ ਪੰਜਾਬ ਜਿਹਾ। ਜੋ ਪੰਜਾਬ ਦੀ ਗੱਲ, ਪੰਜਾਬ ਪਾਣੀਆਂ ਦੀ ਗੱਲ ਕਰਾਂਗੇ ਮਹਿਕ ਰੇਡੀਓ ਤੇ।
ਪੰਜਾਬ ਦੀਆਂ ਖੱਟੀਆਂ ਮਿੱਠੀਆਂ ਗੱਲਾਂ ਲੈ ਕੇ ਜਗਰਾਜ ਸਿੱਧੂ ਬੜੇ ਮਾਣ ਨਾਲ ਪੇਸ਼ ਕਰਦੇ ਨੇ ਰੇਡੀਓ ਪ੍ਰੋਗਰਾਮ ਮਹਿਕ। ਹੱਸਦਾ ਗਾਉਂਦਾ ਖੁਸ਼ੀ ਮਨਾਉਂਦਾ ਮਹਿਕਾ ਬਣਦਾ ਮਹਿਕ ਰੇਡੀਓ।
ਪਿੰਡਾਂ ਦੀਆਂ, ਸ਼ਹਿਰਾਂ ਦੀਆਂ, ਦੇਸ਼ ਦੀਆਂ, ਵਿਦੇਸ਼ ਦੀਆਂ ਖਬਰਾਂ ਲੈ ਕੇ ਹਾਜ਼ਰ ਹੋ ਗਿਆ ਰੇਡੀਓ ਪ੍ਰੋਗਰਾਮ ਮਹਿਕ।
ਫੋਨ ਕਰ ਚੁੱਕੇ ਸਾਰੇ ਹੀ ਰੱਬ ਵਰਗੇ ਸਰੋਤਿਆਂ ਨੂੰ ਜਗਰਾਜ ਸਿੰਘ ਸਿੱਧੂ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸੈਨਿਕੀ ਜੀ ਆਇਆ, ਅੱਜ ਦਿਨ ਮੰਗਲਵਾਰ, ਦਸੰਬਰ ਮਹੀਨੇ ਦੀ 8 ਤਰੀਕ, ਸਾਲ 2020 ਵਿੱਚ ਆਪ ਸਭ ਦਾ ਹਾਰਦਿਕ ਤੇ ਨਿੱਘਾ ਸਵਾਗਤ ਕਰਦੇ ਹਾਂ। ਅੱਜ ਦਾ ਬਾਹਰ ਦਾ ਟੈਂਪਰੇਚਰ ਸਾਡੇ ਲਈ, ਅਸੀਂ ਦੱਸਣ ਜਾ ਰਹੇ ਹਾਂ ਕਿ 0 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਔਰ 16 ਕਿਲੋਮੀਟਰ ਦੇ ਹਿਸਾਬ ਨਾਲ ਹਵਾ ਚੱਲ ਰਹੀ ਹੈ। ਸਵੇਰ ਦਾ ਸੂਰਜ 7:41 ਤੇ ਚੜਿਆ, ਛਿਪੇਗਾ 4:41 ਤੇ। ਰੇਡੀਓ ਪ੍ਰੋਗਰਾਮ ਉਸ ਪ੍ਰਮਾਤਮਾ ਦੇ ਓਟ ਆਸਰੇ ਦੇ ਨਾਲ ਤੁਹਾਡੀ ਦਲੀਸ ਤੇ ਤੁਹਾਡਾ ਆਪਣਾ ਵੀਰ ਜੁਗਰਾਜ ਸਿੱਧੂ ਪ੍ਰੋਗਰਾਮ ਮਹਿਕ ਲੈ ਕੇ ਹਾਜ਼ਰ ਹੋ ਚੁੱਕਿਆ। ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਤੋਂ ਲੈ ਕੇ 1 ਤੱਕ ਤੁਸੀਂ ਮਹਿਕ ਰੇਡੀਓ ਦਾ ਆਨੰਦ ਮਾਣਦੇ ਆ। ਰੇਡੀਓ ਪ੍ਰੋਗਰਾਮ ਦੇ ਵਿੱਚ ਜਿਵੇਂ ਮੈਂ ਕੱਲ ਤੁਹਾਨੂੰ ਦੱਸਿਆ ਸੀ ਕਿ ਬਹੁਤ ਸਾਰੀਆਂ ਤਬਦੀਲੀ ਅਸੀਂ ਪ੍ਰੋਗਰਾਮ ਮਹਿਕ ਦੇ ਵਿੱਚ ਲੈ ਕੇ ਆ ਰਹੇ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਮਹਿਕ ਰੇਡੀਓ ਦੇ ਵਿੱਚ ਨਿਖਾਰ ਦੇਖੋਗੇ, ਕਿਉਂਕਿ ਚੇਂਜਸ ਹੋਣੀਆਂ ਜ਼ਰੂਰੀ ਆ। ਜਿਹੜਾ ਕੋਈ ਵਿਅਕਤੀ ਆ ਆਪਣਾ ਖੇਤੀ ਕਰਦਾ, ਜਾਂ ਕੋਈ ਜਿਹੜਾ ਵਿਅਕਤੀ ਕੋਈ ਬਿਜ਼ਨਸ ਕਰਦਾ, ਜਿਹੜਾ ਕੋਈ ਵਿਅਕਤੀ ਦੇ ਵਿੱਚ ਢੰਗ ਤਰੀਕੇ ਦੇ ਨਾਲ ਆਪਣੇ ਟੂਲ ਨੂੰ ਨਹੀਂ ਚੇਂਜ ਕਰਦਾ, ਇਹਦਾ ਮਤਲਬ ਉਹ ਟੂਲ ਆ ਜਿਹੜੇ ਉਹ ਪੁਰਾਣੇ ਹੋ ਜਾਂਦੇ ਨੇ, ਤੇ ਉਹਨਾਂ ਨੂੰ ਰੰਗ ਰੋਗਨ ਕਰਕੇ ਵਧੀਆ ਕਰਕੇ ਪੇਸ਼ ਕਰਨਾ ਹੋਵੇ ਤਾਂ ਉਸ ਨੂੰ ਹੀ ਚੇਂਜਸ ਕਹਿੰਦੇ ਨੇ। ਸੋ ਹਰ ਵਕਤ ਚੇਂਜਸ ਆਉਣੀ, ਆਪਣੇ ਆਪ ਦੇ ਵਿੱਚ ਚੇਂਜਸ ਲਿਆਉਣੀ, ਔਰ ਤੁਸੀਂ ਉਮਰ ਦੇ ਹਿਸਾਬ ਨਾਲ ਆਪਣੇ ਆਪ ਦੇ ਵਿੱਚ ਹੇਅਰ ਕਟਿੰਗ ਦੇ ਵਿੱਚ ਤਬਦੀਲੀ ਲਿਆਉਂਦੇ ਹੋ, ਆਪਣੀ ਗੱਡੀ ਦੇ ਵਿੱਚ ਚੇਂਜਸ ਲਿਆਉਂਦੇ ਹੋ, ਦਾੜੀ ਦੇ ਵਿੱਚ ਚੇਂਜਸ ਲਿਆਉਂਦੇ ਆ, ਗੱਲਾਂ ਬਾਤਾਂ ਦੇ ਵਿੱਚ ਚੇਂਜਸ ਲਿਆਉਂਦੇ ਆ, ਔਰ ਹਰ ਰੋਜ਼ ਤੁਹਾਨੂੰ ਵਧੀਆ ਕੁਛ ਸਿੱਖਣ ਨੂੰ ਮਿਲਦਾ। ਔਰ ਪਿਛਲੇ ਲੰਬੇ ਸਮੇਂ ਤੋਂ ਸਾਡੇ ਨਾਲ ਵੱਡੀ ਗਿਣਤੀ ਦੇ ਵਿੱਚ ਟਾਕ ਸ਼ੋਅ ਕਰ ਚੁੱਕੇ ਨੇ, ਵੱਡੀ ਗਿਣਤੀ ਦੇ ਵਿੱਚ ਸਾਡੇ ਨਾਲ ਡਿਸਕਸ਼ਨਾਂ ਕਰ ਚੁੱਕੇ ਨੇ। ਸੋ ਸਾਡੇ ਬਹੁਤ ਹੀ ਸੀਨੀਅਰ, ਮੈਂ ਕਹੂੰਗਾ ਰੀਡ ਦੀ ਹੱਡੀ ਜਿਹੜੀ ਮਹਿਕ ਰੇਡੀਓ ਦੀ ਆ, ਉਹ ਹੈ ਸੁਰਿੰਦਰ ਡੱਲਾ ਜੀ। ਸੋ ਸੁਰਿੰਦਰ ਡੱਲਾ ਜੀ ਫਿਰ ਸਾਡੇ ਨਾਲ ਹੁਣ ਮੁਖਾਤਬ ਹੋਇਆ ਕਰਨਗੇ ਹਰ ਰੋਜ਼ ਮੰਡੇ ਟੂ ਫਰਾਈਡੇ ਅੱਧਾ ਘੰਟਾ ਖਬਰ ਦੀ ਕੋਖ ਪੜਤਾਲ ਦੇ ਵਿੱਚ ਅਸੀਂ ਜਾਇਆ ਕਰਾਂਗੇ। ਸੋ ਮੇਰੇ ਨਾਲ ਹਾਜ਼ਰ ਨੇ ਸੁਰਿੰਦਰ ਡੱਲਾ ਜੀ। ਡੱਲਾ ਸਾਹਿਬ, ਵੈਲਕਮ ਟੂ ਦੀ ਸ਼ੋਅ, ਜੀਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ ਜੀ।
ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਜੀ, ਜੁਗਰਾਜ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਔਰ ਸਾਰਿਆਂ ਨੂੰ ਹੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ, ਜਿੰਨੇ ਵੀ ਕੈਨੇਡਾ ਔਰ ਕੈਨੇਡਾ ਦੇ ਆਲੇ ਦੁਆਲੇ ਮਹਿਕ ਰੇਡੀਓ ਸੁਣਨ ਵਾਲੇ ਸਾਰੇ ਸਰੋਤੇ ਨੇ। ਸੋ ਬਹੁਤ ਲੰਮੇ ਸਮੇਂ ਬਾਅਦ ਜੁਗਰਾਜ ਜੀ ਦੇ ਨਾਲ ਵਕਤ ਸਾਂਝਾ ਹੋਇਆ ਕਰੇਗਾ ਹੁਣ। ਸੋ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਹਮੇਸ਼ਾ ਹੀ ਜਦੋਂ ਵੀ ਮੈਂ ਕੈਨੇਡਾ ਦੇ ਵਿੱਚ ਸਰੋਤਿਆਂ ਦੇ ਨਾਲ ਰੂਬਰੂ ਹੁੰਦਾ। ਪਿਛਲੇ ਸਮਿਆਂ 'ਚ ਮੇਰੇ ਟੈਲੀਵਿਜ਼ਨ ਦੇ ਰੁਝੇਵੇਂ ਇੰਨੇ ਜ਼ਿਆਦਾ ਰਹੇ ਕਿ ਸ਼ਾਮ ਦਾ ਵਕਤ ਟੈਲੀਵਿਜ਼ਨ ਕੋਲ ਮੇਰਾ ਬੁੱਕ ਸੀ ਸਾਰਾ, ਪਰ ਹੁਣ ਕੋਵਿਡ ਤੋਂ ਬਾਅਦ ਥੋੜ੍ਹੇ ਜਿਹੇ ਟਾਈਮ ਨੇ ਜਿਹੜੇ ਹੁਣ ਦੁਬਾਰਾ ਨਵੇਂ ਸਿਰੇ ਤੋਂ ਟੈਲੀਵਿਜ਼ਨਾਂ ਦੇ ਅਲੋਟ ਹੋਏ ਨੇ, ਅਤੇ ਮੈਂ ਖਾਸ ਤੌਰ 'ਤੇ ਜੁਗਰਾਜ ਜੀ ਖਾਸ ਬੇਨਤੀ ਕੀਤੀ ਸੀ ਟੈਲੀਵਿਜ਼ਨ ਚੈਨਲਾਂ ਨੂੰ ਕਿ ਤੁਸੀਂ ਜਿਹੜਾ ਭਾਰਤੀ ਸਮੇਂ ਦੇ ਮੁਤਾਬਕ ਸ਼ਾਮ ਦਾ ਟਾਈਮ ਹੈ, ਤੁਸੀਂ ਮੈਨੂੰ 10:30 ਤੋਂ ਬਾਅਦ ਕੋਈ ਵੀ ਜਿਹੜਾ ਮੇਰਾ ਪ੍ਰੋਗਰਾਮ ਹੈ ਉਹ ਜੇ ਮੈਨੂੰ ਨਾ ਦਿਓ ਤਾਂ ਬੜਾ ਚੰਗਾ ਹੋਏਗਾ। ਸੋ ਹੁਣ ਮੇਰੇ ਕੋਲ ਜ਼ਰੂਰ ਅੱਧਾ ਘੰਟਾ ਤੁਹਾਡੇ ਨਾਲ ਰੋਜ਼ ਸਾਂਝਾ ਕਰਿਆ ਕਰਾਂਗੇ 10:30 to 11:00।
ਸੋ ਬਹੁਤ ਸਾਰੀਆਂ ਗੱਲਾਂ ਬਾਤਾਂ ਕਰਿਆ ਕਰਿਆ, ਕਿਉਂਕਿ ਆਪਾਂ ਕਿੰਨੇ ਸਾਲ ਸਮਾਂ ਇਕੱਠਿਆਂ ਨੇ ਬਤੀਤ ਕੀਤਾ ਔਰ ਅਨੇਕਾਂ ਹੀ ਖਬਰਾਂ ਜਿਹੜੀਆਂ ਸਾਂਝੀਆਂ ਕੀਤੀਆਂ ਔਰ ਅਨੇਕਾਂ ਹੀ ਟਾਕ ਸ਼ੋਅ ਕੀਤੇ, ਔਰ ਜਦੋਂ ਖਬਰ ਦੀ ਪੜਤਾਲ ਤੱਕ ਜਾਂਦੇ ਆ ਡੱਲਾ ਜੀ, ਔਰ ਸਾਡੇ ਜਿਹੜੇ ਆ ਸਰੋਤੇ ਆ ਉਹ ਗੱਡੀਆਂ ਖੜ ਕੇ ਸੁਣਨ ਲਈ ਮਜਬੂਰ ਹੋ ਜਾਂਦੇ ਨੇ, ਤੇ ਕਈ ਤਾਂ ਇੱਦਾਂ ਵੀ ਕਹਿੰਦੇ ਹੁੰਦੇ ਸੀ ਕਿ ਭਾਜੀ ਸਾਨੂੰ ਛੇਤੀ ਗੱਲ ਦੱਸੋ ਕਿਉਂਕਿ ਅਸੀਂ ਲੋਡ ਲਾਉਣਾ, ਅੰਦਰ ਜਾਣਾ, ਔਰ ਅੰਦਰ ਜਾਣਾ ਤਾਂ ਹੈ ਪਹਿਲਾਂ ਤੁਹਾਡੀ ਗੱਲ ਸੁਣਨੀ ਹੈ, ਗੱਲ ਕਿਹਨੇ ਸੁਣਨੀ ਆ, ਕਿਹਨੇ ਕਹਿਣੀ ਆ, ਕਹਿਣੀ ਤੇ ਕਰਨੀ 'ਚ ਬਹੁਤ ਫਰਕ ਹੁੰਦਾ, ਔਰ ਜਿਹੜੀ ਤੁਸੀਂ ਖਬਰ ਕੱਢ ਕੇ ਲਿਆਉਂਦੇ ਆ ਔਰ ਉਹ ਅੰਦਰਲੀ ਖਬਰ ਹੁੰਦੀ ਆ। ਸੋ ਆਓ ਆਪਾਂ ਗੱਲਬਾਤ ਕਰੀਏ, ਗੱਲਾਂ ਬਾਤਾਂ ਦਾ ਸਿਲਸਿਲਾ ਸ਼ੁਰੂ ਕਰੀਏ। ਮੈਨੂੰ ਬੜੀ ਖੁਸ਼ੀ ਹੈ ਕਿ ਆਪਾਂ ਫਿਰ ਦੁਬਾਰਾ ਇਹ ਡਿਸਕਸ਼ਨਾਂ ਦੇ ਵਿੱਚ ਮਹਿਕ ਰੇਡੀਓ ਦੇ ਵਿੱਚ ਨਵੀਂ ਤਬਦੀਲੀ ਲਿਆਵਾਂਗੇ ਔਰ ਨਵੀਆਂ ਡਿਸਕਸ਼ਨਾਂ ਜਿਹੜੀਆਂ ਉਹ ਕਰਿਆ ਕਰਾਂਗੇ। ਔਰ ਗੱਲਬਾਤ ਕਰੀਏ ਕਿਸਾਨਾਂ ਦੀ ਜਿਹੜੀ ਅਚਾਨਕ ਅਮਿਤ ਸ਼ਾਹ ਨੇ ਮੀਟਿੰਗ ਸੱਦੀ ਸੀ ਔਰ ਕਿਸਾਨ 13 ਕਿਸਾਨ ਆ ਜਿਹੜੇ ਉਹ ਪਹਿਲਾਂ ਘਰ ਦੀ ਮੀਟਿੰਗ ਬੁਲਾਈ ਗਈ ਸੀ ਪਰ ਉਸ ਤੋਂ ਬਾਅਦ ਹੋਰ ਕਿਤੇ ਮੀਟਿੰਗ ਨੂੰ ਤਬਦੀਲ ਕੀਤਾ ਗਿਆ ਔਰ ਕੀ ਮੀਟਿੰਗ ਸਟਿਲ ਕੰਟੀਨਿਊਜ਼ ਆ ਜਾਂ ਮੀਟਿੰਗ ਖਤਮ ਹੋ ਚੁੱਕੀ ਆ ਔਰ ਕਿਸਾਨਾਂ ਦਾ ਕਹਿਣਾ ਸੀ ਕੋਈ ਏਦਾਂ ਦੀ ਮੀਟਿੰਗ ਗੱਲਬਾਤ ਨਹੀਂ ਹੋਵੇਗੀ ਸਿਰਫ ਉਹਨਾਂ ਦੀ ਪ੍ਰਪੋਜ਼ਲ ਜਿਹੜੀ ਆ ਉਹ ਲੈਣ ਅਸੀਂ ਚੱਲੇ ਹਾਂ।
ਬਿਲਕੁਲ, ਇੰਡੀਅਨ ਕੌਂਸਲ ਆਫ ਐਗਰੀਕਲਚਰ ਰਿਸਰਚ ਹੈ, ਭਾਰਤੀ ਖੇਤੀਬਾੜੀ ਖੋਜ ਪ੍ਰੀਸ਼ਦ ਹੈ, ਉਹਨਾਂ ਦਾ ਦਫ਼ਤਰ ਹੈ ਜਿੱਥੇ ਅਮਿਤ ਸ਼ਾਹ ਦੀ ਮੀਟਿੰਗ ਹੋ ਰਹੀ ਹੈ। ਲਗਭਗ 20 ਦੇ ਕਰੀਬ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਉਹ ਉੱਥੇ ਪਹੁੰਚੀਆਂ ਨੇ ਔਰ ਸਾਰੀਆਂ ਕਿਸਾਨ ਜਥੇਬੰਦੀਆਂ ਦੀ ਸਹਿਮਤੀ ਦੇ ਨਾਲ ਹੀ ਇਹ ਜਿਹੜੇ ਕਿਸਾਨ ਲੀਡਰ ਨੇ ਉੱਥੇ ਗਏ ਨੇ ਔਰ ਮੀਟਿੰਗ ਹਜੇ ਵੀ ਚੱਲ ਰਹੀ ਹੈ। ਮੈਨੂੰ ਇਹ ਲੱਗਦਾ ਕਿ ਅਮਿਤ ਸ਼ਾਹ ਨਾਲ, ਕਿਉਂਕਿ ਇਹ ਪਹਿਲੀ ਸਿੱਧੀ ਮੀਟਿੰਗ ਹੈ, ਹਜੇ ਤੱਕ 4-5 ਗੇਟ ਦੀਆਂ ਮੀਟਿੰਗਾਂ ਨੇ ਜਿਹੜੀਆਂ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਹੋਈਆਂ ਨੇ ਕੇਂਦਰੀ ਮੰਤਰੀਆਂ ਦੀਆਂ, ਪਰ ਅਮਿਤ ਸ਼ਾਹ ਦੇ ਨਾਲ ਇਸ ਮੀਟਿੰਗ ਤੋਂ ਬਾਅਦ ਕੱਲ੍ਹ ਦੀ ਮੀਟਿੰਗ ਹੈ ਜਿਹੜੀ, ਮੈਂ ਆਸ ਕਰਦਾ ਕਿ ਉਹ ਸੁਖਦ ਮੀਟਿੰਗ ਹੋਏਗੀ। ਹਾਲਾਂਕਿ ਇੰਨੀ ਛੇਤੀ ਹਜੇ ਉਮੀਦ ਨਹੀਂ ਹੈ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਹੜੀ ਉਹ ਤੁਰੰਤ ਜਿਹੜੇ 3 ਖੇਤੀ ਕਾਨੂੰਨ ਹੈ ਰੱਦ ਕਰੇਗੀ। ਸਰਕਾਰ ਦੀ ਹਾਲੇ ਵੀ ਕੋਸ਼ਿਸ਼ ਹੋਏਗੀ ਕਿ ਅਸੀਂ ਕਿਸਾਨਾਂ ਦੇ ਨਾਲ ਕਿਸੇ ਮਿਨੀਮਮ ਪ੍ਰੋਗਰਾਮ ਦੇ ਉੱਤੇ, ਅਸੀਂ ਸਮਝੌਤੇ ਦੇ ਤਹਿਤ ਆ ਕੇ ਅਸੀਂ ਗੱਲਬਾਤ ਨੂੰ ਸੁਖਾਵਾਂ ਪਹਿਲਾਂ ਵਰਗਾ ਬਣੇ। ਬਾਕੀ ਇੰਤਜ਼ਾਰ ਰਹੇਗਾ ਕਿ ਕੱਲ੍ਹ ਕੀ ਹੁੰਦਾ ਮੀਟਿੰਗ ਦੇ ਵਿੱਚ। ਕੱਲ੍ਹ ਸਵੇਰੇ 9 ਤੋਂ ਜਿਹੜੀ ਮੀਟਿੰਗ ਹੈ ਉਹ ਸ਼ੁਰੂ ਹੋਣੀ ਹੈ ਔਰ ਅੱਜ ਦੀ ਮੀਟਿੰਗ ਤੋਂ ਬਾਅਦ ਮੈਨੂੰ ਇਹ ਵੀ ਉਮੀਦ ਬਣੀ ਹੈ ਕਿ ਕੱਲ੍ਹ ਦੀ ਜਿਹੜੀ ਮੀਟਿੰਗ ਹੋਏਗੀ, ਹੋ ਸਕਦਾ ਕਿ ਉਹਦੇ 'ਚ ਕੱਲ੍ਹ ਅਮਿਤ ਸ਼ਾਹ ਵੀ ਖੁਦ ਹੋਣ ਔਰ ਰਾਜਨਾਥ ਸਿੰਘ ਵੀ ਉਸ ਮੀਟਿੰਗ ਦਾ ਹਿੱਸਾ ਬਣਨ
ਜੀ। ਔਰ ਇੱਧਰੋਂ ਦੂਸਰੇ ਪਾਸੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਆਪਣੀ ਕੈਬਨਿਟ ਮੰਤਰੀ ਦੀ ਮੀਟਿੰਗ ਹੈ ਜਿਹੜੀ ਉਹ ਕੱਲ੍ਹ ਨੂੰ ਬੁਲਾਈ ਹੈ ਔਰ ਉਸ ਵਿੱਚ ਕਿਹੋ ਜਿਹੇ ਫੈਸਲੇ ਜਿਹੜੇ ਆ ਉਹ ਲਏ ਜਾਣਗੇ?
ਦੇਖੋ, ਮੈਨੂੰ ਇਹ ਲੱਗਦਾ ਜਿਹੜੀ ਮੰਤਰੀ ਮੰਡਲ ਪੰਜਾਬ ਵਾਲੀ ਬੈਠਕ ਬੁਲਾਈ ਹੈ ਕੈਪਟਨ ਅਮਰਿੰਦਰ ਸਿੰਘ ਨੇ, ਉਹਨਾਂ ਨੇ ਸਿਰਫ ਸਥਿਤੀ 'ਤੇ ਨਿਗਰਾਨੀ ਰੱਖਣ ਦੇ ਲਈ ਜਿਹੜੀ ਇਹ ਮੀਟਿੰਗ ਹੈ ਬੁਲਾਈ ਹੈ। ਹਾਲਾਂਕਿ ਪੰਜਾਬ ਨਾਲ ਜੁੜੇ ਕੁਝ ਫੈਸਲੇ ਉਹ ਕਰ ਸਕਦੇ ਨੇ ਜਿਹੜੇ ਰੂਟੀਨ ਦੇ ਪੰਜਾਬ ਸਰਕਾਰ ਨਾਲ ਜੁੜੇ ਮਾਮਲੇ ਨੇ। ਕੱਲ੍ਹ ਕਿਉਂਕਿ 9 ਮੀਟਿੰਗ ਸ਼ੁਰੂ ਹੋਣੀ ਹੈ, ਸੋ ਮੈਨੂੰ ਨਹੀਂ ਲੱਗਦਾ ਕਿ ਇਹ ਮੀਟਿੰਗ ਹੈ ਜਿਹੜੀ 9 ਸ਼ੁਰੂ ਹੋਣ ਵਾਲੀ ਬਹੁਤ ਜਲਦ ਖਤਮ ਹੋਏਗੀ। ਅਗਰ 9 ਕੱਲ੍ਹ ਮੀਟਿੰਗ ਸ਼ੁਰੂ ਹੁੰਦੀ ਹੈ ਤਾਂ ਕਿਤੇ ਨਾ ਕਿਤੇ ਇਹ ਮੀਟਿੰਗ ਖਤਮ ਹੋਣ ਦਾ ਜਿਹੜਾ ਸਮਾਂ ਮੈਨੂੰ ਲੱਗਦਾ ਇਹ ਸ਼ਾਮ ਤੱਕ ਪੈ ਸਕਦਾ, ਕਿਉਂਕਿ ਪਿਛਲੀਆਂ ਕਈ ਮੀਟਿੰਗਾਂ 5-5 ਘੰਟੇ ਵੀ ਚੱਲੀਆਂ ਨੇ, 4-4 ਘੰਟੇ ਵੀ ਚੱਲੀਆਂ ਨੇ। ਸੋ ਇਸ ਕਰਕੇ ਕੱਲ੍ਹ ਦੀ ਮੀਟਿੰਗ, ਕਿਉਂਕਿ ਬੜੀ ਬੜੀ ਅਹਿਮ ਮੀਟਿੰਗ ਕੱਲ੍ਹ ਹੋਏਗੀ, ਅਗਰ ਕਿਸੇ ਸਮਝੌਤੇ ਵਾਲੇ ਪਾਸੇ ਕੱਲ੍ਹ ਗੱਲ ਤੁਰੇਗੀ ਫਿਰ ਇਹ ਮੀਟਿੰਗ ਲੰਬੀ ਹੋਏਗੀ, ਔਰ ਅਗਰ ਸਪਸ਼ਟ ਤੌਰ 'ਤੇ ਕੇਂਦਰ ਸਰਕਾਰ ਨੇ ਇਹ ਕਹਿ ਦਿੱਤਾ ਕਿ ਅਸੀਂ ਕਿਸੇ ਵੀ ਕੀਮਤ 'ਤੇ ਕਾਨੂੰਨ ਰੱਦ ਨਹੀਂ ਕਰਨੇ, ਫਿਰ ਇਹ ਵੀ ਹੋ ਸਕਦਾ ਕਿ ਕਿਸਾਨ ਤੁਰੰਤ ਇਸ ਮੀਟਿੰਗ ਦਾ ਬਾਇਕਆਊਟ ਕਰਕੇ ਵਾਪਸ ਚਲੇ ਆਉਣ। ਉਸ ਸੂਰਤ 'ਚ ਜਿਹੜੀ ਮੀਟਿੰਗ ਹੈ ਇਹ ਜਲਦ ਖਤਮ ਹੋ ਸਕਦੀ ਹੈ, ਪਰ ਮੈਂ ਇਹ ਮਹਿਸੂਸ ਕਰਦਾ ਕਿ ਭਾਰਤ ਦੀ ਸਰਕਾਰ ਨੂੰ ਇਸ ਵਕਤ ਜ਼ਰੂਰ ਇਹ ਫੈਸਲਾ ਕਾਨੂੰਨ ਰੱਦ ਕਰਨ ਦਾ ਕਰ ਲੈਣਾ ਚਾਹੀਦਾ। ਉਹਦੇ ਪਿੱਛੇ 2 ਕਾਰਨ ਨੇ। ਆਰਡੀਨੈਂਸ ਲਿਆਂਦੇ ਗਏ ਸੀ ਜਦੋਂ ਪੂਰੇ ਮੁਲਕ ਦੇ ਵਿੱਚ ਕੋਵਿਡ ਸੀ, ਦੁਨੀਆਂ 'ਚ ਕੋਵਿਡ ਸੀ। ਆਰਡੀਨੈਂਸ ਉਦੋਂ ਲਿਆਂਦੇ ਜਾਂਦੇ ਨੇ ਜਦੋਂ ਪਾਰਲੀਮੈਂਟ ਦਾ ਸੈਸ਼ਨ ਨੇੜੇ ਨਾ ਹੋਵੇ, ਤੁਰੰਤ ਕਿਸੇ ਕਾਨੂੰਨ ਦੀ ਲੋੜ ਹੋਵੇ। ਸੋ ਆਰਡੀਨੈਂਸ ਕਾਨੂੰਨ ਦੀ ਤਰ੍ਹਾਂ ਕੰਮ ਕਰਦੇ ਨੇ। ਕੋਵਿਡ ਦੇ ਸਮੇਂ ਸਰਕਾਰ ਨੇ ਆਰਡੀਨੈਂਸ ਲਿਆਂਦੇ ਅਤੇ 6 ਬਾਅਦ ਜਦੋਂ ਪਾਰਲੀਮੈਂਟ ਦਾ ਸੈਸ਼ਨ ਹੋਇਆ ਅਤੇ ਉਹਦੇ ਵਿੱਚ ਇਹਨਾਂ ਆਰਡੀਨੈਂਸਾਂ ਨੂੰ, ਬਿੱਲਾਂ, ਮਤਿਆਂ ਨੂੰ ਪਾਰਲੀਮੈਂਟ ਦੇ ਵਿੱਚ ਲਿਆ ਕੇ ਫਿਰ ਬਕਾਇਦਾ ਕਾਨੂੰਨ ਬਣਾ ਦਿੱਤੇ ਗਏ। ਹਾਲਾਂਕਿ ਸਰਕਾਰ ਦਾ ਇਹ ਕਹਿਣਾ ਹੈ ਕਿ 2003 ਤੋਂ ਅਟਲ ਬਿਹਾਰੀ ਵਾਜਪੇਈ ਦੇ ਸਮੇਂ ਤੋਂ ਹੀ ਲਗਾਤਾਰ ਇਹਨਾਂ ਖੇਤੀ ਕਾਨੂੰਨਾਂ 'ਤੇ ਔਰ ਖੇਤੀ ਸੁਧਾਰਾਂ ਦੇ ਉੱਤੇ ਹੌਲੀ ਹੌਲੀ ਕਰਕੇ ਕੰਮ ਹੋ ਰਿਹਾ ਸੀ, ਗੱਲਬਾਤ ਹੋ ਰਹੀ ਸੀ, ਪਰ ਹੁਣ ਨਰਿੰਦਰ ਮੋਦੀ ਦੀ ਸਰਕਾਰ ਨੇ ਸਿਰਫ ਇਹ ਫੈਸਲਾ ਕੀਤਾ ਇਹਨਾਂ ਸੁਧਾਰਾਂ ਨੂੰ ਕਾਨੂੰਨ ਦੇ ਰੂਪ 'ਚ ਲਾਗੂ ਕਰਨ ਦਾ। ਜਦਕਿ ਕਿਸਾਨ ਜਥੇਬੰਦੀਆਂ ਦਾ ਕਹਿਣਾ ਹੈ ਕਿ ਸਾਡੀ ਇਹ 3 ਕਾਨੂੰਨ ਮੰਗ ਨਹੀਂ ਸੀ ਔਰ ਪਿਛਲੇ ਸਮੇਂ 'ਚ ਆਰਡੀਨੈਂਸ ਲਿਆਉਣ ਤੋਂ ਬਾਅਦ ਵੀ ਸਰਕਾਰ ਨੇ ਕਿਸਾਨਾਂ ਦੇ ਨਾਲ ਮੀਟਿੰਗ ਨਹੀਂ ਕੀਤੀ, ਕਿਸਾਨਾਂ ਦੇ ਨਾਲ ਗੱਲਬਾਤ ਨਹੀਂ ਕੀਤੀ। ਜਦਕਿ ਜਦੋਂ ਇਹ ਕਾਨੂੰਨ ਪਾਸ ਕਰ ਦਿੱਤਾ ਗਿਆ ਤਾਂ ਉਸ ਤੋਂ ਬਾਅਦ ਲਗਾਤਾਰ ਸਾਡੇ ਮੰਤਰੀ, ਕੈਬਨਿਟ ਮੰਤਰੀ, ਕੇਂਦਰੀ ਮੰਤਰੀ ਲਗਾਤਾਰ ਸਮਝਾਉਂਦੇ ਰਹੇ ਕਿਸਾਨਾਂ ਨੂੰ ਆ ਕੇ ਕਿ ਇਹ ਕਾਨੂੰਨ ਦੇ ਫਾਇਦੇ ਕੀ ਹੈ। ਸੋ ਸਰਕਾਰ ਨੂੰ, ਕਿਸੇ ਵੀ ਸਰਕਾਰ ਨੂੰ ਕਾਨੂੰਨ ਦੇ ਫਾਇਦੇ ਕਿਸਾਨਾਂ ਨੂੰ ਸਮਝਾਉਣੇ ਕਿਉਂ ਪੈਣ? ਕਾਨੂੰਨ ਬਣਨ ਤੋਂ ਪਹਿਲਾਂ ਹੀ ਕਿਸਾਨਾਂ ਨੂੰ ਇਹ ਸਾਰੀਆਂ ਗੱਲਾਂ ਕਿਉਂ ਨਹੀਂ ਦੱਸੀਆਂ ਗਈਆਂ, ਉਹਨਾਂ ਨੂੰ ਅਵੇਅਰ ਕਿਉਂ ਨਹੀਂ ਕੀਤਾ ਗਿਆ? ਇਹ ਚੀਜ਼ ਬਹੁਤ ਜ਼ਰੂਰੀ ਹੈ
ਜੀ। ਔਰ ਖਬਰ ਦੀ ਪੜਤਾਲ ਤੱਕ ਆਪਾਂ ਜਾਵਾਂਗੇ ਔਰ ਆਪਣੇ ਨਾਲ ਸਾਡੇ ਸਪੋਂਸਰ ਨੇ ਫਰੈਂਡਸ ਫਰਨੀਚਰ ਤੋਂ ਅਵਤਾਰ ਜੀ, ਉਹਨਾਂ ਨਾਲ ਮੈਂ ਗੱਲਬਾਤ ਕਰਦਾ ਔਰ ਉਸ ਤੋਂ ਬਾਅਦ ਤੁਹਾਡੇ ਨਾਲ ਇਸ ਗੱਲਬਾਤ ਦੇ ਖਬਰ ਦੀ ਜਿਹੜੀ ਪੜਤਾਲ ਆ, ਪੜਤਾਲ ਤੱਕ ਕੋਖ ਤੱਕ ਜਾਵਾਂਗੇ ਔਰ ਕੀ ਅਗਲਾ ਸਿੱਟਾ ਜਿਹੜਾ ਉਹ ਨਿਕਲੇਗਾ। ਸੋ ਅਵਤਾਰ ਜੀ, ਵੈਲਕਮ ਟੂ ਦੀ ਸ਼ੋਅ ਜੀ, ਆਇਆਂ ਨੂੰ ਸਵਾਗਤ ਹੈ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜਗਰਾਜ ਜੀ, ਸਭ ਤੋਂ ਪਹਿਲਾਂ ਧੰਨਵਾਦ। ਬਹੁਤ ਬਿਜ਼ੀ ਪ੍ਰੋਗਰਾਮ ਦੇ ਵਿੱਚ ਡੈਫੀਨੇਟਲੀ ਜ਼ਿਆਦਾ ਟਾਈਮ ਨਹੀਂ ਲੈਣਾ ਕਿਉਂਕਿ ਕਾਫੀ ਜ਼ਰੂਰੀ ਅਪਡੇਟ ਤੁਸੀਂ ਦੇ ਰਹੇ ਹੋ ਇੰਡੀਆ ਤੋਂ। ਸੋ ਮੈਂ ਇੱਕ ਛੋਟੀ ਜਿਹੀ ਅਪਡੇਟ ਦੇ ਦਿੰਦਾ ਜੀ। ਸੋ ਫ੍ਰੈਂਡਸ,
ਜ਼ਿਆਦਾ ਟਾਈਮ ਨਹੀਂ ਲੈਣਾ, ਰਾਜਵੀਰ ਜੀ ਵੀ ਨੇ ਆਪਣੇ ਨਾਲ।
ਬੋਪਰਾਏ ਸਾਹਿਬ, ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਸਰ ਜੀ, ਕੀ ਹਾਲ ਹੈ ਜੀ? ਆਇਆਂ ਨੂੰ ਜੀ ਵੈਲਕਮ
ਜੀ। ਧੰਨਵਾਦ ਧੰਨਵਾਦ ਬੋਪਰਾਏ ਸਾਹਿਬ, ਤਿਆਰੀਆਂ ਮੁਕੰਮਲ ਹੋ ਰਹੀਆਂ ਨੇ। ਸੋ ਫ੍ਰੈਂਡਸ ਫਰਨੀਚਰ, ਪਹਿਲਾਂ ਸਾਰੇ ਪਰਿਵਾਰਾਂ ਨੂੰ ਅਸੀਂ ਦੱਸ ਦਈਏ ਵੀ ਇਹ ਟ੍ਰੇਡ ਸ਼ੋ, ਐਗਜ਼ੀਬਿਸ਼ਨ ਸ਼ੋ ਜਿਹੜੇ ਅਮਰੀਕਾ 'ਚ ਲੱਗਦੇ ਹੁੰਦੇ ਸੀ, ਜਿਹੜੇ ਕਿ ਸਿਰਫ ਰਿਟੇਲਰ ਜਾ ਕੇ ਉੱਥੇ ਵਿਜ਼ਿਟ ਕਰਦੇ ਸੀਗੇ, ਉਹਦੀ ਓਪਰਚੁਨਿਟੀ ਅਸੀਂ ਤੁਹਾਡੇ ਲਈ ਵਿਦ ਇਨ ਕੈਨੇਡਾ ਓਪਨ ਟੂ ਪਬਲਿਕ ਕੀਤੀ ਜਾਣੀ ਹੈ। ਇਹੋ ਜਿਹੇ ਡਿਜ਼ਾਈਨ ਫਰਨੀਚਰ ਦੇ ਰਿਗਾਰਡਿੰਗ ਜਿਹੜੇ ਕਿ ਅੱਜ ਤੱਕ ਹਾਲੇ ਅਸੀਂ ਵੀ ਨਹੀਂ ਦੇਖੇ, ਉਹ ਸਿਰਫ ਡਾਇਰੈਕਟ ਸਪਲਾਇਰਸ ਜਿਹੜੇ ਨੇ ਜਿਹਦੇ ਵਿੱਚ ਵੱਡੇ ਵੱਡੇ ਬ੍ਰਾਂਡ ਨੇਮਸ ਵੀ ਪਾਰਟਿਸਪੇਟ ਕਰ ਰਹੇ ਨੇ। ਮੇਰੇ ਸਾਹਮਣੇ ਹੁਣ ਇੱਥੇ ਬਹੁਤ ਸਾਰੀਆਂ ਆਈਟਮਸ ਪਈਆਂ ਨੇ ਜਿਹੜੀਆਂ ਕਿ ਡਿਸਪਲੇ ਕੰਪਨੀਆਂ ਆਪ US ਤੋਂ ਆ ਕੇ ਜਿਹੜਾ ਜਿਹੜਾ ਸਮਾਨ ਹੈਗਾ ਡਿਸਪਲੇ ਕੀਤਾ ਜਾ ਰਿਹਾ ਹੈ। ਸੋ ਇੱਕ ਬਹੁਤ ਵੱਡੇ ਲੈਵਲ 'ਤੇ ਇਸ ਟ੍ਰੇਡ ਸ਼ੋਅ ਨੂੰ, ਇਸ ਐਗਜ਼ੀਬਿਸ਼ਨ ਸ਼ੋਅ ਨੂੰ ਉਲੀਕਿਆ ਗਿਆ ਜੀ। ਸੋ ਮੈਂ ਦਿਨ ਕਿਹੜਾ ਜੀ, ਥਰਸਡੇ ਤੋਂ ਮੀਨਸ 10 ਤਰੀਕ ਤੋਂ ਲੈ ਕੇ ਇਹ ਇਸ ਵੀਕਐਂਡ ਤੱਕ ਚੱਲੇਗਾ। ਸੋ ਡੈਫੀਨੇਟਲੀ ਸਾਰੇ ਪਰਿਵਾਰਾਂ ਨੇ ਕੋਈ ਵੀ ਜਾਣਕਾਰੀ ਲੈਣੀ ਹੈ ਤੇ ਫ੍ਰੈਂਡਸ ਫਰਨੀਚਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਤੇ ਜਾਂ ਫਿਰ ਤੁਸੀਂ ਡਾਇਰੈਕਸ਼ਨਸ ਦਾ ਵੇਰਵਾ ਲੈਣਾ ਹੈ। ਡਾਇਰੈਕਸ਼ਨਸ ਬਹੁਤ ਸਿੰਪਲ ਨੇ, ਹਾਈਵੇ 7 ਬ੍ਰੈਂਪਟਨ ਵਾਲੇ ਪਾਸਿਓਂ ਤੁਸੀਂ ਲੈ ਕੇ ਆ ਜਾਣਾ ਹੈ। ਕੋਸਕੋ ਹਰ ਕੋਈ ਜਾਂਦਾ ਜੀ, ਜਿਹੜਾ ਵੌਨ ਦੇ ਵਿੱਚ ਕੋਸਕੋ ਬਣਿਆ ਹੈ, ਉਹ ਕੋਸਕੋ ਨੂੰ ਸਾਹਮਣੇ ਉਹਦੀ ਕ੍ਰੋਸ ਕਰਦੇ ਹੋਏ 427 ਨੂੰ ਕ੍ਰੋਸ ਕਰਨਾ, ਜਦੋਂ ਪਹਿਲੀਆਂ ਲਾਈਟਾਂ ਲੈਫਟ ਵੌਨ ਦੇ ਵਿੱਚ, ਸਿਟੀ ਆਫ ਵੌਨ ਦੇ ਅੰਦਰ ਵੌਨ ਵੈਲੀ ਬੁਲੇਵਰਡ ਸਟਰੀਟ ਦਾ ਨਾਮ ਹੈ, ਉੱਥੇ ਤੁਸੀਂ ਲੈਫਟ ਟਰਨ ਕਰਨਾ ਆ। ਬਟ ਅੱਜ ਕੱਲ੍ਹ 2 ਦਿਨ ਫਰਨੀਚਰ ਨਹੀਂ ਲੈਣਾ, ਜਦੋਂ ਲੈਣਾ ਆ ਤੇ ਫਿਰ ਤੁਸੀਂ ਥਰਸਡੇ ਤੋਂ ਸੰਡੇ ਤੱਕ ਲੈਣਾ ਆ, ਤੇ ਲੈਣਾ ਵੀ ਉਹ ਫਰਨੀਚਰ ਹੈ ਜਿਹੜਾ ਕਿਸੇ ਵੀ ਨੇਬਰ ਦੇ, ਕਿਸੇ ਵੀ ਆਂਢੀ ਗੁਆਂਢੀ ਦੇ ਨਹੀਂ ਲੱਗਾ ਹੋਣਾ, ਕਿਉਂਕਿ ਇਹ ਜਿਹੜੇ ਡਿਜ਼ਾਈਨ ਨੇ ਡਾਇਰੈਕਟ ਟ੍ਰੇਡ ਸ਼ੋਅ ਦੇ ਅੰਦਰ, ਐਗਜ਼ੀਬਿਸ਼ਨ ਸ਼ੋਅ ਦੇ ਅੰਦਰ ਸਪਲਾਇਰਸ ਕੰਪਨੀਜ਼ ਆਪ ਲੈ ਕੇ ਪਹੁੰਚ ਰਹੀਆਂ ਨੇ। ਬੋਪਰਾਏ ਸਾਹਿਬ, ਕੁਛ ਹੋਰ ਐਡ ਕਰਨਾ ਚਾਹੋਗੇ? ਹਾਈਵੇ 7 ਤੇ ਤੁਸੀਂ ਆਉਣਾ ਜੀ, ਕੋਸਕੋ ਦੇ ਸਾਹਮਣੇ ਉਹਦੀ ਕ੍ਰੋਸ ਕਰਕੇ 427 ਨੂੰ ਕ੍ਰੋਸ ਕਰਕੇ ਪਹਿਲੀਆਂ ਲਾਈਟਾਂ ਲੈਫਟ ਟਰਨ। ਯੂਨੀਵਰਸਲ ਈਵੈਂਟ ਸਪੇਸ ਦੇ ਅੰਦਰ ਇਹ ਵੱਡਾ ਈਵੈਂਟ, ਇਹ ਟ੍ਰੇਡ ਸ਼ੋਅ ਈਵੈਂਟ ਫ੍ਰੈਂਡਸ ਫਰਨੀਚਰ ਤੁਹਾਡੇ ਲਈ ਲੀਡ ਕਰਦਾ ਹੋਇਆ ਲੈ ਕੇ ਆਏ ਹਾਂ। ਬਹੁਤ ਸਾਰੇ ਸਪਲਾਇਰਸ ਨਾਲ ਗੱਲ ਹੋਈ ਪਿਛਲੇ ਸਾਲ, ਇਸ ਵਰੇ ਵੀ ਗੱਲ ਹੋਈ, ਉਹ ਕਹਿੰਦੇ ਜੀ US ਟ੍ਰੈਵਲ ਨਹੀਂ ਹੋ ਸਕਦਾ, ਬਹੁਤ ਸਾਰੇ ਰੀਟੇਲਰਸ ਵੀ ਇੱਥੇ ਵਿਜ਼ਿਟ ਕਰਨਗੇ, ਕਿਉਂਕਿ ਬਹੁਤ ਸਾਰੇ ਰੀਟੇਲਰਸ ਨੇ ਵੀ ਆਉਣਾ ਹੈ ਤੇ ਪਬਲਿਕ ਲਈ ਵੀ ਓਪਨ ਕੀਤਾ ਗਿਆ। ਸੋ ਜੇਕਰ ਤੁਸੀਂ ਚਾਹੁੰਦੇ ਹੋ ਘਰ 'ਚ ਫਰਨੀਚਰ ਦੀਆਂ ਉਹ ਆਈਟਮਾਂ ਜਿਹੜੀਆਂ ਹਾਲੇ ਦੁਕਾਨਾਂ 'ਤੇ ਵੀ ਨਹੀਂ ਗਈਆਂ ਬੋਪਰਾਏ ਸਾਹਿਬ, ਉਹ ਆਈਟਮਾਂ ਤੁਹਾਡੇ ਘਰੇ ਆਉਣਗੀਆਂ। ਉਹ ਕਿਉਂ ਆਉਣੀਆਂ ਨੇ? ਉਹ ਇਸ ਵੀਕਐਂਡ ਥਰਸਡੇ ਤੋਂ, ਅੱਜ ਨਹੀਂ, ਅੱਜ ਤੇ ਕੱਲ੍ਹ 2 ਦਿਨ ਨਹੀਂ, ਕਿਉਂਕਿ ਬਹੁਤ ਵੱਡੇ ਲੈਵਲ 'ਤੇ ਸੈਟਅਪ ਕੀਤੀ ਜਾ ਰਹੀ ਹੈ, ਨਾਲ ਦੀ ਨਾਲ ਤੁਹਾਡੀ ਸੇਫਟੀ ਦਾ ਖਿਆਲ ਰੱਖਦੇ ਹੋਏ 10 ਪਰਸਨਸ ਇਨ ਕੀਤੇ ਜਾਣੇ ਨੇ, ਤੇ ਨਾਲ ਕਾਫੀ ਵੱਡੇ ਬ੍ਰਾਂਡ ਨੇਮਸ ਉਹ ਵੀ ਨਾਲ ਪਾਰਟਿਸਪੇਟ ਕਰਨ ਆ ਰਹੇ ਨੇ। ਉਹਨਾਂ ਦੇ ਸੇਲਸ ਰੈਪ ਆਪ ਖੁਦ ਤੁਹਾਨੂੰ ਇਹ ਸਮਾਨ ਦਿਖਾਉਣਗੇ, ਜਿਹਦੇ ਵਿੱਚ ਸਿਗਨੇਚਰ ਡਿਜ਼ਾਈਨ ਬਾਏ ਐਸ਼ਲੀ, ਮਾਈਕਲ ਅਮਿਨੀ, ਆਈਕੋ, ਫੇਅਰਮੌਂਟ ਡਿਜ਼ਾਈਨ, ਸੋ ਬਹੁਤ ਸਾਰੇ ਬ੍ਰਾਂਡ ਨੇਮ ਨੇ ਜਿਹੜੇ ਪਰਿਵਾਰ ਫਰਨੀਚਰ ਦੀ ਰਿਗਾਰਡਿੰਗ ਜਾਣਦੇ ਨੇ ਉਹਨਾਂ ਨੂੰ ਭਲੀ ਭਾਂਤ ਪਤਾ ਹੈ ਬ੍ਰਾਂਡਾਂ ਦਾ ਨਾਮ। ਜੀ ਬੋਪਰਾਏ ਸਾਹਿਬ
ਜੀ, ਬਿਲਕੁਲ। ਸੋ ਬਿਗੈਸਟ ਇਵੈਂਟ ਆਫ ਦਾ ਈਅਰ ਜਿਹੜਾ ਇਹ ਹੋਣ ਪੈਣਾ, ਜਿੰਨੇ ਵੀ ਦੋਸਤ ਮਿੱਤਰ ਇਸ ਵੇਲੇ ਸੋਚ ਰਹੇ ਆ ਫਰਨੀਚਰ ਬਾਰੇ, ਉਹ ਅਵਤਾਰ ਉਹਨਾਂ ਦਾ ਨੰਬਰ ਨੋਟ ਕਰ ਲਓ ਤਾਂ ਕਿ ਇਹਨਾਂ ਨੂੰ ਕਾਲ ਕਰ ਲਓ। ਥਰਸਡੇ ਤੋਂ, ਵੀਰਵਾਰ ਤੋਂ ਇਹ ਜਿਹੜਾ ਇਵੈਂਟ ਆ ਇਹ ਸ਼ੁਰੂ ਹੋਣ ਜਾ ਰਿਹਾ। ਰੇਟ ਆ ਜਿਹੜੇ ਉਹ ਬਹੁਤ ਬਹੁਤ ਵਾਜਬ ਹੋਣੇ ਆ, ਸੋ ਤੁਸੀਂ ਨਵਾਂ ਫਰਨੀਚਰ, ਨਵੇਂ ਸਟਾਈਲ ਦਾ ਫਰਨੀਚਰ ਤੇ ਵਾਜਬ ਕੀਮਤਾਂ ਤੇ ਲੈਣਾ ਚਾਹੁੰਦੇ ਹੋ ਤਾਂ ਫਰੈਂਡਸ ਫਰਨੀਚਰ 647
ਬੋਪਰਾਏ ਸਾਹਿਬ, ਇੱਕ ਚੀਜ਼ ਐਡ ਕਰਨੀ ਚਾਹੂੰਗਾ, ਮੇਰੇ ਸਾਹਮਣੇ ਇੱਕ ਬੈਡਰੂਮ ਸੈੱਟ ਖੁੱਲ ਰਿਹਾ, ਉਹ ਬੈਡਰੂਮ ਸੈੱਟ ਦੀ ਲੁੱਕ ਪਤਾ ਕਿੱਦਾਂ ਦੀ ਹੈ ਜੀ? ਜਿੱਦਾਂ ਦੀ ਤੁਸੀਂ ਗੱਡੀ ਲਈ ਹੈ ਉਦਾਂ ਦੀ ਇਹਦੀ ਲੁੱਕ ਹੈ, ਉਦਾਂ ਦਾ ਇਹਦਾ ਹੈਂਡਲ ਹੈ, ਉਦਾਂ ਦੀ ਇਹਦੀ ਬੈਡਰੂਮ ਸੈੱਟ ਦੀ ਲੁੱਕ ਹੈ। ਸੋ ਇਸ ਤੋਂ ਤੁਸੀਂ ਵੀ ਅੰਦਾਜ਼ਾ ਲਾ ਲਓ ਵੀ ਕਿਹੋ ਜਿਹਾ ਸਮਾਰਟ, ਕਿਹੋ ਜਿਹਾ ਇਨ ਫਿਊਚਰ ਪ੍ਰੋਡਕਟ ਜਿਹੜੇ ਨੇ ਉਹ ਸਾਡੇ ਕੋਲ ਇੱਥੇ ਪਹੁੰਚ ਰਹੇ ਨੇ। ਓਵਰ ਟੂ ਯੂ ਸਰ, ਜ਼ਿਆਦਾ ਟਾਈਮ ਨਾ ਲੈਂਦੇ ਹੋਏ ਧੰਨਵਾਦ।
ਜੀ ਹਾਂ, ਰਾਜਵੀਰ ਜੀ ਨੂੰ ਮੁਬਾਰਕਾਂ ਦਿੰਦੇ ਹਾਂ ਕਿ ਤਹਿਸਲਾ ਗੱਡੀ ਜਿਹੜੀ ਆ ਉਹ ਲੈ ਕੇ ਆਏ ਨੇ, ਔਰ ਮੀਡੀਆ ਦੇ ਵਿੱਚ ਤਹਿਸਲਾ ਗੱਡੀ ਜਿਹੜੀ ਆ ਉਹ ਸਾਡੇ ਰਾਜਵੀਰ ਜੀ ਕੋਲੇ ਆ, ਰਾਈਡ ਤੇ ਜਾਣਾਂਗੇ ਕਿਉਂਕਿ ਦਿਨ ਵੀ ਸੋਹਣਾ ਹੈ ਔਰ ਮੈਂ ਰਾਜਵੀਰ ਜੀ ਨੂੰ ਰਿਕੁਐਸਟ ਕਰੂੰਗਾ ਕਿ ਫੈਸਲਾ ਗੱਡੀ ਜਿਹੜੀ ਆ ਉਸਨੂੰ ਕੱਢਿਆ ਜਾਵੇ ਬਾਹਰ, ਹੁਣ ਚਾਰਜ ਤੇ ਲੱਗੀ ਹੋਈ ਹਨ, ਬਹੁਤ ਚਾਰਜ ਹੋ ਗਿਆ।
ਬਹੁਤ ਧੰਨਵਾਦ ਜੀ, ਥੈਂਕ ਯੂ,
ਥੈਂਕ ਯੂ। ਸੋ ਅਗਲੀ ਗੱਲਬਾਤ ਅਸੀਂ ਸੁਰਿੰਦਰ ਡੱਲਾ ਜੀ ਨਾਲ ਕਰ ਰਹੇ ਹਾਂ, ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਪਵਿੱਤਰ ਸਿੰਘ ਜੌਲ, ਸੋ ਸਰਦਾਰ ਪਵਿੱਤਰ ਸਿੰਘ ਜੌਲ ਕੋਲ ਪ੍ਰਾਪਰਟੀਆਂ ਜਿਹੜੀਆਂ, ਬਹੁਤ ਸਾਰੀਆਂ ਪ੍ਰਾਪਰਟੀਆਂ ਜਿਹੜੀਆਂ ਐਮ ਐਲ ਐਸ ਤੇ ਨਹੀਂ ਆਈਆਂ ਹੁੰਦੀਆਂ, ਉਹ ਇਹਨਾਂ ਕੋਲ ਕਮਰਸ਼ੀਅਲ ਬਿਲਡਿੰਗ ਤੁਸੀਂ ਲੈਣੀਆਂ ਚਾਹੁੰਦੇ ਆ ਤਾਂ ਨੰਬਰ ਨੋਟ ਕਰ ਲਓ ਪਵਿੱਤਰ ਸਿੰਘ ਜੌਲ ਦਾ, 416-993-1321, 416-993-1321 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਵਾਈਬਲੀ ਕੰਪਨੀ ਹੈ, ਇਹਨਾਂ ਨੂੰ ਓਨਰ ਪੇਟਰ ਤੇ ਡਰਾਈਵਰ ਚਾਹੀਦੇ ਨੇ, ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ ਤੇ 905-799-1594, 905-799-1594 ਤੇ ਸੰਪਰਕ ਕੀਤਾ ਜਾ ਸਕਦਾ। ਇਹਨਾਂ ਨੂੰ ਓਨਰ ਪੇਟਰ ਤੇ ਡਰਾਈਵਰਾਂ ਦੀ ਸਖ਼ਤ ਜ਼ਰੂਰਤ ਹੈ। ਸ਼ਿਕਾਗੋ ਪੀਜ਼ਾ ਤੁਹਾਡੇ ਲਈ ਹਾਜ਼ਰ ਹੈ, ਸ਼ਿਕਾਗੋ ਪੀਜ਼ਾ ਤੇ ਬਹੁਤ ਸਾਰੀਆਂ ਡੀਲਸ ਲੱਗੀਆਂ ਹੋਈਆਂ, ਇੱਕ ਸਟੂਡੈਂਟ ਸਪੈਸ਼ਲ ਡੀਲ ਹੈ ਜਿਹੜੀ $10 ਚ ਤੁਸੀਂ ਪੀਜ਼ਾ ਲੈ ਸਕਦੇ ਆ, ਚਿਕਨ ਟਿੱਕੇ ਵਾਲਾ ਪੀਜ਼ਾ ਲਓ ਜਾਂ ਸ਼ਾਹੀ ਪਨੀਰ ਵਾਲਾ ਪੀਜ਼ਾ ਲਓ ਜਾਂ ਫਿਰ ਤੁਸੀਂ ਬਟਰ ਚਿਕਨ ਵਾਲਾ ਪੀਜ਼ਾ ਲਓ। ਏਅਰਪੋਰਟ ਐਂਡ ਬੋਏਡ ਦੇ ਏਰੀਏ ਵਿੱਚ ਹੈ ਸ਼ਿਕਾਗੋ ਪੀਜ਼ਾ ਟਵਿਸਟ, ਗਲੂਟਨ ਫ੍ਰੀ ਪੀਜ਼ਾ ਤੁਸੀਂ ਲੈ ਸਕਦੇ ਆ, ਡੈਰੀ ਫ੍ਰੀ ਪੀਜ਼ਾ ਲੈ ਸਕਦੇ ਆ, ਐਗ ਫ੍ਰੀ ਪੀਜ਼ਾ ਲੈ ਸਕਦੇ ਆ ਤੁਸੀਂ। ਨੰਬਰ ਹੈ 905-458-1770, 905-458-1770 ਤੇ ਸੰਪਰਕ ਕੀਤਾ ਜਾ ਸਕਦਾ। ਸੁੰਦਰ ਲਾਅ ਆਫਿਸ ਦਾ ਨੰਬਰ ਹੈ 905-230-7113 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਰੂਫਿੰਗ, ਐਲ ਪੀ ਰੂਫਿੰਗ ਵਾਲੇ ਬਾਈ ਜੀ ਦਾ ਨੰਬਰ ਨੋਟ ਕਰੋ, ਇੱਥੋਂ ਲੋਨ ਮਿਲਦਾ ਤੁਹਾਨੂੰ ਸੈਲਟ ਔਰ ਡਰਾਈਵੇ ਦੇ ਵਿੱਚ ਛਿੜਕਣ ਵਾਲਾ, ਨੰਬਰ ਹੈ 416-602-7216 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੇਡੀ ਪ੍ਰੋਗਰਾਮ ਨੂੰ ਤੁਹਾਡੇ ਤੱਕ ਪਹੁੰਚਦਾ ਕਰਦੇ ਨੇ ਮੇਪਲ ਇਜ਼ ਇਮੀਗ੍ਰੇਸ਼ਨ ਵਾਲੇ, ਮੇਪਲ ਇਜ਼ ਇਮੀਗ੍ਰੇਸ਼ਨ ਦਾ ਨੰਬਰ ਨੋਟ ਕਰੋ, ਆਪਣੇ ਚਾਹੁਣ ਵਾਲਿਆਂ ਨੂੰ ਤੁਸੀਂ ਦੁਨੀਆ ਦੇ ਕੋਨੇ ਕੋਨੇ ਵਿੱਚੋਂ ਕੈਨੇਡਾ ਦੀ ਧਰਤੀ ਤੇ ਬੁਲਾਉਣਾ ਚਾਹੁੰਦੇ ਆ, ਤੇ ਇਹ ਨੰਬਰ ਨੋਟ ਕਰ ਲਓ ਮੇਪਲ ਇਜ਼ ਇਮੀਗ੍ਰੇਸ਼ਨ ਦਾ। ਔਰ ਪੀ ਆਰ ਦੀ ਐਪਲੀਕੇਸ਼ਨ ਲਾਉਣੀ ਹੋਵੇ ਤੁਸੀਂ ਜਾਂ ਫਿਰ ਕੋਈ ਸਪਾਊਸ ਨੂੰ ਤੁਸੀਂ ਸੱਦਣਾ ਜਾਂ ਫਿਰ ਪੇਰੈਂਟਸ ਨੂੰ ਸੱਦਣਾ, ਤੁਸੀਂ ਸੁਪਰ ਵੀਜ਼ੇ ਦੀ ਐਪਲੀਕੇਸ਼ਨ ਲਾਉਣੀ ਹੈ ਤੇ ਨੰਬਰ ਹੈ 905-230-5551, 905-230-5551 ਤੇ ਸੰਪਰਕ ਕੀਤਾ ਜਾ ਸਕਦਾ। ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ, ਮੇਰੇ ਨਾਲ ਹਾਜ਼ਰ ਨੇ ਸੁਰਿੰਦਰ ਡੱਲਾ ਜੀ। ਜੀ ਡੱਲਾ ਸਾਹਿਬ, ਅਗਲੀ ਜਿਹੜੀ ਰਣਨੀਤੀ ਆ ਇਹਨਾਂ ਦੀ ਕੀ ਹੋਵੇਗੀ ਕਿਸਾਨਾਂ ਦੀ, ਕਿ ਅਗਰ ਜਿਹੜੀ ਕੱਲ੍ਹ ਨੂੰ ਮੀਟਿੰਗ ਹੋਣੀ ਆ ਉਹਦੀ ਪੜਤਾਲ ਦੇ ਵਿੱਚ ਤੁਸੀਂ ਜਾਓ ਤਾਂ?
ਦੇਖੋ, ਮੈਨੂੰ ਇਹ ਲੱਗਦਾ ਕਿ ਅਗਰ ਕੇਂਦਰ ਸਰਕਾਰ ਨਾਲ ਕੱਲ੍ਹ ਦੀ ਜਿਹੜੀ ਗੱਲਬਾਤ ਹੈ ਉਹ ਬੇਸਿੱਟਾ ਰਹਿੰਦੀ ਹੈ, ਔਰ ਕੱਲ੍ਹ ਅਗਰ ਕਿਸੇ ਤਰ੍ਹਾਂ ਦਾ ਗੱਲਬਾਤ ਦੇ ਵਿੱਚ ਨਤੀਜਾ ਨਹੀਂ ਨਿਕਲਦਾ ਤੇ ਕਿਸਾਨਾਂ ਨੇ, ਕਿਉਂਕਿ ਪਹਿਲਾਂ ਹੀ ਐਲਾਨ ਕਰ ਰੱਖਿਆ ਦਿੱਲੀ ਦੇ ਵਿੱਚ ਇਸ ਅੰਦੋਲਨ ਨੂੰ ਹੋਰ ਭਖਾਇਆ ਜਾਏਗਾ, ਔਰ ਦਿੱਲੀ ਦੇ ਵਿੱਚ ਹਾਲੇ ਤੱਕ ਟੋਲ ਪਲਾਜ਼ੇ ਕੰਮ ਕਰ ਰਹੇ ਨੇ, ਔਰ ਅੱਜ ਹੀ ਜਿਹੜੇ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਪ੍ਰਧਾਨ ਨੇ ਉਹਨਾਂ ਨੇ ਪਹਿਲਾਂ ਹੀ ਕਹਿਤਾ ਕਿ ਅਗਰ ਕੱਲ ਸਾਡੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤੇ ਸਾਡਾ ਹੁਣ ਅਗਲਾ ਨਿਸ਼ਾਨਾ ਹੋਏਗਾ ਕਿ ਅਸੀਂ ਦਿੱਲੀ ਦੇ ਜਿਹੜੇ ਟੋਲ ਪਲਾਜ਼ਾ ਨੇ ਉਹਨਾਂ ਦੇ ਉੱਪਰ ਅਸੀਂ ਆਪਣਾ ਪ੍ਰੋਟੈਸਟ ਧਰਨਾ ਸ਼ੁਰੂ ਕਰਾਂਗੇ, ਕਿਉਂਕਿ ਪੰਜਾਬ 'ਚ ਸਾਰੇ ਟੋਲ ਪਲਾਜ਼ੇ ਬੰਦ ਪਏ ਨੇ। ਪਿਛਲੇ 2 ਮਹੀਨਿਆਂ ਤੋਂ ਕਿਸਾਨ ਪੰਜਾਬ ਦੇ ਟੋਲ ਪਲਾਜ਼ਿਆਂ 'ਤੇ ਬੈਠੇ ਨੇ, ਭਾਵ ਕਿ ਕਿਸਾਨ ਆਪਣੇ ਅੰਦੋਲਨ ਨੂੰ ਹੋਰ ਤਿੱਖਾ ਕਰਨਗੇ, ਹੋਰ ਤੇਜ਼ ਕਰਨਗੇ। ਔਰ ਹਰਿਆਣੇ ਔਰ ਦੇਸ਼ ਦੇ ਹੋਰ ਹਿੱਸਿਆਂ ਦੇ ਵਿੱਚੋਂ ਵੀ ਜਿਹੜੇ ਵੱਖ ਵੱਖ ਕਿਸਾਨ ਨੇ ਉਹ ਦਿੱਲੀ ਦੇ ਜਿੰਨੇ ਮੁੱਖ ਮਾਰਗ ਨੇ ਜਿਹੜੇ ਦਿੱਲੀ 'ਚੋਂ ਬਾਹਰ ਨਿਕਲਦੇ ਨੇ ਉਹਨਾਂ ਨੂੰ ਪਹਿਲਾਂ ਨਾਲੋਂ ਜ਼ਿਆਦਾ ਮਜ਼ਬੂਤੀ ਦੇ ਨਾਲ ਉੱਥੇ ਜਾਮ ਲਾਉਣ ਦੀ ਕੋਸ਼ਿਸ਼ ਕਰਨਗੇ ਅਗਰ ਇਹ ਕੋਈ ਫੈਸਲਾ ਨਹੀਂ ਨਿਕਲਦਾ ਤਾਂ।
ਜੀ, ਸਟੂਡੀਓ ਦਾ ਨੰਬਰ ਹੈ 416-620-1778, 416-620-1778 ਤੇ ਤੁਸੀਂ ਵੀ ਕੋਈ ਕਾਲ ਕਰਨੀ ਹੋਵੇ ਕਾਲ ਕਰ ਸਕਦੇ ਆ। ਡੱਲਾ ਸਾਹਿਬ, ਅੱਜ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਸੀਗਾ ਸਾਰੀਆਂ ਜਥੇਬੰਦੀਆਂ ਵੱਲੋਂ, ਕਿਸ ਤਰ੍ਹਾਂ ਦਾ ਰਿਸਪੌਂਸ ਆ ਜਿਹੜਾ ਉਹ ਮਿਲਿਆ? ਪਤਾ ਲੱਗਿਆ ਕਿ ਪੰਜਾਬ ਦਾ ਟੋਟਲ ਕੰਪਲੀਟ ਤੌਰ ਤੇ ਬੰਦ ਸੀ, ਹਰਿਆਣਾ ਤੇ ਪੰਜਾਬ ਔਰ ਦੂਸਰੇ ਜਿਹੜੀਆਂ ਸਟੇਟਾਂ ਸੀ ਉਹਦੇ ਵਿੱਚੋਂ ਰਲਵਾਂ ਮਿਲਵਾਂ ਜਿਹੜਾ ਰਿਸਪੌਂਸ ਮਿਲਿਆ, ਤੁਸੀਂ ਕੀ ਕਹਿਣਾ ਚਾਹੋਗੇ ਇਸ ਤੇ?
ਦੇਖੋ, ਪੰਜਾਬ ਦੇ ਵਿੱਚ ਤਾਂ ਮੁਕੰਮਲ ਤੌਰ ਦੇ ਉੱਤੇ ਬੰਦ ਸੀ, ਔਰ ਪੰਜਾਬ 'ਚ ਆਮ ਲੋਕਾਂ ਨੇ ਵੀ ਕਿਸਾਨਾਂ ਨੂੰ ਇਸ ਬੰਦ ਦੇ ਵਿੱਚ ਪੂਰੀ ਸਪੋਰਟ ਕੀਤੀ ਹੋਈ ਹੈ, ਔਰ ਸਾਰੇ ਪੰਜਾਬੀ ਨੇ, ਦੁਨੀਆਂ ਭਰ ਦੇ ਪੰਜਾਬੀ ਜਿਹੜੇ ਉਹ ਅੱਜ ਇਸ ਬੰਦ ਦੇ ਸਮਰਥਨ 'ਚ ਸੀ, ਔਰ ਮੈਂ ਜ਼ਰੂਰ ਮਹਿਸੂਸ ਕਰਦਾ ਕਿ ਇਸ ਬੰਦ ਦੇ ਸਮਰਥਨ 'ਚ ਸਾਡੇ ਕੈਨੇਡਾ 'ਚ ਬੈਠੇ ਪੰਜਾਬੀਆਂ ਨੇ ਵੀ ਹੁੰਗਾਰਾ ਮਾਰਿਆ, ਔਰ USA ਔਰ UK ਤੋਂ ਵੀ ਅਜਿਹੀਆਂ ਖ਼ਬਰਾਂ ਨੇ ਕਿ ਉੱਥੇ ਵੀ ਲੋਕਾਂ ਨੇ ਦੂਰ ਰਹਿ ਕੇ ਵੀ ਇਸ ਬੰਦ 'ਚ ਕਿਤੇ ਨਾ ਕਿਤੇ ਸ਼ਮੂਲੀਅਤ ਕੀਤੀ ਹੈ ਆਪਣੇ ਆਪਣੇ ਤਰੀਕੇ ਦੇ ਨਾਲ। ਹਰਿਆਣੇ 'ਚ ਵੀ ਜਿਹੜਾ ਬੰਦ ਹੈ ਪ੍ਰਭਾਵੀ ਰਿਹਾ, ਦਿੱਲੀ ਦੇ ਵਿੱਚ ਵੀ ਬੰਦ ਪ੍ਰਭਾਵੀ ਰਿਹਾ, ਪੱਛਮੀ ਬੰਗਾਲ 'ਚ ਬੰਦ ਪ੍ਰਭਾਵੀ ਰਿਹਾ,
ਛੱਤੀਸਗੜ੍ਹ ਰਾਜਸਥਾਨ ਦੇ ਵਿੱਚ ਵੀ ਬੰਦ ਕਾਫੀ ਪ੍ਰਭਾਵੀ ਰਿਹਾ। ਕੁਝ ਸੂਬੇ ਨੇ ਜਿੱਥੇ ਬੰਦ ਬਹੁਤਾ ਜ਼ਿਆਦਾ ਪ੍ਰਭਾਵੀ ਨਹੀਂ ਰਿਹਾ, ਪਰ ਉਹਦਾ ਕਾਰਨ ਇਹ ਹੈ ਕਿ ਉੱਥੋਂ ਦੇ ਜਿਹੜੇ ਵੱਖ ਵੱਖ ਕਿਸਾਨ ਸੰਗਠਨ ਨੇ, ਉਹਨਾਂ ਦੇ ਆਗੂ ਨੇ, ਉਹ ਪਹਿਲਾਂ ਹੀ ਬਹੁਤ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਪਹੁੰਚੇ ਹੋਏ ਨੇ, ਦਿੱਲੀ ਦੇ ਵਿੱਚ ਪਹੁੰਚੇ ਹੋਏ ਨੇ। ਸੋ ਇਸ ਕਰਕੇ ਮੈਂ ਇਹ ਕਹਿ ਸਕਦਾ ਕਿ ਪੋਲੀਟੀਕਲ ਪਾਰਟੀਆਂ ਨੇ, ਠੀਕ ਹੈ ਪੋਲੀਟੀਕਲ ਪਾਰਟੀਆਂ ਨੇ ਪ੍ਰੋਟੈਸਟ ਕੀਤੇ, ਕਈ ਥਾਈਂ ਪੋਲੀਟੀਕਲ ਪਾਰਟੀਆਂ ਨੂੰ ਹਿਰਾਸਤ 'ਚ ਲਿਆ ਗਿਆ, ਆਮ ਆਦਮੀ ਪਾਰਟੀ ਵੱਲੋਂ ਇਲਜ਼ਾਮ ਲਾ ਦਿੱਤਾ ਗਿਆ ਕਿ ਅਰਵਿੰਦ ਕੇਜਰੀਵਾਲ ਨੂੰ ਘਰ 'ਚ ਨਜ਼ਰਬੰਦ ਕਰ ਲਿਆ, ਜਦਕਿ ਕਿਸੇ ਵੀ ਮੁੱਖ ਮੰਤਰੀ ਨੂੰ, ਔਰ ਵੀ ਉਹ ਵੀ ਦਿੱਲੀ ਦੇ ਮੁੱਖ ਮੰਤਰੀ ਨੂੰ, ਇਸ ਤਰੀਕੇ ਨਾਲ ਨਜ਼ਰਬੰਦ ਕਰਨਾ ਬੜਾ ਅਸੰਭਵ ਹੁੰਦਾ ਹੈ। ਠੀਕ ਹੈ, ਅਰਵਿੰਦ ਕੇਜਰੀਵਾਲ ਕਿਉਂਕਿ ਪਰਸੋਂ ਕਿਸਾਨਾਂ ਨੂੰ ਮਿਲਣ ਚਲੇ ਗਏ ਸੀ, ਉਸ ਤੋਂ ਬਾਅਦ ਲਗਾਤਾਰ ਕੇਜਰੀਵਾਲ ਇਹ ਬਿਆਨ ਦੇ ਰਹੇ ਨੇ ਕਿ ਮੈਂ ਕਿਸਾਨ ਅੰਦੋਲਨ ਦਾ ਹਮਾਇਤੀ ਹਾਂ, ਮੈਂ ਕਿਸਾਨ ਅੰਦੋਲਨ ਦਾ ਸਮਰਥਨ ਕਰਦਾ। ਅਤੇ ਦੂਜੇ ਪਾਸੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਲਗਾਤਾਰ ਕਹਿ ਰਹੇ ਨੇ ਕਿ 23 ਨਵੰਬਰ ਨੂੰ ਹੀ ਅਰਵਿੰਦ ਕੇਜਰੀਵਾਲ ਨੇ ਜਿਹੜੇ ਤਿੰਨੇ ਕਾਨੂੰਨ ਨੇ ਇਹ ਨੋਟੀਫਾਈ ਕਰਤੇ ਸੀ। ਸੁਖਪਾਲ ਖਹਿਰਾ ਨੇ ਵੀ ਆਪਣੀ ਚਲਦੀ ਕਾਰ ਦੇ ਵਿੱਚ ਇੱਕ ਵੀਡੀਓ ਪਾਈ ਸੀ ਕਿ ਅਰਵਿੰਦ ਕੇਜਰੀਵਾਲ ਨੇ ਕਾਨੂੰਨ ਨੋਟੀਫਾਈ ਕਰਤਾ। ਕੈਪਟਨ ਅਮਰਿੰਦਰ ਨੇ ਵੀ ਕਿਹਾ ਸੀ ਕਿ ਅਰਵਿੰਦ ਕੇਜਰੀਵਾਲ ਨੇ ਤਾਂ ਦਿੱਲੀ 'ਚ ਕਾਨੂੰਨ ਲਾਗੂ ਕਰਤੇ, ਜਦਕਿ ਪੰਜਾਬ 'ਚ ਤਿੰਨੇ ਕਾਨੂੰਨ ਹਜੇ ਤੱਕ ਲਾਗੂ ਨਹੀਂ ਹੈ। ਪੰਜਾਬ ਦੇ ਮੁੱਖ ਮੰਤਰੀ ਨੇ ਇਹਨਾਂ ਕਾਨੂੰਨਾਂ ਨੂੰ ਨੋਟੀਫਾਈ ਨਹੀਂ ਕੀਤਾ, ਸੋ ਇਸ ਕਰਕੇ ਇਹ ਪੰਜਾਬ 'ਚ ਹਜੇ ਲਾਗੂ ਨਹੀਂ ਹੈ, ਪਰ ਦਿੱਲੀ 'ਚ ਲਾਗੂ ਨੇ। ਕੇਜਰੀਵਾਲ ਕਹਿੰਦਾ ਕਿ ਮੈਨੂੰ ਦਿੱਲੀ 'ਚ ਲਾਗੂ ਕਰਨ ਦੀ ਲੋੜ ਨਹੀਂ ਸੀ, ਇਹ ਤਾਂ ਕੇਂਦਰ ਦੇ ਕਾਨੂੰਨ ਹੈ, ਇਹ ਆਪਣੇ ਆਪ ਲਾਗੂ ਹੋ ਗਏ। ਹੁਣ ਇਹ ਬੜੀ ਪੋਲਿਟਿਕਸ ਵੀ ਇਸ ਬੰਦ ਦੇ ਵਿੱਚ ਹੋਈ। ਦੇਖੋ, ਭਗਵੰਤ ਮਾਨ ਨੇ ਚਿੱਠੀ ਲਿਖਤੀ ਜਿਹੜੇ ਦੇਸ਼ ਦੇ ਸਾਡੇ ਸਪੀਕਰ ਨੇ ਲੋਕ ਸਭਾ ਦੇ, ਓਮ ਬਿਰਲਾ, ਭਗਵੰਤ ਮਾਨ ਓਮ ਬਿਰਲਾ ਉਹਨਾਂ ਨੂੰ ਚਿੱਠੀ ਲਿਖਦਾ ਕਿ ਤੁਸੀਂ ਪਾਰਲੀਮੈਂਟ ਦਾ ਸੈਸ਼ਨ ਬੁਲਾਓ ਤੇ ਇਹ ਤਿੰਨੇ ਕਾਨੂੰਨ ਰੱਦ ਕਰੋ। ਪਰ ਭਗਵੰਤ ਮਾਨ ਕੇਜਰੀਵਾਲ ਨੂੰ ਚਿੱਠੀ ਨਹੀਂ ਲਿਖਦਾ, ਕਿਉਂਕਿ ਇਹ ਕਾਨੂੰਨ ਦਿੱਲੀ 'ਚ ਵੀ ਲਾਗੂ ਨੇ। ਉਹ ਕੇਜਰੀਵਾਲ ਨੂੰ ਚਿੱਠੀ ਨਹੀਂ ਲਿਖਦਾ ਵੀ ਕੇਜਰੀਵਾਲ ਸਾਹਿਬ ਤੁਸੀਂ ਵੀ ਵਿਧਾਨ ਸਭਾ ਦਾ ਸੈਸ਼ਨ ਬੁਲਾਓ, ਜੇ ਤੁਸੀਂ ਕਾਨੂੰਨ ਵਿਧਾਨ ਸਭਾ 'ਚ ਆਪਣੇ ਵੱਲੋਂ ਤਾਂ ਰੱਦ ਕਰੋ, ਕੋਈ ਸੋਧ ਮਤਾ ਹੀ ਪਾ ਦਿਓ। ਤੇ ਕੇਜਰੀਵਾਲ ਕਹੀ ਜਾਂਦਾ ਕਿ ਮੈਂ ਕਿਸਾਨਾਂ ਦੇ ਸਮਰਥਨ 'ਚ, ਇੱਕ ਪਾਸੇ ਉੱਥੇ ਕਾਨੂੰਨ ਲਾਗੂ ਕਰਤੇ, ਉੱਥੇ ਕੇਜਰੀਵਾਲ ਮਜਬੂਰੀ ਜਿਤਾ ਰਿਹਾ ਵੀ ਇਹ ਤਾਂ ਕਾਨੂੰਨ ਆਪਣੇ ਆਪ ਲਾਗੂ ਹੋ ਗਏ। ਔਰ ਪੰਜਾਬ ਦੇ ਜਿਹੜੇ ਆਮ ਆਦਮੀ ਪਾਰਟੀ ਦੇ ਲੀਡਰ ਨੇ, ਉਹ ਕਹਿੰਦੇ ਕੇਂਦਰ ਦੇ ਕਾਨੂੰਨ ਮਾੜੇ ਨੇ। ਜੇ ਭਗਵੰਤ ਮਾਨ ਉਹਨਾਂ ਲਈ ਕੇਂਦਰ ਦੇ ਕਾਨੂੰਨ ਮਾੜੇ ਨੇ ਤੇ ਕੇਜਰੀਵਾਲ ਨੇ ਦਿੱਲੀ 'ਚ ਕਿਉਂ ਲਾਗੂ ਕਰਤੇ? ਜੇ ਦਿੱਲੀ 'ਚ ਕਾਨੂੰਨ ਆਪਣੇ ਆਪ ਲਾਗੂ ਹੋ ਗਏ ਤੇ ਭਗਵੰਤ ਮਾਨ ਤੇ ਕੇਜਰੀਵਾਲ ਹੁਣ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉਹਨਾਂ ਨੂੰ ਰੱਦ ਕਿਉਂ ਨਹੀਂ ਕਰਦੇ? ਸੋ ਅਸਲ 'ਚ ਇਹੀ ਸਥਿਤੀ ਹੈ ਜਿਹੜੀ ਇਹ ਬੀਜੇਪੀ ਲਈ ਬਣੀ ਹੋਈ ਆ। ਬੀਜੇਪੀ ਦੇ ਲੀਡਰਾਂ ਨੂੰ ਵੀ ਨਹੀਂ ਸਮਝ ਆਉਂਦਾ। ਹੁਣ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਕਿਸੇ ਸਮੇਂ ਸ਼ਰਦ ਪਵਾਰ ਨੇ, ਮਨਮੋਹਨ ਸਿੰਘ ਨੇ, ਰਾਹੁਲ ਗਾਂਧੀ ਨੇ ਇਹਨਾਂ ਕਾਨੂੰਨਾਂ ਦੀ ਵਕਾਲਤ ਕੀਤੀ ਸੀ, ਸੋ ਇਹ ਕਾਨੂੰਨਾਂ 'ਚ ਗਲਤ ਕੁਝ ਨਹੀਂ। ਜੇ ਉਦੋਂ ਇਹ ਕਾਨੂੰਨ ਰਾਹੁਲ ਗਾਂਧੀ ਨੇ, ਮਨਮੋਹਨ ਸਿੰਘ ਦੀ ਸਰਕਾਰ ਨੇ ਵੀ ਲਾਗੂ ਕੀਤੇ ਹੁੰਦੇ, ਕਿਸਾਨਾਂ ਨੇ ਤਾਂ ਵੀ ਵਿਰੋਧ ਕਰਨਾ ਸੀ, ਕਿਉਂਕਿ ਜਦੋਂ ਵਪਾਰ ਖੁੱਸਣ ਦਾ ਡਰ ਹੋਵੇ ਤੇ ਕਿਸਾਨ ਵਿਰੋਧ ਕਰਨਗੇ। ਔਰ ਦੂਜੀ ਗੱਲ, ਬੜੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇੱਕ ਭੁਲੇਖਾ ਪਾ ਦਿੱਤਾ ਗਿਆ ਕਿ ਇਹ ਸਾਰਾ ਜਿਹੜਾ ਅੰਦੋਲਨ ਹੈ ਸਿਰਫ MSP ਕਰਕੇ ਹੈ। ਔਰ ਕੇਂਦਰ ਵਾਲੇ ਵਾਰ ਵਾਰ ਕਹੀ ਜਾਂਦੇ, ਔਰ ਸਾਡੇ ਕਈ ਗੋਦੀ ਮੀਡੀਆ ਦੇ ਚੈਨਲ ਵੀ ਨੇ ਭਾਰਤ ਦੇ ਵਿੱਚ, ਤੁਹਾਨੂੰ ਪਤਾ ਕਈ ਗੋਦੀ ਮੀਡੀਆ ਵਾਲੇ ਕੌਮੀ ਚੈਨਲ ਆ ਜਿਹੜੇ ਗੋਦੀ 'ਚ ਖੇਡਦੇ ਨੇ, ਉਹ ਕਹਿੰਦੇ ਕਿਸਾਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕੇਂਦਰ ਦੀ ਸਰਕਾਰ ਤਾਂ ਕਹੀ ਜਾਂਦੀ ਹੈ MSP ਜਾਰੀ ਰਹੇਗੀ। MSP ਜਾਰੀ ਰਹਿਣਾ ਪੰਜਾਬ ਦੇ ਕਿਸਾਨਾਂ ਦੀ ਮੰਗ ਨਹੀਂ ਹੈ। MSP ਤੇ ਸਰਕਾਰੀ ਤੌਰ ਤੇ ਫਸਲਾਂ ਨੂੰ ਸਰਕਾਰੀ ਮੁੱਲ ਤੇ ਚੱਕਣਾ ਕਿਸਾਨਾਂ ਦੀ ਮੰਗ ਹੈ। ਕਿਸਾਨ ਇਹ ਕਹਿੰਦੇ ਨੇ ਕਾਨੂੰਨ ਬਣਾਓ ਜਿਹਦੇ ਤਹਿਤ MSP ਦੇ ਉੱਤੇ ਸਰਕਾਰ ਫਸਲਾਂ ਚੱਕੇ। ਅਸਲ 'ਚ ਇਹ ਗੱਲ ਹਜੇ ਵੀ ਬਹੁਤੇ ਲੋਕਾਂ ਨੂੰ ਸਪਸ਼ਟ ਨਹੀਂ ਹੈ, ਮੈਂ ਇੱਕ ਵਾਰੀ ਫਿਰ ਕਲੀਅਰ ਕਰਦਾ। ਕਿਸਾਨਾਂ ਦੀ ਮੰਗ ਇਹ ਹੈ ਕਿ MSP ਤਾਂ ਲੱਗ ਰਹੀ ਹੈ 50-55 ਸਾਲਾਂ ਤੋਂ, MSP ਤਾਂ 23 ਫਸਲਾਂ 'ਤੇ ਲੱਗਦੀ ਹੈ, ਬਾਸਮਤੀ ਦਾ ਮੁੱਲ ਹੈ ਉਹਦੇ ਨਾਲ ਉਹ ਅੱਧ 'ਤੇ ਫਸਲ ਵੇਚਣੀ ਪੈਂਦੀ ਹੈ, ਬਿਹਾਰ ਦੇ ਵਿੱਚ, ਉੱਤਰ ਪ੍ਰਦੇਸ਼ ਦੇ ਵਿੱਚ ਝੋਨਾ 1,000 ਰੁਪਏ 'ਚ ਵੇਚਣਾ ਪੈਂਦਾ ਕੁਇੰਟਲ, MSP ਤਾਂ ਉੱਥੇ ਵੀ ਹੈ। ਮਸਲਾ ਇਹ ਹੈ ਕਿ ਉੱਥੇ MSP 'ਤੇ ਸਰਕਾਰ ਚੱਕਦੀ ਨਹੀਂ, ਪੰਜਾਬ 'ਚੋਂ ਸਰਕਾਰ ਚੱਕਦੀ ਹੈ, ਹਰਿਆਣੇ 'ਚੋਂ ਸਰਕਾਰ ਚੱਕਦੀ ਹੈ, ਕੁਝ ਹਿੱਸਾ ਉੱਤਰੀ ਈਸਟਰਨ UP ਦਾ, ਉੱਤਰ ਪ੍ਰਦੇਸ਼ ਦਾ, ਉੱਥੋਂ ਸਰਕਾਰ ਚੱਕਦੀ ਹੈ। ਪੰਜਾਬ 'ਚ ਮੱਕੀ ਨੂੰ MSP ਲੱਗਦੀ ਹੈ, ਮੱਕੀ ਦੀ ਤਾਂ ਵੀ ਅੱਧੇ ਰੇਟ 'ਤੇ ਵੇਚਣੀ ਪੈਂਦੀ ਹੈ, ਬਾਸਮਤੀ ਅੱਧੇ ਰੇਟ 'ਤੇ ਵੇਚਣੀ ਪੈਂਦੀ ਹੈ, ਸੂਰਜਮੁਖੀ ਅੱਧੇ ਰੇਟ 'ਤੇ ਵੇਚਣਾ ਪੈਂਦਾ। ਸੋ 23 ਫਸਲਾਂ 'ਤੇ MSP ਹੈ, ਪਰ ਮੂਲ ਰੂਪ 'ਚ ਪੰਜਾਬ, ਹਰਿਆਣਾ ਅਤੇ ਵੱਡੇ ਹਿੱਸੇ 'ਚ ਚੱਕੀ ਜਾਂਦੀ ਹੈ ਕਣਕ ਅਤੇ ਝੋਨਾ। ਹੁਣ ਸਰਕਾਰ ਕਹਿੰਦੀ MSP ਜਾਰੀ ਰਹੇਗੀ, ਸਾਡੇ ਤੋਂ ਲਿਖ ਕੇ ਗਰੰਟੀ ਲੈ ਲਓ। MSP ਤਾਂ ਹੁਣ ਵੀ ਲੱਗ ਰਹੀ ਹੈ, MSP ਤਾਂ ਬੰਦ ਨਹੀਂ ਹੋ ਸਕਦੀ। ਸਰਕਾਰੀ ਖਰੀਦ ਦਾ ਕਾਨੂੰਨ ਮੰਗ ਰਹੇ ਨੇ ਸਾਡੇ ਕਿਸਾਨ।
ਕਿਸਾਨਾਂ ਦੀ ਮੀਟਿੰਗ ਹੈ ਜਿਹੜੀ ਅਹਿਮਦ ਸ਼ਾਹ ਦੇ ਨਾਲ ਬੈਠਕ ਹੈ ਜਿਹੜੀ ਉਹ ਖਤਮ ਹੋ ਚੁੱਕੀ ਆ, ਔਰ ਕਿਸਾਨ ਆ ਜਿਹੜੇ ਉਹ ਬਾਹਰ ਆ ਰਹੇ ਨੇ, ਔਰ ਬੜੀ ਜਲਦੀ ਤੁਹਾਨੂੰ ਅਸੀਂ ਦਿੱਲੀ ਲੈ ਜਾਵਾਂਗੇ। ਪਰ 5-7 ਮਿੰਟ
ਬਿਲਕੁਲ ਮੈਂ ਸਾਰੇ ਅਪਡੇਟ ਦਿੰਦਾ, ਕਿਉਂਕਿ ਮੇਰੀ ਟੀਮ ਦੇ ਸਾਥੀ ਨੇ ਜਿਹੜੇ ਉਹ ਵੀ ਦਿੱਲੀ ਦੇ ਵਿੱਚ ਇਸ ਵਕਤ ਮੌਜੂਦ ਨੇ, ਜਿੱਥੇ ਇਹ ਮੀਟਿੰਗ ਹੈ ਜਿਹੜੀ ਅਮਿਤ ਸ਼ਾਹ ਦੇ ਨਾਲ ਹੋ ਰਹੀ ਹੈ। ਔਰ 8 ਮੰਗਾਂ ਨੇ ਜਿਹੜੀਆਂ, ਇਹ ਖਬਰਾਂ ਨੇ ਮੈਨੂੰ ਵਟਸਐਪ ਆਉਣ ਲੱਗ ਗਿਆ, 8 ਮੰਗਾਂ ਨੇ ਜਿਹੜੀਆਂ ਉਹ ਅਮਿਤ ਸ਼ਾਹ ਦੇ ਅੱਗੇ ਜਿਹੜੀਆਂ ਨੇ ਉਹ ਕਿਸਾਨਾਂ ਨੇ ਇਸ ਮੀਟਿੰਗ ਦੇ ਵਿੱਚ ਹੋਰ ਰੱਖੀਆਂ ਸੀ। ਔਰ ਹੁਣ ਤੱਕ ਮੈਨੂੰ ਇਹ ਲੱਗਦਾ ਕਿ ਜਿਹੜੀਆਂ ਪੰਜ ਮੀਟਿੰਗਾਂ ਹੋਈਆਂ ਨੇ, ਕਿਸਾਨ 500 ਤੋਂ ਜ਼ਿਆਦਾ ਪੁਆਇੰਟ ਨੇ ਜਿਹੜੇ ਇਹਨਾਂ ਕਾਨੂੰਨਾਂ ਦੇ ਬਾਰੇ ਹੁਣ ਤੱਕ ਸਰਕਾਰ ਨੂੰ ਦੱਸ ਚੁੱਕੇ ਨੇ। ਔਰ ਸਰਕਾਰ ਸੰਸ਼ੋਧਨ ਕਰਨ ਨੂੰ ਤਿਆਰ ਹੈ, ਸਰਕਾਰ ਕਹਿੰਦੀ ਅਸੀਂ ਬਦਲਾਅ ਕਰ ਦਿੰਦੇ ਹਾਂ ਪਰ ਕਾਨੂੰਨ ਰੱਦ ਨਹੀਂ ਕਰਨੇ। ਅਸਲ 'ਚ ਇਹੀ ਮੈਨੂੰ ਲੱਗਦਾ ਇਹ ਇੱਕ ਸਿਆਸੀ ਜ਼ਿੱਦ ਹੈ ਜਿਹੜੀ ਸਾਡੀ ਕੇਂਦਰ ਦੀ ਸਰਕਾਰ ਇਸ ਵਕਤ ਕਰ ਰਹੀ ਹੈ। ਜਿਹੋ ਜਿਹੀ ਜ਼ਿੱਦ ਪਹਿਲਾਂ ਪੰਜਾਬ ਨਾਲ ਕੀਤੀ ਗਈ ਸੀ ਕਿ ਅਸੀਂ ਮਾਲ ਗੱਡੀਆਂ ਤਾਂ ਚਲਾਵਾਂਗੇ ਜੇ ਸਾਨੂੰ ਪੈਸੰਜਰ ਗੱਡੀਆਂ ਚਲਾਉਣ ਦਓਗੇ। ਸੋ ਇਹ ਜ਼ਿੱਦਾਂ ਜਿਹੜੀਆਂ ਨੇ ਉਹ ਕਿਸੇ ਨੂੰ ਵੀ ਨਹੀਂ ਕਰਨੀਆਂ ਚਾਹੀਦੀਆਂ, ਜ਼ਿੱਦਾਂ ਬੱਚੇ ਕਰਦੇ ਹੁੰਦੇ ਆ। ਸੋ ਸਰਕਾਰਾਂ ਨੂੰ ਜ਼ਿੱਦ ਨਹੀਂ ਕਰਨੀ ਚਾਹੀਦੀ। ਅਗਰ ਵੱਡਾ ਜਿਗਰਾ ਦਿਖਾ ਕੇ ਨਰਿੰਦਰ ਮੋਦੀ ਇਹਨਾਂ ਤਿੰਨ ਕਾਨੂੰਨਾਂ ਨੂੰ ਰੱਦ ਕਰ ਦੇਣਗੇ ਤੇ ਨਰਿੰਦਰ ਮੋਦੀ ਦਾ ਨੁਕਸਾਨ ਨਹੀਂ ਹੋਣਾ, ਨਰਿੰਦਰ ਮੋਦੀ ਦੀ ਪ੍ਰਸਿੱਧੀ ਹੋਰ ਵਧੂਗੀ ਔਰ ਕਿਸਾਨਾਂ ਔਰ ਨਰਿੰਦਰ ਮੋਦੀ ਦੇ ਵਿੱਚ ਆਪਸੀ ਤਾਲਮੇਲ ਵਧੂਗਾ। ਔਰ ਜ਼ਰੂਰੀ ਇਹੀ ਹੈ ਕਿ ਜਿਹੜੇ ਇਹ ਕਾਨੂੰਨ ਨੇ ਅਗਰ ਰੱਦ ਨਹੀਂ ਕਰਨਾ ਚਾਹੁੰਦੀ ਕੇਂਦਰ ਦੀ ਸਰਕਾਰ, ਮੈਂ ਇਹ ਵੀ ਮਹਿਸੂਸ ਕਰਦਾ ਕਿ ਅਗਰ ਕੇਂਦਰ ਦੀ ਸਰਕਾਰ ਰੱਦ ਨਹੀਂ ਕਰਨਾ ਚਾਹੁੰਦੀ ਤੇ ਕੇਂਦਰ ਦੀ ਸਰਕਾਰ ਸਸਪੈਂਡ ਕਰ ਸਕਦੀ ਹੈ ਇਹਨਾਂ ਕਾਨੂੰਨਾਂ ਨੂੰ। 1 ਸਾਲ ਲਈ ਕੇਂਦਰ ਦੀ ਸਰਕਾਰ ਸਸਪੈਂਡ ਕਰੇ ਕਿ 1 ਸਾਲ ਇਹ ਕਾਨੂੰਨ ਲਾਗੂ ਨਹੀਂ ਹੋਣਗੇ ਔਰ 1 ਸਾਲ ਦੇ ਸਮੇਂ ਦੇ ਦੌਰਾਨ ਅਸੀਂ ਕਿਸਾਨਾਂ ਦੇ ਨਾਲ ਲਗਾਤਾਰ ਇਸ ਕਾਨੂੰਨ ਦੇ ਵੱਖ ਵੱਖ ਪਹਿਲੂਆਂ ਤੇ ਗੱਲ ਕਰਾਂਗੇ। ਕਿਸਾਨਾਂ ਦੀ ਜਿਹੜੀ ਅਸਹਿਮਤੀ ਹੈ ਉਹਨੂੰ ਅਸੀਂ ਧਿਆਨ 'ਚ ਲਿਆਵਾਂਗੇ। ਸਸਪੈਂਡ ਕਰਕੇ ਸੰਸ਼ੋਧਨ ਕਰ ਲੈਣ ਹੌਲੀ ਹੌਲੀ, 1 ਸਾਲ ਦਾ ਸਮਾਂ ਹੈਗਾ, ਉਸ ਤੋਂ ਬਾਅਦ ਬਦਲੇ ਹੋਏ ਸੁਧਰੇ ਰੂਪ ਦੇ ਜਿਹੜੇ ਕਾਨੂੰਨ ਹੈ ਉਹਨਾਂ ਨੂੰ ਲਾਗੂ ਕੀਤਾ ਜਾ ਸਕਦਾ। ਸੋ ਇਹ ਬੜਾ ਜਿਹੜਾ ਹੈਗਾ ਇਹ ਜ਼ਰੂਰੀ ਹੈ
ਜੀ। ਔਰ ਕਿਸਾਨਾਂ ਨੇ ਜਿਹੜੇ 8 ਮੁੱਦੇ ਆ ਜਿਹੜੇ ਉਹਦੇ ਬਾਰੇ ਵੀ ਤੁਸੀਂ ਡੱਲਾ ਸਾਹਿਬ ਮਾੜਾ ਜਿਹਾ ਮੈਂਸ਼ਨ ਕਰੋ ਕਿ ਕਿਹੜੇ ਕਿਹੜੇ ਅੱਜ ਮਸਲੇ ਜਿਹੜੇ ਆ ਉਹ ਰੱਖੇ।
ਦੇਖੋ ਮੋਟੀਆਂ 8 ਮੰਗਾਂ ਮੈਂ ਤੁਹਾਨੂੰ ਦੱਸ ਦਿੰਦਾ। ਕਿਸਾਨ ਕਹਿੰਦੇ ਇੱਕ ਤਾਂ ਬਿਜਲੀ ਆਰਡੀਨੈਂਸ ਹੈ, ਉਹਦੇ ਤੇ ਵੀ ਆਉਂਦੇ ਸਮੇਂ 'ਚ ਕਾਨੂੰਨ ਬਣਨਾ ਹੈ ਜਿਸ ਤੋਂ ਬਾਅਦ ਮੁਫ਼ਤ ਬਿਜਲੀ ਦੀ ਸਹੂਲਤ ਖਤਮ ਹੋ ਸਕਦੀ ਹੈ, ਉਹ ਕਹਿੰਦੇ ਉਹਨੂੰ ਰੱਦ ਕਰੋ। ਆਰਡੀਨੈਂਸ ਹੈ ਉਹ ਕਿਸੇ ਵੀ ਸਮੇਂ ਪਾਰਲੀਮੈਂਟ ਦੇ ਸੈਸ਼ਨ 'ਚ ਲਿਆ ਜਾ ਸਕਦਾ। ਪਰਾਲੀ ਬਾਰੇ ਜਿਹੜਾ ਸਰਕਾਰ ਆਰਡੀਨੈਂਸ ਲੈ ਕੇ ਆਈ ਹੈ ਕਿ 5 ਸਾਲ ਦੀ ਸਜ਼ਾ ਤੇ 1 ਕਰੋੜ ਦਾ ਜੁਰਮਾਨਾ, ਕਿਸਾਨ ਕਹਿੰਦੇ ਤੁਰੰਤ ਪ੍ਰਭਾਵ ਤੋਂ ਇਸ ਆਰਡੀਨੈਂਸ ਨੂੰ ਰੱਦ ਕਰੋ। ਔਰ 3 ਕਾਨੂੰਨ ਹੈ, ਇਹ 3 ਕਾਨੂੰਨਾਂ ਨੂੰ ਉਹ ਕਹਿੰਦੇ ਤੁਰੰਤ ਰੱਦ ਕਰੋ। 3 ਤੇ 2, 5 ਹੋ ਗਏ। ਇਸ ਤੋਂ ਇਲਾਵਾ ਜਿਹੜੇ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ ਪਿਛਲੇ ਸਮੇਂ ਦੇ ਵਿੱਚ, ਪਿਛਲੇ ਕੁਝ ਸਮੇਂ ਤੋਂ ਜ਼ਬਰਦਸਤੀ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਹੋ ਰਹੀਆਂ ਨੇ, ਭਾਵੇਂ ਹਰਿਆਣੇ ਦੇ ਨੇ, ਭਾਵੇਂ ਦੇਸ਼ ਦੇ ਹੋਰ ਹਿੱਸਿਆਂ ਦੇ ਨੇ, ਭਾਵੇਂ ਪੰਜਾਬ ਦੇ ਨੇ। ਔਰ ਜਿਹੜਾ ਜਦੋਂ ਅੰਦੋਲਨ ਪੰਜਾਬ ਦੇ ਕਿਸਾਨਾਂ ਨੇ ਸ਼ੁਰੂ ਕੀਤਾ ਤੇ ਪੰਜਾਬ ਦੇ ਕਿਸਾਨ ਦਿੱਲੀ ਆ ਰਹੇ ਸੀ, ਜਿਹੜੀਆਂ ਰੋਕਾਂ ਲਾਈਆਂ ਗਈਆਂ ਹਰਿਆਣੇ ਦੇ ਵਿੱਚ, ਹਰਿਆਣੇ ਦੇ ਵਿੱਚ ਜਿਹੜੇ ਪੰਜਾਬ ਦੇ ਕਿਸਾਨਾਂ 'ਤੇ ਕੇਸ ਦਰਜ ਕਰ ਦਿੱਤੇ ਗਏ, ਟੋਏ ਹਰਿਆਣੇ ਦੀ ਸਰਕਾਰ ਨੇ ਪੱਟੇ, ਕੌਮੀ ਸ਼ਾਹਰਾਹ ਮੁਲਕ ਦਾ, ਉਹਦੀ ਰਜਿਸਟਰੀ ਨਹੀਂ ਹਰਿਆਣੇ ਕੋਲੇ ਵੀ ਕੌਮੀ ਸ਼ਾਹਰਾਹ 'ਤੇ ਕੋਈ ਲੰਘ ਨਹੀਂ ਸਕਦਾ। ਜੇ ਕੌਮੀ ਸ਼ਾਹਰਾਹ 'ਤੇ ਕੋਈ ਲੰਘ ਨਹੀਂ ਸਕਦਾ ਤੇ ਫਿਰ ਰੇਲ ਲਾਈਨਾਂ ਪੰਜਾਬ 'ਚ ਵਿਛ ਗਈਆਂ, ਫਿਰ ਤਾਂ ਰੇਲ ਗੱਡੀਆਂ ਵੀ ਪੰਜਾਬ 'ਚ ਨਹੀਂ ਆ ਸਕਦੀਆਂ। ਅੱਜ ਉਹਨਾਂ ਨੇ ਕੌਮੀ ਸ਼ਾਹਰਾਹ ਦੇ ਵਿੱਚ ਟੋਏ ਪਾਏ ਨੇ, ਕੱਲ੍ਹ ਨੂੰ ਪੰਜਾਬ ਦੇ ਕਿਸਾਨ ਰੇਲਵੇ ਸਟੇਸ਼ਨਾਂ 'ਤੇ ਪੱਕੇ ਜਾਮ ਲਾ ਦੇਣਗੇ, ਫਿਰ ਕੀ ਹੱਲ ਨਿਕਲੂਗਾ? ਫੌਜ ਨੂੰ ਸਪਲਾਈ ਜੰਮੂ ਕਸ਼ਮੀਰ ਨੂੰ ਸਾਰਾ ਜਿਹੜਾ ਰਸਦ ਹੈ ਉਹ ਪੰਜਾਬ ਵਾਲੇ ਪਾਸਿਓਂ ਜਾਂਦੀ ਹੈ। ਸੋ ਇਸ ਕਰਕੇ ਇਹ ਮੈਂ ਅੱਗੇ ਵੀ ਕਹਿੰਦਾ, ਭਾਵੇਂ ਜਿਹੜੀਆਂ ਸੂਬੇ ਦੀਆਂ ਸਰਕਾਰਾਂ ਨੇ ਨਾ ਉਹ ਵੀ ਕਈ ਵਾਰੀ ਛੋਟੀਆਂ ਛੋਟੀਆਂ ਜ਼ਿੱਦਾਂ 'ਚ ਪੈ ਜਾਂਦੀਆਂ ਨੇ। ਜੋ ਜੱਗ ਹਸਾਈ ਕਰਾਈ ਹੈ ਮਨੋਹਰ ਲਾਲ ਖੱਟੜ ਨੇ ਇਸ ਉਮਰ 'ਚ ਸਾਰੇ ਜਿਹੜੇ ਬਜ਼ੁਰਗ ਨੇ ਸਾਡੇ ਉਹ ਇੱਜ਼ਤ ਖੜਦੇ ਨੇ, ਔਰ ਮਨੋਹਰ ਲਾਲ ਖੱਟੜ ਨੇ ਇਸ ਉਮਰ 'ਚ ਬਦਨਾਮੀ ਖੱਟ ਲਈ ਔਰ ਸਥਿਤੀਆਂ ਇਹ ਹੋ ਗਈਆਂ ਕਿ ਇਹ ਕਹਿੰਦੇ ਨੇ ਕਿ ਕੁਦਰਤ ਦਾ ਭਾਣਾ ਹੀ ਹੈ ਕਿ ਮਨੋਹਰ ਲਾਲ ਖੱਟੜ ਦੀ ਸਰਕਾਰ ਕੋਈ ਪਤਾ ਨਹੀਂ ਮੈਂ ਸਵੇਰ ਨੂੰ ਸੁੱਤਾ ਉੱਠਣ ਡਿੱਗੀ ਹੋਵੇ, ਕਿਉਂਕਿ ਕਈ ਵਿਧਾਇਕ ਜਿਹੜੇ ਜਨਸ਼ਕਤੀ ਪਾਰਟੀ ਦੇ ਸੀਗੇ, ਉਹ ਚੁਟਾਲਿਆਂ ਦੇ ਪੁੱਤਰ ਪੋਤੇ ਦੁਸ਼ਯੰਤ ਚੁਟਾਲਾ ਦੀ, ਉਹ ਕਈ ਵਿਧਾਇਕ ਨੇ ਜਿਹੜੇ ਉਹ ਕਿਸਾਨਾਂ ਦੇ ਵਾਲੇ ਪਾਸੇ ਹੋਏ ਪਏ ਨੇ, ਔਰ ਭੁਪਿੰਦਰ ਹੁੱਡਾ ਨੇ ਵੀ ਵਿਧਾਨ ਸਭਾ ਦੇ ਸਪੀਕਰ ਨੂੰ ਚਿੱਠੀ ਲਿਖਤੀ ਵੀ ਖੱਟੜ ਦੀ ਸਰਕਾਰ ਵਿਧਾਨ ਸਭਾ 'ਚ ਆਪਣਾ ਭਰੋਸਾ ਪ੍ਰਗਟ ਕਰੇ। ਮੈਨੂੰ ਲੱਗਦਾ ਜੇ ਭਰੋਸੇ ਦੀ ਵੋਟਿੰਗ ਹੋ ਗਈ ਤਾਂ ਜਿੱਤਣ ਰਹਿਣਾ ਹੀ ਨਹੀਂ ਮਨੋਹਰ ਲਾਲ ਖੱਟਰ ਨੇ ਸੱਤਾ ਦੇ ਵਿੱਚ। ਸੋ ਸਰਕਾਰ ਬੀਜੇਪੀ ਦੀ ਉੱਥੇ ਕਿਸੇ ਵੀ ਵੇਲੇ ਡਿੱਗ ਸਕਦੀ ਹੈ। ਸੋ 3 ਮੰਗਾਂ ਕਾਨੂੰਨਾਂ ਰੱਦ ਹੋਣ ਦੀਆਂ, 2 ਆਰਡੀਨੈਂਸ, 1 ਪਰਾਲੀ ਵਾਲਾ ਆਰਡੀਨੈਂਸ ਔਰ 1 ਆਰਡੀਨੈਂਸ ਹੈ ਜਿਹੜਾ ਬਿਜਲੀ ਦਾ ਆਰਡੀਨੈਂਸ, 5। ਔਰ ਬਾਕੀ ਮੰਗਾਂ ਨੇ ਜਿਹੜੀਆਂ ਕਿਸਾਨਾਂ ਦੀਆਂ, ਉਹ ਸਿੱਧੇ ਤੌਰ 'ਤੇ ਉਹਨਾਂ 'ਤੇ ਜਿਹੜੇ ਕੇਸ ਦਰਜ ਹੋਏ ਹੈ ਉਹਨਾਂ ਨੂੰ ਰੱਦ ਕਰਨ ਬਾਰੇ ਹੈ। ਔਰ ਲਗਾਤਾਰ ਜਿਹੜੇ ਪੰਜਾਬ ਦੇ ਕਿਸਾਨ ਹੈ ਉਹ ਇਹ ਮੰਗ ਕਰ ਰਹੇ ਨੇ ਕਿ ਸਾਨੂੰ ਯੂਰੀਆ ਦੇ ਵਿੱਚ ਦਿੱਕਤ ਆ ਰਹੀ ਹੈ, ਔਰ ਇੱਕ ਉਹਨਾਂ ਦੀ ਸਿੱਧੀ ਮੰਗ ਹੈ ਕਿ MSP ਨੂੰ ਕਾਨੂੰਨ ਬਣਾਇਆ ਜਾਵੇ ਕਿ MSP ਦੇ ਤਹਿਤ ਸਰਕਾਰੀ ਖਰੀਦ ਜਾਰੀ ਰਹੇਗੀ। ਮੈਂ ਫਿਰ ਇੱਕ ਵਾਰੀ ਦੁਬਾਰਾ ਸਪਸ਼ਟ ਕਰਦਾ, ਕਿਸਾਨਾਂ ਦੀ ਮੰਗ ਇਹ ਨਹੀਂ ਹੈ ਕਿ MSP ਜਾਰੀ ਰੱਖੀ ਜਾਵੇ, ਕਿਸਾਨਾਂ ਦੀ ਮੰਗ ਹੈ MSP ਨੂੰ ਕਾਨੂੰਨ ਬਣਾ ਦਿੱਤਾ ਜਾਵੇ ਕਿ ਸਰਕਾਰੀ ਖਰੀਦ ਹਮੇਸ਼ਾ ਜਾਰੀ ਰਹੇਗੀ। MSP ਭਾਵੇਂ ਜਾਰੀ ਰਹਿ ਜੇ, ਜੇ ਸਰਕਾਰੀ ਖਰੀਦ ਨਾ ਹੋਈ ਤਾਂ ਉਸ MSP ਦਾ ਕੋਈ ਮੁੱਲ ਨਹੀਂ। ਕਿਸਾਨਾਂ ਦੀ ਮੰਗ ਹੈ ਕਿ MSP ਨੂੰ ਕਾਨੂੰਨ ਬਣਾ ਕੇ ਸਰਕਾਰੀ ਖਰੀਦ ਦੀ ਗਰੰਟੀ ਸਾਨੂੰ ਦਿੱਤੀ ਜਾਵੇ। ਸੋ ਇਹ 8 ਮੰਗਾਂ ਨੇ ਜਿਹੜੀਆਂ ਕਿਸਾਨ
ਸਾਹਿਬ
ਇੱਕ ਮੈਂ ਸਵਾਲ ਹੋਰ, ਜਿਹੜੀ ਖਬਰ ਆਪਣੀ ਪੜਤਾਲ ਹੈ ਉਸ ਦੀ ਆਪਾਂ ਘੋਖ ਤੱਕ ਜਾਣੀ ਚਾਹਾਂਗੇ, ਮੈਂ ਤੁਹਾਡੇ ਵਿਚਾਰ ਲੈਣੇ ਚਾਹਾਂਗਾ। ਜਿਹੜਾ ਅੱਜ ਯੂਥ ਉੱਠਿਆ, ਜਿਹੜਾ ਯੂਥ ਦੇ ਵਿੱਚ ਕਲਾਕਾਰ ਉੱਠਿਆ, ਜਾਂ ਲੱਖਾ ਸਦਾਣਾ ਉੱਠਿਆ, ਜਾਂ ਦੀਪ ਸਿੱਧੂ ਉੱਠਿਆ, ਜਾਂ ਜਸ ਬਾਜਵਾ ਉੱਠਿਆ, ਕੰਵਰ ਗਰੇਵਾਲ ਉੱਠਿਆ, ਜਾਂ ਹਰਪ ਚੀਮਾ ਉੱਠਿਆ, ਹੋਰ ਕਈ ਉੱਠੇ ਨੇ, ਉਹ ਆਪਣੇ ਯੂਥ ਨੇ ਹਾਈਪ ਦਿੱਤੀ ਕਿਸਾਨਾਂ ਨੂੰ ਅੱਗੇ ਲੈ ਕੇ ਆਉਂਦਾ, ਕਿਸਾਨਾਂ ਤੋਂ ਅੱਗਿਓਂ ਦੀ ਹੋਏ ਨੇ, ਔਰ ਤਾਂ ਹੀ ਪਟਦੇ ਧੂੜਾਂ ਆਏ ਨੇ। ਔਰ ਇੱਕ ਸਾਡਾ ਜਿਹੜਾ ਧਰਮ ਆ, ਸਿੱਖ ਧਰਮ ਆ, ਜਾਂ ਫਿਰ ਅਸੀਂ ਗੁਰੂ ਗੋਬਿੰਦ ਸਿੰਘ ਦੇ ਪਾਏ ਪੂਰਨਿਆਂ ਦੇ ਉੱਪਰ ਚੱਲਦੇ ਹਾਂ, ਔਰ ਉਸ ਨੂੰ ਉਸ ਵੇਲੇ ਨੂੰ ਯਾਦ ਕਰਕੇ ਕੋਈ ਵੀ ਗੱਲਬਾਤ, ਜਦੋਂ ਪਹਿਲਾਂ ਕਹਿੰਦੇ ਕਿ ਦਿੱਲੀ ਜਿਹੜੀ ਆ 19 ਵਾਰ ਫਤਿਹ ਕੀਤੀ ਜਾਂ 18 ਵਾਰ ਫਤਿਹ ਕੀਤੀ ਆ, ਔਰ ਉਹ ਜਜ਼ਬਾ ਲੈ ਕੇ, ਜੋਸ਼ ਲੈ ਕੇ, ਧਰਮ ਦਾ ਜੋਸ਼ ਲੈ ਕੇ ਜਿਹੜੇ ਆ ਉਹ ਪਹੁੰਚੇ ਨੇ। ਔਰ ਹਾਂ, ਮੰਨਦੇ ਹਾਂ ਕਿ ਅਸੀਂ ਕੋਈ ਵੀ ਖਾਲਿਸਤਾਨ ਦੀ ਕੋਈ ਗੱਲਬਾਤ ਨਹੀਂ ਹੋਣੀ ਚਾਹੀਦੀ, ਨਾ ਹੋਣੀ, ਪਰ ਜਦੋਂ ਧਰਮ ਦੀ ਗੱਲ ਵੀ ਹੈ ਤਾਂ ਕੁਝ ਕੁ ਬੱਚੇ ਜਿਹੜੇ ਉਹ ਇਤਰਾਜ਼ ਕਰਦੇ ਆ ਕਿ ਜਿਹੜੇ ਜਿਹੜੇ ਕਿਸਾਨ ਨੇ ਕਾਂਗਰਸ ਪੱਖੀ, ਉਹ ਕਹਿੰਦੇ ਕਿ ਧਰਮ ਦੀ ਗੱਲ ਵੀ ਨਾ ਕਰੋ, ਕਿ ਕਿਵੇਂ ਕਈ ਵਾਰੀ ਹੁਣ ਰਾਜ ਕਰੇਗਾ ਖਾਲਸਾ, ਜਾਂ ਫਿਰ ਪੰਥ ਕੀ ਜੀਤ, ਜਾਂ ਵਾਹਿਗੁਰੂ ਜੀ ਕਾ ਖਾਲਸਾ, ਇਹੋ ਜਿਹੀਆਂ ਚੀਜ਼ਾਂ ਵੀ ਉੱਠਦੀਆਂ, ਉਹਨਾਂ ਤੋਂ ਇਤਰਾਜ਼ ਕਰਦੇ ਨੇ ਜਿਹੜੇ ਅੱਜ ਕੱਲ੍ਹ ਦੇ ਜਿਹੜੇ ਮੁੰਡੇ ਨਾਲ ਤੁਰੇ ਹੋਏ ਨੇ, ਉਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ?
ਬਿਲਕੁਲ, ਮੈਂ ਇਹ ਸਾਰੀ ਤੁਹਾਡੀ ਗੱਲ ਤੇ ਗੱਲ ਕਰਦਾ। ਮੀਟਿੰਗ ਜਿਹੜੀ ਖਤਮ ਹੋਈ ਆ, ਉਹ ਤੋਂ ਬਾਅਦ ਮੈਨੂੰ ਸੁਨੇਹਾ ਆ ਗਿਆ, ਮੇਰੇ ਰਿਪੋਰਟਰ ਦਿੱਲੀ 'ਚ ਮੌਜੂਦ ਨੇ, ਉਹ ਕਹਿੰਦੇ ਸਰਕਾਰ ਕਾਨੂੰਨ ਵਾਪਸ ਕਰਨ ਲਈ ਤਿਆਰ ਨਹੀਂ ਹੈ। ਇਸ ਮੀਟਿੰਗ ਦੇ ਵਿੱਚ ਸਰਕਾਰ ਨੇ ਸਪਸ਼ਟ ਕਹਿ ਦਿੱਤਾ ਕਿ ਅਸੀਂ ਸੰਸ਼ੋਧਨ ਕਰ ਸਕਦੇ ਹਾਂ, ਪਰ ਕਾਨੂੰਨ ਵਾਪਸ ਨਹੀਂ ਹੋਣਗੇ। ਸੋ ਮੀਟਿੰਗ ਖਤਮ ਹੋ ਗਈ। ਹੁਣ ਕੱਲ੍ਹ ਦੀ ਮੀਟਿੰਗ ਹੈ ਜਿਹੜੀ, ਉਹ ਬੜੀ ਇਤਿਹਾਸਕ ਰਹਿਣ ਵਾਲੀ ਹੈ ਜੁਗਰਾਜ ਜੀ। ਅਗਰ ਕੱਲ੍ਹ ਦੀ ਮੀਟਿੰਗ ਦੇ ਵਿੱਚ ਕੋਈ ਸਿੱਟਾ ਨਹੀਂ ਨਿਕਲਦਾ, ਤਾਂ ਫਿਰ ਇਹ ਅੰਦੋਲਨ ਹੈ ਜਿਹੜਾ, ਇਹ ਹੋਰ ਪੱਕ ਸਕਦਾ। ਕੱਲ੍ਹ 12 ਵਜੇ ਹੁਣ ਸਾਰੀਆਂ ਕਿਸਾਨ ਜਥੇਬੰਦੀਆਂ ਨੇ ਉਹ ਮੁੜ ਮੀਟਿੰਗ ਕਰਨਗੀਆਂ। ਹੁਣ ਜਿਹੜੀ ਗੱਲ ਤੁਸੀਂ ਕਰ ਰਹੇ ਹੋ, ਪਹਿਲੀ ਤਾਂ ਗੱਲ ਇਹ ਹੈ, ਅਸਲ 'ਚ ਸਿੱਖ ਧਰਮ ਬਾਰੇ ਬਹੁਤ ਸਾਰੇ ਜਿਹੜੇ ਦੇਸ਼ ਦੇ ਦੂਜੇ ਹਿੱਸਿਆਂ ਦੇ ਲੋਕ ਨੇ, ਜਿਹੜੀਆਂ ਸਿੱਖ ਧਰਮ ਦੀਆਂ ਮਰਿਆਦਾਵਾਂ ਨੇ, ਉਹਨਾਂ ਬਾਰੇ ਹਜੇ ਹੋਰ ਉਹਨਾਂ ਨੂੰ ਜਾਗਰੂਕ ਕੀਤੇ ਜਾਣ ਦੀ ਲੋੜ ਹੈ। ਜਿਸ ਦਿਨ ਨੂੰ ਜ਼ਿਆਦਾ ਜਾਗਰੂਕ ਹੋ ਗਏ, ਮੈਨੂੰ ਲੱਗਦਾ ਕਿ ਸਿੱਖ ਧਰਮ ਦੇ ਸਾਰੇ ਲੋਕਾਂ ਦੇ ਨਾਲ ਜਿਹੜੇ ਉਹਨਾਂ ਦੇ ਮੁਹੱਬਤ ਦੇ ਰਿਸ਼ਤੇ ਨੇ, ਉਹ ਹੋਰ ਗੂੜੇ ਹੋ ਜਾਣਗੇ। ਜਿਹੜੇ ਹੁਣ ਮਾੜੇ ਮੋਟੇ ਕਈਆਂ ਨੂੰ ਧਰਮ ਦੀ, ਇਸ ਧਰਮ ਦੀ ਮਰਿਆਦਾ, ਇਸ ਧਰਮ ਦੀ ਸ਼ਾਨੋ ਸ਼ੌਕਤ, ਹਜੇ ਹੋਰ ਜਾਗਰੂਕਤਾ ਉਹਨਾਂ ਦੇ ਵਿੱਚ ਪੈਦਾ ਕਰਨ ਦੀ ਲੋੜ ਹੈ, ਮੈਂ ਇਹ ਮਹਿਸੂਸ ਕਰਦਾ। ਇਸ ਕਰਕੇ ਕਈ ਵਾਰੀ ਭੁਲੇਖੇ ਵਾਲੇ ਬਿਆਨ ਨੇ ਜਿਹੜੇ ਆ ਜਾਂਦੇ ਨੇ। ਔਰ ਦੂਜੀ ਗੱਲ, ਬਹੁਤ ਵੱਡੀ ਗਿਣਤੀ 'ਚ ਸਾਡੇ ਪੰਜਾਬ ਦੀ ਨੌਜਵਾਨੀ ਦਿੱਲੀ ਪਹੁੰਚੀ ਹੋਈ ਹੈ ਇਸ ਧਰਨੇ ਦੇ ਵਿੱਚ, ਔਰ ਦੋ ਯੁੱਗ ਪਲਟਾਊ ਬਦਲਾਅ ਹੋਣੇ ਨੇ। ਇੱਕ ਯੁੱਗ ਪਲਟਾਊ ਬਦਲਾਅ ਇਹ ਹੋਣਾ ਕਿ ਸਾਡੀ ਸਾਰੀ ਜਵਾਨੀ ਹੈ ਜਿਹੜੀ, ਜਵਾਨੀ ਨੂੰ ਜਿਹਨੂੰ ਮੈਂ ਇਹ ਮੰਨਦਾ ਵੀ ਮੈਂ 14 ਸਾਲ ਵਾਲੇ ਨੂੰ ਵੀ ਜਵਾਨ ਮੰਨਣ ਲੱਗ ਜਾਂਦਾ, ਕਿਉਂਕਿ ਮੈਂ ਜਦੋਂ 14 ਸਾਲ ਦਾ ਸੀ ਮੈਨੂੰ ਕਾਫੀ ਸਮਝ ਆ ਗਈ ਸੀ। ਸੋ 14 ਸਾਲ ਤੋਂ ਲੈ ਕੇ, ਭਾਵੇਂ ਮੈਂ ਜਵਾਨ ਨਹੀਂ ਸੀ 14 ਸਾਲ 'ਚ, 14 ਸਾਲ ਤੋਂ ਲੈ ਕੇ ਮੈਂ ਇਹ ਮੰਨਦਾ ਕਿ ਸਾਡੇ 35-36 ਸਾਲ ਦੀ ਉਮਰ ਵਾਲੇ ਜਿਹੜੇ ਸਾਡੇ ਸਾਰੇ ਜਵਾਨ ਨੇ, ਨੌਜਵਾਨ ਨੇ, ਜਿਹੜੇ ਖੇਤੀ ਨਾਲ ਕਿਤੇ ਨਾ ਕਿਤੇ ਸਿੱਧੇ ਤੌਰ 'ਤੇ ਜੁੜੇ ਨਹੀਂ ਸੀ, ਕੱਟੇ ਹੋਏ ਸੀ, ਜਿਹਨਾਂ ਨੂੰ ਇਹ ਲੱਗਦਾ ਸੀ ਵੀ ਖੇਤੀ ਹੁਣ ਸਾਡੇ ਬਜ਼ੁਰਗਾਂ ਦਾ ਕਿੱਤਾ, ਅਸੀਂ ਕੋਈ ਹੋਰ ਕੰਮ ਧੰਦਾ ਦੇਖਾਂਗੇ, ਅਸੀਂ ਸ਼ੋਰੂਮ ਖੋਲਾਂਗੇ ਲੁਧਿਆਣੇ, ਅਸੀਂ ਉਹ ਬਠਿੰਡੇ ਜਾ ਕੇ ਵੱਡਾ ਮਾਲ ਦੇ ਵਿੱਚ ਦੁਕਾਨ ਲਵਾਂਗੇ। ਉਹ ਸਾਰੇ ਨੌਜਵਾਨ ਜਿਹੜੇ ਖੇਤੀ 'ਚੋਂ, ਐਕਟਿਵ ਖੇਤੀ ਤੋਂ ਦੂਰ ਹੋ ਰਹੇ ਸੀ, ਇਸ ਕਾਨੂੰਨਾਂ ਤੋਂ ਬਾਅਦ ਇਸ ਕਿਸਾਨ ਅੰਦੋਲਨ ਨਾਲ ਉਹਨਾਂ ਨੂੰ ਸਮਝ ਲੱਗ ਗਿਆ ਕਿ ਖੇਤੀ ਸਾਡੇ ਲਈ ਕਿੱਡੀ ਜ਼ਰੂਰੀ ਹੈ, ਖੇਤੀ ਸਾਡੀ ਸਾਹ ਹੈ, ਖੇਤੀ ਸਾਡੀ ਜਿੰਦ ਜਾਨ ਹੈ। ਸੋ ਬਹੁਤ ਵੱਡੀ ਨੌਜਵਾਨੀ ਹੈ ਜਿਹੜੀ ਜੁਗਰਾਜ ਜੀ, ਉਹ ਖੇਤੀ ਵੱਲ ਮੁੜ ਜਾਣੀ ਹੈ, ਉਹ ਖੇਤੀ 'ਚ ਆ ਜਾਣੀ ਹੈ, ਔਰ ਇਹਦਾ ਪੰਜਾਬ 'ਚ ਆਉਣ ਵਾਲੇ ਸਮੇਂ 'ਚ ਸਾਨੂੰ ਕਾਫੀ ਜ਼ਿਆਦਾ ਲਾਹਾ ਮਿਲੂਗਾ। ਔਰ ਮੈਂ ਇੱਥੇ ਵੀ ਵੱਖ ਵੱਖ ਟੈਲੀਵਿਜ਼ਨ ਦੇ ਪ੍ਰੋਗਰਾਮਾਂ ਦੇ ਵਿੱਚ ਸਾਰਿਆਂ 'ਚ ਇਹੀ ਕਹਿ ਰਿਹਾ ਕਿ ਸਾਡੇ ਜਿਹੜੇ ਨੌਜਵਾਨ ਨੇ, ਤੁਸੀਂ ਜ਼ਰੂਰ ਜਾਓ ਕੈਨੇਡਾ ਪੜ੍ਹਨ, ਮੈਂ ਨਹੀਂ ਰੋਕਦਾ, ਤੁਸੀਂ ਅਮਰੀਕਾ ਵੀ ਜਾਓ, USA ਵੀ ਜਾਓ, ਪਰ ਤੁਸੀਂ ਭੇੜ ਚਾਲ 'ਚ ਅਮਰੀਕਾ, ਕੈਨੇਡਾ, USA ਨਹੀਂ ਜਾਣਾ। ਉਹ ਤੁਸੀਂ ਉਦੋਂ ਜਾਣਾ ਜਦੋਂ ਤੁਹਾਡੇ ਕੋਲ ਵਿਉਂਤਬੰਦੀ ਹੈ, ਤੁਸੀਂ ਕਰਜ਼ਾ ਚੱਕ ਕੇ ਨਹੀਂ ਜਾਣਾ। ਜੇ ਤੁਹਾਡੇ ਪਰਿਵਾਰ ਦੇ ਸਿਰ 'ਤੇ ਕਰਜ਼ਾ, ਪਹਿਲਾਂ ਖੇਤੀ ਕਰੋ, ਕਰਜ਼ਾ ਲਾਓ, 2 ਸਾਲ ਬਾਅਦ ਚੱਲ ਜਿਓ, ਜ਼ਰੂਰੀ ਨਹੀਂ 10+2 ਤੋਂ ਬਾਅਦ ਜਾਣਾ, ਗ੍ਰੈਜੂਏਸ਼ਨ ਤੋਂ ਬਾਅਦ ਚੱਲ ਜਿਓ, ਨਾਲੇ ਪੜ੍ਹੋ, ਨਾਲੇ ਖੇਤੀ ਕਰੋ, ਅਤੇ ਨਾਲੇ ਪਰਿਵਾਰ ਦਾ ਕਰਜ਼ਾ ਉਤਾਰੋ, ਫਿਰ ਕੈਨੇਡਾ ਪੜ੍ਹਨ ਜਾਓ। ਸੋ ਹੁਣ ਨੌਜਵਾਨਾਂ 'ਚ ਸੋਝੀ ਆ ਗਈ ਵੀ ਸਾਡੀ ਜ਼ਮੀਨ ਸਾਡੀ ਮਾਂ ਹੈ, ਔਰ ਸਾਡੇ, ਅਸੀਂ ਆਪਣੀ ਜ਼ਮੀਨ ਨੂੰ ਸਿਰਫ ਬਜ਼ੁਰਗਾਂ ਦੇ ਹਵਾਲੇ ਕਰਕੇ ਨਹੀਂ ਜਾਣਾ, ਅਸੀਂ ਇਸ ਜ਼ਮੀਨ 'ਤੇ ਖੇਤੀ ਵੀ ਕਰਨੀ ਹੈ, ਤਾਂ ਹੀ ਇਹ ਸਾਡੀ ਜ਼ਮੀਨ ਹੈ ਜਿਹੜੀ, ਇਹ ਸੰਭਲੀ ਰਹੂਗੀ। ਸੋ ਬਹੁਤ ਵੱਡੀ ਗਿਣਤੀ 'ਚ ਸਾਡੇ ਨੌਜਵਾਨ ਨੇ ਜਿਹੜੇ ਹੁਣ ਖੇਤੀ ਵਾਲੇ ਪਾਸੇ ਮੁੜਨਗੇ, ਔਰ ਇਹ ਇੱਕ ਇਸ ਅੰਦੋਲਨ ਦੇ ਵਿੱਚੋਂ ਪੰਜਾਬ ਨੂੰ ਮੈਂ ਮੰਨਦਾ ਇੱਕ ਵੱਡੀ ਪ੍ਰਾਪਤੀ ਹੈ।
ਲਾਸਟ ਕੁਐਸਚਨ ਡੱਲਾ ਸਾਹਿਬ, ਉਸ ਤੋਂ ਬਾਅਦ ਤੁਹਾਡੇ ਤੋਂ ਇਜਾਜ਼ਤ ਲਈ
ਜੀ,
ਕੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜਾ ਕਿਸਾਨ ਅੰਦੋਲਨ ਆ, 31 ਜਥੇਬੰਦੀਆਂ
ਤਿੰਨ ਤਿੰਨ ਇੱਕ ਇੱਕ ਜਥੇਬੰਦੀ ਦੇ ਬੰਦੇ ਲੈ ਕੇ ਤੇ ਇਕੱਤੀ ਨੂੰ ਤਿੰਨ ਨਾਲ ਗੁਣਾ ਕਰੋ ਤੁਸੀਂ ਤੇ ਸੌ ਦੇ ਇਰਦ ਗਿਰਦ ਹੋ ਗਏ ਤੇ 117 ਹੈਗੀਆਂ ਸੀਟਾਂ। ਕੀ ਆਉਣ ਵਾਲੇ ਸਮੇਂ ਦੇ ਵਿੱਚ ਇਸ ਅੰਦੋਲਨ ਤੋਂ ਇੱਕ ਵੱਖਰੀ ਪਾਰਟੀ ਵੀ ਬਾਹਰ ਆ ਸਕਦੀ ਹੈ ਜੇ ਜਿਹੜੀ ਅਕਾਲੀ ਕਾਂਗਰਸ ਨੂੰ ਫੇਲ ਕਰ ਸਕੇ?
ਦੇਖੋ, ਮੈਂ ਪਿਛਲੇ ਕਈ ਦਿਨਾਂ ਤੋਂ E9 ਪੰਜਾਬੀ ਦਾ ਸਾਡਾ ਚੈਨਲ ਹੈ ਉਹ ਯੂਟਿਊਬ ਦੇ ਉੱਤੇ ਵੀ ਤੁਸੀਂ E9 ਪੰਜਾਬੀ ਸਾਰੇ ਪੰਜਾਬੀ ਦੇਖ ਸਕਦੇ ਹੋ, ਦੇਖਦੇ ਵੀ ਹੋ ਤੁਸੀਂ, ਬਹੁਤ ਮਾਣ ਦਿੰਦੇ ਹੋ, ਬਹੁਤ ਧੰਨਵਾਦ। ਉਹਦੇ ਉੱਪਰ ਮੈਂ ਲਗਾਤਾਰ ਇਹ ਪ੍ਰੋਗਰਾਮ ਖਬਰ ਪੜਤਾਲ ਵੀ ਕਰਦਾ, ਉਹਦੇ 'ਤੇ ਮੈਂ ਲਗਾਤਾਰ ਕਹਿ ਰਿਹਾ ਜੁਗਰਾਜ ਜੀ ਕਿ ਅੰਨਾ ਹਜ਼ਾਰੇ ਦੇ ਅੰਦੋਲਨ ਨੇ ਵੀ ਸਿਆਸਤ 'ਚ ਬਦਲਾਅ ਲਿਆਂਦਾ ਸੀ, ਔਰ ਪਿਛਲੇ ਸਮਿਆਂ ਦੇ ਵਿੱਚ ਵੀ ਮੁਲਕ 'ਚ ਜਦੋਂ ਜਦੋਂ ਅੰਦੋਲਨ ਹੋਏ ਨੇ, ਜੈ ਪ੍ਰਕਾਸ਼ ਨਾਰਾਇਣ ਉਹਨਾਂ ਦਾ ਅੰਦੋਲਨ ਸੀ, ਉਹ ਤੋਂ ਬਾਅਦ ਵੀ ਸਿਆਸੀ ਬਦਲਾਅ ਆਇਆ। ਨਿਸ਼ਚਿਤ ਤੌਰ ਦੇ ਉੱਤੇ ਪੰਜਾਬ ਦੇ ਇਸ ਕਿਸਾਨੀ ਅੰਦੋਲਨ ਤੋਂ ਬਾਅਦ ਵੀ ਸਿਆਸੀ ਬਦਲਾਅ ਪੰਜਾਬ 'ਚ ਆਏਗਾ, ਪਰ ਕਿਸਾਨ ਅੰਦੋਲਨ ਦਾ ਕਾਮਯਾਬ ਹੋਣਾ ਬਹੁਤ ਜ਼ਰੂਰੀ ਹੈ। ਅਗਰ ਇਹ ਕਿਸਾਨ ਅੰਦੋਲਨ ਕਾਮਯਾਬ ਹੋ ਗਿਆ, ਕਾਮਯਾਬ ਤੋਂ ਭਾਵ ਅਗਰ ਅਸੀਂ ਜਿੱਤ ਕੇ ਪੰਜਾਬ ਦੇ ਕਿਸਾਨ ਵਾਪਸ ਆਉਂਦੇ ਨੇ, ਅਸੀਂ ਸਾਰੇ ਜਿੱਤਦੇ ਹਾਂ, ਅਸੀਂ ਆਪਣੀਆਂ, ਮੈਂ ਕਹਿੰਦਾ ਜੇ ਕਾਨੂੰਨ ਰੱਦ ਨਹੀਂ ਹੁੰਦੇ, ਅਸੀਂ ਸਾਰੀਆਂ ਮੁੱਖ ਮੰਗਾਂ ਜੇ ਮਨਵਾ ਗਏ, ਜੇ MSP ਤੇ ਕਾਨੂੰਨ ਵੀ ਬਣਵਾ ਗਏ ਤਾਂ ਵੀ ਮੈਂ ਜਿੱਤ ਮੰਨਦਾ, ਕਿਉਂਕਿ ਪੰਜਾਬ ਦੀ ਰੋਜ਼ੀ ਰੋਟੀ ਕਣਕ ਝੋਨੇ ਦੀ MSP ਸਰਕਾਰੀ ਖਰੀਦ ਦੇ ਨਾਲ ਚੱਲਣੀ ਹੈ, ਬਾਕੀ ਕੰਮ ਅਸੀਂ ਪੰਜਾਬ ਵਾਲੇ ਹੌਲੀ ਹੌਲੀ ਕਰਦੇ ਰਵਾਂਗੇ, ਸੂਬਾ ਸਰਕਾਰ ਵੀ ਕਰਦੇ ਰਵਾਂਗੇ, ਉਹ ਆਪਾਂ ਅਗਲੇ ਦਿਨਾਂ 'ਚ ਗੱਲ ਕਰਾਂਗੇ।
ਸਾਡੇ ਵਾਲੇ ਬੰਦੇ ਤਾਂ 10 ਮਿੰਟ ਕਹਿ ਕੇ ਦੋ ਦਿਨ ਨਹੀਂ ਮੁੜਦੇ, ਇਹ ਤਾਂ ਜੀ
ਬਿਲਕੁਲ।
ਸੋ ਉਹ ਤਾਂ ਕਹਿ ਰਹੇ ਨਾ ਡੱਲਾ ਸਾਹਿਬ, ਤੁਹਾਨੂੰ ਮੈਂ ਕਹਿ ਰਿਹਾ ਕਿ ਡੱਲਾ ਸਾਹਿਬ ਕਹਿ ਦੋ 10 ਮਿੰਟ 'ਚ ਆ ਗਿਆ, ਡੱਲਾ ਤਾਂ ਦੋ ਦਿਨ ਨਹੀਂ ਆਉਂਦਾ
ਜੀ। ਪਰ ਜਦੋਂ ਜਿੱਤ ਕੇ ਆਪਣੇ ਕਿਸਾਨ ਮੁੜਦੇ ਆ ਤੇ ਫਿਰ ਇੱਕ ਵੱਡਾ ਸਿਆਸੀ ਬਦਲਾਅ ਹੋ ਸਕਦਾ, ਔਰ ਮੈਂ ਅਪੀਲ ਵੀ ਕੀਤੀ ਸੀ ਪੰਜਾਬ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਕਿ ਤੁਸੀਂ 30-31 ਕਿਸਾਨ ਜਥੇਬੰਦੀਆਂ ਹੋ, ਤੁਸੀਂ ਏਕਤਾ ਕਰੀ ਰੱਖੋ ਸਿਆਸੀ ਤੌਰ 'ਤੇ ਵੀ, ਔਰ ਉਸ ਪੋਲੀਟੀਕਲ ਪਾਰਟੀ ਦਾ ਸਮਰਥਨ ਕਰ ਦਿਓ ਪੰਜਾਬ 'ਚ ਜਿਹੜੀ ਪੋਲੀਟੀਕਲ ਪਾਰਟੀ ਤੁਹਾਨੂੰ 30-31 ਸੀਟਾਂ ਛੱਡਦੀ ਹੈ, ਮੈਂ ਕਹਿੰਦਾ 20 ਸੀਟਾਂ ਵੀ ਤੁਹਾਨੂੰ ਛੱਡਦੀ ਹੈ, ਸਾਰੇ ਕਿਸਾਨ ਇਕੱਠੇ ਹੋ ਕੇ ਉਸ ਪਾਰਟੀ ਦਾ ਸਮਰਥਨ ਕਰ ਦਿਓ ਜਿਹੜੀ ਪਾਰਟੀ ਤੁਹਾਡੇ ਲਈ 20 ਸੀਟਾਂ ਛੱਡਦੀ ਹੈ। ਇਹ ਕਿਸੇ ਨੇ ਛੱਡਣੀਆਂ ਨਹੀਂ ਪੰਜਾਬ 'ਚ 20 ਸੀਟਾਂ, ਪਰ ਜੇ ਕੋਈ ਛੱਡਦਾ ਤਾਂ ਉਹਦਾ ਸਮਰਥਨ ਕਰ ਦਿਓ, ਤੇ ਫਿਰ ਤੁਸੀਂ 20 ਕਿਸਾਨ ਜਥੇਬੰਦੀ ਅਗਰ ਵਿਧਾਨ ਸਭਾ 'ਚ ਪਹੁੰਚਦੇ ਹੋ ਤੇ ਫਿਰ ਤੁਸੀਂ ਬੜਾ ਇਤਿਹਾਸਿਕ ਬਦਲਾਅ ਕਰ ਸਕਦੇ ਹੋ। ਅਗਰ ਕਿਸਾਨ ਜਥੇਬੰਦੀਆਂ ਆਪਣੀ ਪੋਲੀਟੀਕਲ ਪਾਰਟੀ ਬਣਾ ਕੇ ਲੜਦੀਆਂ ਨੇ ਚੋਣਾਂ ਜੁਗਰਾਜ ਜੀ, ਫਿਰ ਇਹਨਾਂ ਨੂੰ ਹੋਰ ਲੰਮਾ ਸਮਾਂ ਮਿਹਨਤ ਕਰਨੀ ਪਊਗੀ, ਕਿਉਂਕਿ ਪਿੰਡਾਂ ਵਾਲੇ ਪਾਸੇ ਜ਼ਰੂਰ ਇਹ ਵਿਧਾਨ ਸਭਾ ਦੇ ਵਿੱਚ ਕੁਝ ਸੀਟਾਂ ਜਿੱਤ ਸਕਦੇ ਨੇ, ਫਿਰ ਵੀ ਕਿਤੇ ਇਹਨਾਂ ਦੇ ਵਿੱਚ ਅਗਰ ਏਕਤਾ ਹੋ ਜੇ ਤੇ ਅਗਰ ਇਹ ਆਪਣੀ ਪੋਲੀਟੀਕਲ ਪਾਰਟੀ ਵੀ ਬਣਾ ਕੇ ਚੋਣਾਂ ਲੜਦੇ ਨੇ ਬਿਨਾਂ ਕਿਸੇ ਨਾਲ ਸਮਝੌਤਾ ਕੀਤੇ, ਤਾਂ ਵੀ ਮੈਂ ਆਸ ਕਰਦਾ ਅਗਰ ਏਕਾ ਬਣਾ ਲੈਣ ਕਿਸਾਨ ਤੇ 10 ਸੀਟਾਂ ਕਿਸਾਨ ਵੀ ਜਿੱਤ ਸਕਦੇ ਨੇ, ਵਿਧਾਨ ਸਭਾ 'ਚ ਪਹੁੰਚ ਸਕਦੇ ਨੇ। ਸੋ ਜ਼ਰੂਰ ਕਿਸਾਨਾਂ ਨੂੰ ਪਾਰਟੀ ਬਣਾ ਕੇ ਸਿਆਸਤ 'ਚ ਆਉਣਾ ਚਾਹੀਦਾ ਪੋਲੀਟੀਕਲ ਤੌਰ 'ਤੇ, ਪੋਲੀਟੀਕਲ ਪਾਰਟੀਆਂ ਦੇ ਜਿਹੜੇ ਮੂਹਰਲੇ ਲੀਡਰ ਨੇ ਉਹੀ, ਔਰ ਪਾਰਲੀਮੈਂਟ 'ਚ ਵੀ ਜਾਣ ਤੇ ਵਿਧਾਨ ਸਭਾ 'ਚ ਵੀ ਜਾਣ, ਕਿਉਂਕਿ ਅਸਲ ਕਿਸਾਨਾਂ ਦਾ ਪਾਰਲੀਮੈਂਟ 'ਚ ਜਾਣਾ ਬਹੁਤ ਜ਼ਰੂਰੀ।
ਬਹੁਤ ਬਹੁਤ ਧੰਨਵਾਦ ਡੱਲਾ ਸਾਹਿਬ, ਕੱਲ੍ਹ ਨੂੰ ਫਿਰ ਗੱਲਬਾਤ ਕਰਾਂਗੇ, ਖਬਰ ਦੀ ਪੜਤਾਲ ਤੱਕ ਜਾਇਆ ਕਰਾਂਗੇ ਰੋਜ਼, ਔਰ ਇੱਕ ਵਾਰ ਫਿਰ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਮਹਿਕ ਰੇਡੀਓ ਨੂੰ ਸਮਾਂ ਦਿੱਤਾ ਔਰ ਸਮਾਂ ਦੇਣ ਦਾ ਵਾਅਦਾ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ। ਥੈਂਕ ਯੂ ਵੈਰੀ ਮੱਚ ਜੀ, ਧੰਨਵਾਦ,
ਬਹੁਤ ਧੰਨਵਾਦ ਜੀ, ਔਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਸਾਰੇ ਹੀ ਚੜ੍ਹਦੀ ਕਲਾ ਜੀ,
ਥੈਂਕ ਯੂ। ਔਰ ਇੱਕ ਛੋਟੀ ਬ੍ਰੇਕ ਲੈ ਲਈਏ, ਬੜੀ ਜਲਦੀ ਨਾਲ ਤੁਸੀਂ ਜੁੜੇ ਰਹਿਣਾ, ਔਰ ਦਿੱਲੀ ਤੋਂ ਅਸੀਂ ਲਾਈਵ ਜਿਹੜੀ ਮੀਟਿੰਗ ਖਤਮ ਹੋਈ ਆ ਉਹਦੇ ਬਾਰੇ ਗੱਲਬਾਤ ਅਸੀਂ ਸਿਮਰਜੋਤ ਮੱਕੜ ਸਾਹਿਬ ਨਾਲ ਮੈਂ ਕੋਸ਼ਿਸ਼ ਕਰ ਰਿਹਾ, ਬੀਜੀ ਤਾਂ ਬਹੁਤ ਹੋਣਗੇ ਪਰ ਮੈਂ ਕੋਸ਼ਿਸ਼ ਕਰ ਰਿਹਾ ਸਿਮਰਜੋਤ ਮੱਕੜ ਦੇ ਨਾਲ ਗੱਲਬਾਤ ਕਰਨ ਦੀ।
ਤੁਸੀਂ ਤਾਂ ਉੱਥੇ ਜਾ ਕੇ ਮੇਰਾ ਚੇਤਾ ਹੀ ਭੁਲਾ ਲਿਆ।
ਸੁਣਿਓ, ਮੈਂ ਤੇ ਆਉਂਦਿਆਂ ਹੀ ਦੋਵੇਂ ਕੇਸ ਹੈਂਡਓਵਰ ਕਰ ਦਿੱਤੇ ਸੀ ਮੈਕਰੋ ਗਲੋਬਲ ਵਾਲੇ ਸੀਮਾ ਬਿਆਨਾ ਹੋਰਾਂ ਨੂੰ।
ਅੱਛਾ, ਤੁਹਾਡਾ ਮਤਲਬ ਮੈਂ ਤੇ ਵਿੱਕੀ ਦੋਵੇਂ ਦਿਓਰ ਪਰ ਜਾਈ ਇਕੱਠੇ ਆਵਾਂਗੇ ਤੁਹਾਡੇ ਕੋਲ?
ਬਿਲਕੁਲ, ਸੀਮਾ ਬਿਆਨਾ ਕਹਿ ਰਹੀ ਸੀ ਕਿ ਤੇਰਾ ਸਪਾਊਸ ਵੀਜ਼ਾ 3-6 ਮਹੀਨੇ ਦੇ ਅੰਦਰ ਅੰਦਰ ਆ ਜਾਏਗਾ, ਨਾਲੇ ਉਹ ਬਹੁਤ ਸਾਰੇ ਕੈਨੇਡੀਅਨ ਕਾਲਜਸ ਤੇ ਯੂਨੀਵਰਸਿਟੀਜ਼ ਦੇ ਇੰਟਰਨੈਸ਼ਨਲ ਏਜੰਟਸ ਵੀ ਨੇ। ਵਿੱਕੀ ਦਾ ਸਟੂਡੈਂਟ ਵੀਜ਼ਾ ਵੀ ਐਉਂ ਲੱਗਿਆ ਸਮਝ।
ਜੀ, ਮੈਕਰੋ ਗਲੋਬਲ ਦੇ ਸੀਮਾ ਬਿਆਨਾ, ਫੈਮਿਲੀ, ਸਪਾਊਸ, ਸਟੂਡੈਂਟ, ਵਿਜ਼ਿਟਰ ਜਾਂ ਸਕਿਲਡ ਵੀਜ਼ਾ, ਕੈਟੇਗਰੀ ਚਾਹੇ ਕੋਈ ਵੀ ਹੋਵੇ, ਸਭ ਲਈ ਇੱਕੋ ਨਾਮ, ਸੀਮਾ ਬਿਆਨਾ।
ਕਾਲ 905-452-0000।
ਹੁਣ ਕੌਣ ਫਰਿੱਜ ਲੱਭੇ ਤੇ ਟੀਵੀ ਕਿੱਥੋਂ ਲਈਏ ਤੇ ਆ ਭਾਂਡੇ ਬਰਤਨਾਂ ਦਾ ਕੀ ਕਰਾਂ ਤੇ ਆ ਤੇਰਾ ਕਿਚਨ ਦਾ ਸਮਾਨ, ਹਫਤਾ ਖਰਾਬ ਹੋ ਜਾਣਾ ਮੇਰਾ।
ਨਾ ਮੈਂ ਕਹਿ ਜੀ, ਅਸੀਂ ਤਾਂ ਚੱਲਾਂਗੇ ਬ੍ਰੈਂਪਟਨ ਟੀਵੀ ਤੇ ਅਪਲਾਈਂਸਿਸ ਵਾਲਿਆਂ ਦੇ ਕੋਲ।
ਬ੍ਰੈਂਪਟਨ ਟੀਵੀ ਐਂਡ ਅਪਲਾਈਂਸਿਸ, ਸਟੇਨਲੈਸ ਸਟੀਲ ਦੇ ਅਪਲਾਈਂਸਿਸ, ਫਰਿੱਜ, ਸਟੋਵ, ਡਿਸ਼ਵਾਸ਼ਰ, 3-piece ਕਿਚਨ ਬੰਡਲ, ਸਿਰਫ $2699 ਵਿੱਚ। ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ, ਸਿਰਫ 1299 ਵਿੱਚ। ਹਰ ਮੇਕ ਤੇ ਮਾਡਲ ਦਾ ਟੀਵੀ, ਉਹ ਵੀ ਸਭ ਤੋਂ ਘੱਟ ਕੀਮਤ ਤੇ, 801 ਬੋਵੇ ਡਰਾਈਵ ਵੈਸਟ ਬ੍ਰੈਂਪਟਨ। ਕਾਲ ਕਰੋ 905-450-2828।
9054502828 Brampton TV and Appliances.
American System ਦੇ ਹਰਜੀਤ ਮਡੇਰ ਜੀ ਦਾ ਕਹਿਣਾ ਕਿ ਲੌਂਗ ਹਾਲ ਸ਼ਾਰਟ ਹਾਲ ਵਾਸਤੇ ਟਰੱਕ ਚਲਾਉਣਾ ਚਾਹੁੰਦੇ ਤੁਸੀਂ ਤਾਂ 60 ਸੈਂਟ ਮੀਲ ਦੇ ਦਿੱਤੇ ਜਾਣਗੇ। ਨੰਬਰ ਨੋਟ ਕਰ ਲਓ, ਅਗਰ ਜੇ ਤੁਸੀਂ ਐਕਸਟੈਂਸ਼ਨ ਲਾਉਣੀ ਪੈਣੀ 227-905-4-0-0-4-9-0-5-4-5-2-0-0-4 ਤੇ ਸੰਪਰਕ ਕੀਤਾ ਜਾ ਸਕਦਾ।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ, ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਸਿਆਣੇ ਕਹਿੰਦੇ ਆ ਘਰ ਦੇ ਭਾਗ ਘਰ ਦੀ ਡਿਓੜੀ ਤੋਂ ਪਤਾ ਲੱਗਦੇ ਨੇ।
ਨਹੀਂ ਜੀ, ਘਰ ਦੇ ਭਾਗ ਘਰ ਦੀ ਕਿਚਨ ਤੇ ਬਾਥਰੂਮ ਤੋਂ ਪਤਾ ਲੱਗਦੇ ਨੇ।
ਡਿਓੜੀ ਤੋਂ?
ਕਿਚਨ ਤੇ ਬਾਥਰੂਮ ਤੋਂ।
ਓ ਡਿਓੜੀ ਤੋਂ
ਮੈਂ ਕਹਿ ਰਹੀ ਹਾਂ ਨਾ, ਕਿਚਨ ਤੇ ਬਾਥਰੂਮ ਤੋਂ। ਤੁਸੀਂ ਵੀ ਜੇ ਆਪਣੇ ਕਿਚਨ ਤੇ ਬਾਥਰੂਮ ਦਾ ਕੰਮ ਐਕਸ਼ਨ ਕਿਚਨ ਐਂਡ ਬਾਥ ਤੋਂ ਕਰਵਾਓਗੇ ਤਾਂ ਤੁਸੀਂ ਵੀ ਸਭ ਨੂੰ ਇਹੀ ਸਮਝਾਓਗੇ। ਕੰਟੈਕਟ ਫੋਰ ਕਿਚਨ, ਬਾਥਰੂਮ, ਕੈਬਿਨੇਟ ਐਂਡ ਡਿਜ਼ਾਈਨਸ, ਐਕਸ਼ਨ ਕਿਚਨ ਐਂਡ ਬਾਥ, ਕਾਲ 9057997278 Stradon Avenue, Brampton.
ਉਹ ਜਿੱਟੀ ਰੋਡ ਤੇ ਦੁਹਾਈਆਂ ਪਾਵੇ ਯਾਰਾਂ ਦਾ ਟਰੱਕ ਬੱਲੀਏ। ਉਹ ਜੀ, ਇਹ ਗੀਤ ਸਿਰਫ ਮੈਂ ਨਹੀਂ ਸਗੋਂ ਹਰ ਟਰੱਕ ਓਨਰ ਗਾਉਂਦਾ ਜਿਹੜਾ ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ ਤੋਂ ਆਪਣੇ ਟਰੱਕ ਦੀ ਰਿਪੇਅਰ ਕਰਾਉਂਦਾ। ਬ੍ਰੈਂਪਟਨ ਟਰੱਕ ਰਿਪੇਅਰ ਐਂਡ ਟਾਇਰ ਸੈਂਟਰ, ਜਿੱਥੇ ਮਿਲਦੀ ਹੈ ਤਸੱਲੀ ਬਖਸ਼ ਅਤੇ ਭਰੋਸੇਮੰਦ ਸਰਵਿਸ। ਬੈਸਟ ਸਰਵਿਸ ਸਟੇਸ਼ਨ ਇਨ ਟਰੱਕ ਇੰਡਸਟਰੀ, ਪ੍ਰੋਫੈਸ਼ਨਲ ਐਂਡ ਕੋਆਪਰੇਟਿਵ ਸਟਾਫ, ਫਲੀਟ ਮੈਂਟੇਨੈਂਸ, ਹੈਵੀ ਟਰੱਕ ਰਿਪੇਅਰ, ਵੈਲਡਿੰਗ ਐਂਡ ਟਾਇਰਸ ਲਈ ਅੱਜ ਹੀ ਸੰਪਰਕ ਕਰੋ ਗੁਰਪ੍ਰੀਤ ਜਾਂ ਮੋਹਿੰਦਰ ਨਾਲ। ਕਾਲ 9057901221, ਯਾਨੀ ਕਿ 905-790-1221, 3 ਐਲਫਰਟ ਕਿਊ ਨੇ ਬੁਲੇਵਾਰਡ, ਯੂਨਿਟ 1, ਬ੍ਰੈਂਪਟਨ ਔਨ L64K3।
ਕਰਜ਼ੇ ਨੇ ਹੈ ਮੇਰੀ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਗਵਾਇਆ।
ਤਾਂ ਹੀ ਤਾਂ VSR ਲਾ ਆਫਿਸ ਤੁਹਾਡੇ ਹੱਕ, ਸੱਚ ਤੇ ਇਨਸਾਫ ਦਾ ਪਹਿਰੇਦਾਰ ਬਣ ਕੇ ਆਇਆ। ਗਾਰਨਿਸ਼ਮੈਂਟ ਆਰਡਰ, ਪਾਵਰ ਆਫ ਸੇਲ, ਨੋਟਿਸ ਜਾਂ ਕੋਈ ਕੋਰਟ ਨੋਟਿਸ ਦੀ ਹੋਵੇ ਗੱਲ,
ਤਾਂ VSR ਲਾ ਆਫਿਸ ਕਰਨਗੇ ਇਸ ਦਾ ਹੱਲ।
ਡੈਟ ਸੈਟਲਮੈਂਟ, ਕੰਜ਼ਿਊਮਰ ਪ੍ਰਪੋਜ਼ਲ, ਬੈਂਕਰਪਸੀ
ਜਾਂ ਕ੍ਰੈਡਿਟ ਰੀਇਸਟੈਬਲਿਸ਼ਮੈਂਟ ਵਿੱਚ ਤੁਹਾਡੀ ਮਦਦ ਕਰ ਸਕਦੇ ਨੇ। VSR ਲਾ ਆਫਿਸ ਨੂੰ ਕਾਲ ਮਿਲਾਓ
416-602-0002 ਤੇ 416-602-0002।
ਵੇ ਜੀਜਾ, ਆਰ ਕੇ ਪਾਰ।
ਓਏ ਸਾਲੀਏ, ਮੈਂ ਚਲ ਗਿਆ ਟਰੱਕ ਲੈ ਕੇ ਪਾਰ। ਕੀ ਹੋ ਗਿਆ? ਅੱਜ ਬੜੀ ਕਰਦੀ ਹੈ ਜੀਜੇ ਨੂੰ ਯਾਦ।
ਵੇ ਮਾਰ ਗਿਆ ਕੋਈ ਤੇਰੇ ਵਰਗਾ ਕਾਰ ਨੂੰ ਟਰੱਕ ਦੀ ਸਾਈਡ, ਕਰਤੀ ਹੈ ਸਾਬਣ ਦਾਨੀ ਵਾਂਗੂ ਕੱਠੀ ਆਉਂਦੇ ਆ ਚੱਕਰ, ਹੋਏ ਬੁਰਾ ਹਾਲ।
ਓ ਮੈਂ ਕਰਦਾ ਫੋਨ ਸਭ ਨਾਲੋਂ ਪੁਰਾਣੇ ਤਜਰਬੇ ਕਾਰ ਬ੍ਰੈਂਪਟਨ ਵਿੱਚ ਦਸ਼ਮੇਸ਼ ਆਟੋ ਬਾਡੀ ਦੇ ਮਾਲਕ ਬੇਅੰਤ ਸਿੰਘ ਢਾਲੀਵਾਲ।
ਸਪੈਸ਼ਲਾਈਜ਼ਡ ਇਨ ਇਮਿਸ਼ਨ ਟੈਸਟਿੰਗ, ਸੇਫਟੀ ਇਨਸਪੈਕਸ਼ਨ, ਆਇਲ ਚੇਂਜ, ਇੰਜਨ, ਟ੍ਰਾਂਸਮਿਸ਼ਨ ਰਿਪੇਅਰ, ਟਿਊਨ-ਅਪ ਐਂਡ ਬ੍ਰੇਕਸ, 89 Stafford Drive, Brampton. Call 905-459-1666.
Dashamesh Auto Body and Repair.
Wah, papi de hatan te jadoo aa. Aida swaad meat main ajj tak nahi khada.
Oh, thank you.
ਇਹਦੀਆਂ ਤਰੀਫਾਂ ਦੇ ਪੁੱਲ ਨਾ ਬਣ, ਇਹ ਤਾਂ ਕਮਾਲ ਕੀਤਾ ਗੌਰ ਮੀਟ ਸ਼ਾਪ ਦੇ ਹਰਵਿੰਦਰ ਗਿੱਲ ਨੇ। ਗੋਟ ਮੀਟ, ਬੱਕਰੇ ਦਾ ਚਾਰ ਜਾਂ ਫਿਰ ਤੰਦੂਰੀ ਫਿਸ਼ ਜਾਂ ਚਿਕਨ ਤੰਦੂਰੀ ਲੈਣਾ ਚਾਹੁੰਦੇ ਆ ਤਾਂ ਹਰਵਿੰਦਰ ਗਿੱਲ ਨਾਲ ਗੱਲ ਕਰਨੀ ਪਊਗੀ। 4525 ਅਵਨੇਜਰ ਰੋਡ, ਯੂਨਿਟ 15, ਬ੍ਰੈਂਪਟਨ ਦੇ ਵਿੱਚ। ਫੋਨ ਨੰਬਰ 416-903-8595।
ਅੱਛਾ, 416-903-8595 ਨੰਬਰ ਹੈ ਫਿਰ ਗੌਰ ਮੀਟ ਸ਼ਾਪ ਦਾ।
ਜੀ ਹਾਂ, ਇੱਕ ਵਾਰੀ ਫੇਰ ਸਵਾਗਤ ਹੈ ਰੇਡੀਓ ਪ੍ਰੋਗਰਾਮ ਮਹਿਕ ਦੇ ਵਿੱਚ। ਔਰ ਮਹਿਕ ਰੇਡੀਓ ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ। ਔਰ ਪ੍ਰੋਗਰਾਮ ਦੇ ਵਿੱਚ ਅਸੀਂ ਦੱਸ ਦਈਏ ਕਿ ਸਿਮਰਜੋਤ ਮੱਕੜ ਸਾਹਿਬ ਦਾ ਜਿਹੜਾ ਨੈਟਵਰਕ ਹੈ ਉੱਥੇ ਜੈਮਰ ਲੱਗੇ ਹੋਏ ਨੇ, ਔਰ ਮੈਨੂੰ ਲੱਗਦਾ ਆਵਾਜ਼ ਜਿਹੜੀ ਉਹ ਕਲੀਅਰ ਨਹੀਂ ਆ ਰਹੀ, ਕਿਉਂਕਿ ਇਸ ਟਾਈਮ ਉਹ ਮੌਕੇ ਤੇ ਕਵਰੇਜ ਕਰ ਰਹੇ ਨੇ, ਲਾਈਵ ਕਵਰੇਜ ਕਰ ਰਹੇ ਨੇ। ਸੋ ਜੈਮਰ ਹੋਣ ਦੇ ਕਾਰਨ ਬਹੁਤ ਸਾਰੇ ਫੋਨ ਆ ਜਿਹੜੇ ਉਹ ਕਵਰੇਜ ਤੋਂ ਬਾਹਰ ਨੇ, ਔਰ ਅਸੀਂ ਫਿਰ ਵੀ ਕੋਸ਼ਿਸ਼ ਕਰ ਰਹੇ ਹਾਂ। ਸਾਡੇ ਕੋਲ 10-15 ਮਿੰਟ ਆ ਜਿਹੜੇ ਕਿ ਅਸੀਂ ਉੱਥੋਂ ਵਾਲੀ ਜਿਹੜੀ ਜਗ੍ਹਾ ਤੇ ਜਿਹੜੀ ਇਸ ਟਾਈਮ ਕਿਸਾਨ ਆ ਜਿਹੜੇ ਮੀਟਿੰਗ ਤੋਂ ਬਾਅਦ ਬਾਹਰ ਨਿਕਲੇ ਆ, ਔਰ ਉਹਨਾਂ ਨਾਲ ਤੁਹਾਡੀ ਜਿਹੜੀ ਉਹ ਗੱਲਬਾਤ ਕਰਾਈ ਜਾਵੇ। ਪ੍ਰੋਗਰਾਮ ਦੇ ਨਾਲ ਤੁਸੀਂ ਜੁੜੇ ਰਹਿਣਾ, ਮੈਂ ਕੋਸ਼ਿਸ਼ ਕਰ ਰਿਹਾ। ਸੋ ਫਰੈਂਡਸ, ਫਰਨੀਚਰ ਨੇ ਤੁਹਾਡੇ ਤੱਕ ਫੈਸਲਾ ਕਰ ਲਿਆ ਕਿ ਤੁਹਾਨੂੰ ਜਿਹੜਾ ਡਿਸਕਾਊਂਟ ਦੇਣ ਦਾ ਫੈਸਲਾ ਕਰ ਰਿਹਾ, ਉਹਦੀ ਗੱਲਬਾਤ ਅਸੀਂ ਕਰਾਂਗੇ। ਉਸ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਤੁਹਾਡਾ ਟਰੱਕ ਆ ਜਿਹੜਾ ਜਾੜ ਦੇ ਵਿੱਚ ਸਟਾਰਟ ਨਹੀਂ ਹੁੰਦਾ ਠੰਡ ਦੇ ਨਾਲ, ਨੰਬਰ ਨੋਟ ਕਰ ਲਓ
ਬ੍ਰੈਂਪਟਨ ਟਰੱਕ ਰਿਪੇਅਰ ਟਾਇਰ ਸੈਂਟਰ ਦਾ ਗੁਰਪ੍ਰੀਤ ਔਰ ਮਹਿੰਦਰ ਜੀ ਦਾ 905-790-1221 905-790-1221 ਤੇ ਸੰਪਰਕ ਕੀਤਾ ਜਾ ਸਕਦਾ। ਤੇ ਹੋਮ ਲਾਈਫ ਸਿਲਵਰ ਸਿਟੀ ਦੇ ਨਾਲ ਕੰਮ ਕਰਦੇ ਨੇ ਜਤਿੰਦਰ ਗੰਡਮ ਜੀ। ਸੋ ਜਤਿੰਦਰ ਗੰਡਮ ਜੀ ਕੋਲ 4 bedroom ਦੀ ਪ੍ਰੋਪਰਟੀ ਜਿਹੜੀ ਆਈ ਆ, ਇਸ ਨੂੰ ਤੁਸੀਂ ਖਰੀਦਣਾ ਚਾਹੁੰਦੇ ਆ ਤਾਂ ਅਗਲੇ ਸਾਲ ਦੀ ਕਲੋਜ਼ਿੰਗ ਹੋਵੇਗੀ। ਨੰਬਰ ਹੈ 647-225-0606 647-225-0606 ਤੇ ਸੰਪਰਕ ਕੀਤਾ ਜਾ ਸਕਦਾ। ਤੇ ਰੇਡੀ ਪ੍ਰੋਗਰਾਮ ਦੇ ਵਿੱਚ ਮੇਰੇ ਜਿਹੜੇ ਆ ਸਾਡੇ ਆਫਿਸ ਦੇ ਵਿੱਚ ਨੇ ਲਗਾਤਾਰ ਸਿਮਰਜੋਤ ਮੱਕੜ ਦੇ ਨਾਲ, ਕਿਉਂਕਿ ਜ਼ੈਮਰ ਲੱਗੇ ਕਾਰਨ ਕਰਕੇ ਸਰਵਿਸ ਜਿਹੜੀ ਆ ਉਹ ਘੱਟ ਆ, ਪਰ ਜਿਹੜੇ ਸਾਡੇ ਰਾਜਵੀਰ ਬੋਪਾ ਰਹੇ ਜੀ ਆ ਉਹਨਾਂ ਕੋਲ ਸਰਵਿਸ ਜਿਹੜੀ ਆ ਪੂਰੀ ਆ, ਕਿਉਂਕਿ ਇਹ ਚਾਹ ਦਾ ਕੱਪ ਪੀ ਚੁੱਕੇ ਨੇ।
ਬਹੁਤ ਬਹੁਤ ਧੰਨਵਾਦ ਜਗਰਾ ਜੀ, ਥੈਂਕ ਯੂ ਵੈਰੀ ਮੱਚ। ਪਰਮਾਤਮਾ ਅੱਗੇ ਬਸ ਅਰਦਾਸ ਹੀ ਆ ਜੀ ਹੁਣ ਤਾਂ ਕਿ ਕੱਲ੍ਹ ਨੂੰ ਜਿਹੜੀ ਮੀਟਿੰਗ ਹੋਣ ਜਾ ਰਹੀ ਆ ਉਹਦੇ ਵਿੱਚ ਕਿਸਾਨ ਜਥੇਬੰਦੀਆਂ ਨੇ ਜਿਹੜੇ ਉਹਨਾਂ ਦਾ ਬਣਦਾ ਹੱਕ ਆ ਜਿਹੜਾ ਉਹ ਉਹਨਾਂ ਦੀ ਝੋਲੀ ਦੇ ਵਿੱਚ ਪੈ ਜਾਵੇ
ਜੀ। ਪਰ ਜਿਹੜੇ ਹਿਸਾਬ ਨਾਲ ਡੱਲਾ ਸਾਹਿਬ ਆਪਣੇ ਤਰਕ ਦੱਸ ਕੇ ਗਏ ਨੇ ਔਰ ਡੱਲਾ ਸਾਹਿਬ ਨੂੰ ਜਿਹੜੇ ਟੈਕਸ ਮੈਸੇਜ ਆ ਰਹੇ ਨੇ ਉਸ ਤੋਂ ਲੱਗਦਾ ਕਿ ਅੱਜ ਰਾਤ ਨੂੰ ਜਿਹੜੀਆਂ ਜਥੇਬੰਦੀਆਂ ਮੀਟਿੰਗ, ਅੱਜ ਰਾਤ ਨੂੰ ਸਾਰੀ ਮੀਟਿੰਗ ਚੱਲਣੀ ਆ, ਸੋ ਰਾਤ ਨੂੰ ਸਾਰੀ ਮੀਟਿੰਗ ਚੱਲਣੀ ਆ, ਕੱਲ ਨੂੰ ਮੀਟਿੰਗ ਕੇਂਦਰ ਦੇ ਜਿਹੜੇ ਉਹ ਮੰਤਰੀ ਆ ਉਹਨਾਂ ਦੇ ਨਾਲ, ਉਹਨਾਂ ਨੇ ਨਾਂਹ ਕਰ ਦਿੱਤੀ ਆ ਔਰ ਕੱਲ ਨੂੰ ਪਰਮਾਤਮਾ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ ਜੋ ਵੀ ਹੋਵੇ ਚੰਗਾ ਹੀ ਹੋਵੇ, ਸਰਕਾਰਾਂ ਨੂੰ ਵੀ ਮੰਨ ਲੈਣੀ ਚਾਹੀਦੀ ਆ ਕਿਉਂਕਿ ਜਿਹੜੀਆਂ ਖਬਰਾਂ ਆ ਰਹੀਆਂ ਇਹ ਕੁਝ ਚੰਗੀਆਂ ਜਿਹੜੀਆਂ ਖਬਰਾਂ ਇਹ ਨਹੀਂ ਆ ਰਹੀਆਂ, ਅਸੀਂ ਤਾਂ ਅਰਦਾਸ ਬੇਨਤੀ ਕਰ ਸਕਦੇ ਹਾਂ।
ਬਿਲਕੁਲ ਜੀ, ਨਾਲ ਦੀ ਨਾਲ ਪਰਮਾਤਮਾ ਅੱਗੇ ਇਹ ਵੀ ਅਰਦਾਸ ਕਰਦੇ ਹਾਂ ਕਿ ਇਤਫਾਕ ਆ ਜਿਹੜਾ ਉਹ ਬਣਿਆ ਰਹੇ, ਕਿਸੇ ਪਾਸੇ ਉਹ ਕੋਈ ਵੀ ਹੁੱਲੜਬਾਜ਼ੀ ਦੀ ਜਿਹੜੀ ਉਹ ਖਬਰ ਨਾ ਪਹੁੰਚੇ। ਤੇ ਜਿਹੜੀ ਤੁਸੀਂ ਗੱਲ ਦੱਸੀ ਹੈ ਕਿਉਂਕਿ ਇਹਨਾਂ ਨੇ ਬਹੁਤ ਹੀ ਜ਼ਿਆਦਾ ਇੰਟੈਲੀਜੈਂਟ ਕਿਸਾਨ ਜਥੇਬੰਦੀਆਂ ਨੇ ਜਿਹੜੇ ਇਹਨਾਂ ਦੇ ਨੁਮਾਇੰਦੇ ਬੜੇ ਇੰਟੈਲੀਜੈਂਟ ਆ ਜੀ, ਉਹ ਇਸ ਲੈਵਲ ਦੀ ਕਈ ਵਾਰ ਗੱਲ ਕਰਦੇ ਹੋ ਕਿ ਤੁਸੀਂ ਸੋਚਦੇ ਹੋ ਕਿ ਯਾਰ ਵਾਹ ਕਮਾਲ
500 points।
ਹਾਂ, ਜਿਹੜੇ ਇੰਨੇ ਪੁਆਇੰਟ ਜਿਹੜੇ ਉਹਨਾਂ ਨੂੰ ਪਲੱਸ ਉਹਨੂੰ ਸਟੱਡੀ ਕਰਕੇ ਜਾਣਾ, ਲਾਜ਼ ਨੂੰ ਸਟੱਡੀ ਕਰਕੇ ਜਾਣਾ, ਕਿਉਂਕਿ ਜਦੋਂ ਤੁਸੀਂ ਇੱਕ ਪੋਲੀਟੀਸ਼ੀਅਨ ਬੰਦਿਆਂ ਦੇ ਨਾਲ ਮੀਟਿੰਗ ਕਰਨੀ ਆ ਉਹ ਵੀ ਉਹਨਾਂ ਬੰਦਿਆਂ ਦੇ ਨਾਲ ਜਿਹਨਾਂ ਜਿਹੜੇ ਜਿੱਤੇ ਹੋਏ ਨੇ ਜੀ, ਉਹ ਜਿਹਨਾਂ ਦਾ ਦਬਦਬਾ ਹੈਗਾ, ਤੁਸੀਂ ਉਹਨਾਂ ਦੇ ਨਾਲ ਰੱਖਣੇ ਆ, ਉਹਦੇ ਲਈ ਤੁਹਾਨੂੰ ਆਪਣੀ ਸਟੱਡੀ ਦੀ ਬਹੁਤ ਜ਼ਰੂਰਤ ਆ। ਸੋ ਇਹ ਕਿਸਾਨ ਜਥੇਬੰਦੀਆਂ ਇੰਨੀ ਸਟੱਡੀ ਕਰਕੇ ਉੱਥੇ ਜਦੋਂ ਜਾਂਦੀਆਂ ਨੇ ਕਈ ਵਾਰ ਇਹੋ ਜਿਹੇ ਹਾਲਾਤ ਆ ਜਾਂਦੇ ਆ ਕਿ ਉਹ ਜਿਵੇਂ ਯੈਸ ਐਂਡ ਨੋ ਦਾ ਉਹਨਾਂ ਨੇ ਕਰਤਾ ਸੀਗਾ ਜੀ, ਮੂੰਹ ਤੇ ਉਂਗਲਾਂ ਰੱਖ ਕੇ ਬੈਠ ਰਹੇ 20 ਮਿੰਟ, ਮਤਲਬ ਉਹ ਬੰਦਾ ਸੋਚਣ ਤੋਂ ਪਰੇ ਦੀ ਗੱਲ ਹੋ ਜਾਂਦੀ ਹੈ ਕਿ ਹੁਣ ਕੀ ਜਵਾਬ ਦਿੱਤਾ ਜਾਵੇ, ਹਨਾ। ਸੋ ਬਹੁਤ ਸਾਰੇ ਜਿਹੜੇ ਪੁਆਇੰਟ ਨੇ ਉਹ ਮੈਨੂੰ ਲੱਗਦਾ ਕਿ ਹੁਣ ਜਿਵੇਂ ਤੁਸੀਂ ਦੱਸਿਆ ਕਿ ਅੱਜ ਇਹ ਵੀ ਆਪਣੀ ਬੇਅੰਤਬੰਦੀ ਆ ਉਹ ਕਰਨਗੇ ਤੇ ਕੱਲ ਨੂੰ ਫੈਸਲਾ ਕਿੱਧਰਲੇ ਹੱਕ 'ਚ ਜਾਂਦਾ ਤੇ ਅਸੀਂ ਅਗਲਾ ਸਾਡਾ ਪੁਆਇੰਟ ਏ ਪਲਾਨ ਕੀ ਹੋ ਸਕਦਾ, ਬੀ ਪਲਾਨ ਕੀ ਹੋ ਸਕਦਾ। ਮੈਨੂੰ ਲੱਗਦਾ ਕਿਸਾਨ ਜਥੇਬੰਦੀਆਂ ਜਿਹੜੀਆਂ ਇਹ ਵੀ ਅੱਜ ਮੀਟਿੰਗ ਆਪਣੇ ਆਪ ਦੇ ਵਿੱਚ ਕਰਨਗੀਆਂ
ਜੀ। ਅਵਤਾਰ ਜੀ ਆਪਣੇ ਨਾਲ ਲਾਈਨ ਤੇ ਨੇ। ਅਵਤਾਰ ਜੀ ਵੈਲਕਮ ਇੱਕ ਵਾਰ ਫੇਰ।
ਅਵਤਾਰ ਜੀ ਤਾਂ ਲਾਈਨ ਤੇ ਨੇ ਪਰ
ਆਪਾਂ ਜੀ ਵੈਲਕਮ ਤੇ ਨਾਲ ਦੀ ਨਾਲ ਥਰਸਡੇ ਤੋਂ ਲੈ ਕੇ ਸੰਡੇ ਤੱਕ ਵੈਲਕਮ ਸਾਰੇ ਉਹਨਾਂ ਪਰਿਵਾਰਾਂ ਨੇ ਜਿਨ੍ਹਾਂ ਨੇ ਇਸ ਫ੍ਰਿੰਜ ਫਰਨੀਚਰ ਦਾ ਟ੍ਰੇਡ ਸ਼ੋ ਐਗਜ਼ੀਬਿਸ਼ਨ ਸ਼ੋ ਨੂੰ ਵਿਜ਼ਿਟ ਕਰਨਾ ਆ। ਸੋ ਕਾਫੀ ਦਫਾ ਅਸੀਂ ਵੀ ਸੋਚਦੇ ਹੁੰਦੇ ਸੀ, ਸਾਵੇਂ ਟਿਕਟਾਂ ਲੈ ਕੇ US ਜਾਣਾ ਪੈਂਦਾ ਸੀ, ਉੱਥੇ ਜਾ ਕੇ ਟ੍ਰੇਡ ਸ਼ੋ ਐਗਜ਼ੀਬਿਸ਼ਨ ਸ਼ੋ ਦੇਖਣੇ ਪੈਂਦੇ ਸੀਗੇ। ਕੰਪਨੀਜ਼ ਨੇ ਓਪਰਚੁਨਿਟੀ ਸਾਡੇ ਆਪਣੇ ਪਰਿਵਾਰਾਂ ਦੇ ਲਈ, ਕਿਉਂਕਿ ਕਾਫੀ ਰੀਟੇਲਰ ਨੇ ਵੀ ਇੱਥੇ ਆਉਣਾ ਤੇ ਪਰਿਵਾਰਾਂ ਨੇ ਵੀ ਆਉਣਾ, ਕਿਉਂਕਿ ਅਸੀਂ ਫਿਰ ਉਹਨਾਂ ਨਾਲ ਰਿਕੁਆਇਰਮੈਂਟ ਇਹ ਰੱਖੀ ਹੈ ਵੀ ਕੋਈ ਗੱਲ ਨਹੀਂ ਆਰਗੇਨਾਈਜ਼ ਹੋਵੇਗਾ, ਸਾਰਾ ਕੁਝ ਹੋਵੇਗਾ ਤੇ ਡੈਫੀਨੇਟਲੀ ਤੁਸੀਂ ਦਿਖਾਓ, ਇਹਨੂੰ ਵੀ ਦਿਖਾਉਣਾ ਹੈ, ਬਟ ਪਰਿਵਾਰਾਂ ਨੂੰ ਵੀ ਇਹ ਜਿਹੜੇ ਐਕਸਕਲੂਸਿਵ ਡਿਜ਼ਾਈਨ ਨੇ ਦਿਖਾਏ ਜਾਣ ਤਾਂ ਕਿ ਉਹ ਵੀ ਇਸ ਚੀਜ਼ ਦਾ ਫਾਇਦਾ ਲੈ ਸਕਣ। ਸੋ ਵੱਡੇ ਲੈਵਲ ਤੇ ਆਰਗੇਨਾਈਜ਼ ਕੀਤਾ ਜਾਣਾ ਹੈ। ਪ੍ਰਾਈਜ਼ਾਂ ਦਾ ਵੇਰਵਾ ਵੀ ਅਸੀਂ ਥਰਸਡੇ ਤੋਂ ਸ਼ੇਅਰ ਕਰਦੇ ਰਵਾਂਗੇ। ਸੋ ਫ੍ਰਿੰਜ ਫਰਨੀਚਰ ਦੀ ਪੋਪ ਅਪ ਲੋਕੇਸ਼ਨ, ਜੀ ਹਾਂ, ਇਹ ਲੋਕੇਸ਼ਨ ਪੋਪ ਅਪ ਕੀਤੀ ਗਈ ਹੈ। ਹਾਈਵੇ 7 ਤੇ ਤੁਸੀਂ ਆਉਣਾ ਹੈ ਜੀ, ਕੋਸਕੋ ਦੇ ਸਾਹਮਣੇ ਉਹਦੀ ਹਾਈਵੇ 7 ਤੇ ਹੀ ਰਹਿਣਾ, ਕਿਤੇ ਨਹੀਂ ਟਰਨ ਕਰਨਾ। 427 ਨੂੰ ਕ੍ਰੋਸ ਕਰਕੇ ਪਹਿਲੀਆਂ ਲਾਈਟਾਂ ਲੈਫਟ, ਵੌਨ ਵੈਲੀ ਬੁਲੇਵਰਡ, ਉਹਦਾ ਨਾਮ ਵੀ ਸਟਰੀਟ ਦਾ ਵੌਨ ਤੋਂ ਸ਼ੁਰੂ ਹੁੰਦਾ ਜੀ, ਵੌਨ ਵੈਲੀ ਬੁਲੇਵਰਡ ਤੇ ਲੈਫਟ ਕਰਦੇ ਹਾਂ ਯੂਨੀਵਰਸਲ ਦੇ ਅੰਦਰ। ਫ੍ਰਿੰਜ ਫਰਨੀਚਰ ਇੱਕ ਤੁਹਾਨੂੰ ਯੂਨੀਵਰਸ 'ਚ ਇੱਕ ਦੁਨੀਆ ਵਸਾਈ ਜਾ ਰਹੀ ਹੈ, ਡਿਫਰੈਂਟ ਤਰੀਕੇ ਦੀ ਇੱਕ ਫ੍ਰਿੰਜ ਫਰਨੀਚਰ, ਫਰਨੀਚਰ ਦੀ ਇੱਕ ਦੁਨੀਆ ਜਿਹਨੂੰ ਤੁਸੀਂ ਦੇਖਣਾ ਆ। ਤੇ ਇਸ ਵੀਕਐਂਡ ਥਰਸਡੇ ਤੋਂ ਸੰਡੇ ਤੱਕ ਆਉਣਾ ਪੈਣਾ। ਜ਼ਿਆਦਾ ਜਾਣਕਾਰੀ ਲਈ ਨੰਬਰ ਇੱਕੋ ਹੀ ਹੈ, 647-648-5951। ਓਵਰ ਟੂ ਯੂ ਬੋਪਰਾਇ ਸਾਹਿਬ। ਜਗਰਾਜ ਜੀ ਧੰਨਵਾਦ,
ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ ਵੈਰੀ ਮੱਚ।
ਔਰ ਪ੍ਰੋਗਰਾਮ ਦੇ ਇਸ ਹਿੱਸੇ ਨੂੰ ਸਪੋਂਸਰ ਕਰਦੇ ਨੇ
VSR ਲਾ ਆਫਿਸ ਤੋਂ ਵਿਕਰਮ ਸਿੰਘ ਰੰਧਾਵਾ ਸਾਹਿਬ ਤੁਸੀਂ ਘਰ ਲੈ ਲਿਆ, ਉਸਦੀ ਕਲੋਜ਼ਿੰਗ ਕਰਾਉਣੀ ਚਾਹੁੰਦੇ ਹਾਂ ਤਾਂ VSR ਲਾ ਆਫਿਸ ਦੇ ਵਿਕਰਮ ਰੰਧਾਵਾ ਜੀ ਦਾ ਨੰਬਰ ਨੋਟ ਕਰ ਲਓ 416-602-0002 416-002 ਤੇ ਸੰਪਰਕ ਕੀਤਾ ਜਾ ਸਕਦਾ। ਵੀਲ ਕਿੰਗ ਕੰਪਨੀ ਆ, ਮਿਲਟਨ ਦੇ ਵਿੱਚ ਵੀਲ ਕਿੰਗ ਕੰਪਨੀ ਆ, ਔਰ ਵੀਲ ਕਿੰਗ ਕੰਪਨੀ ਨੂੰ ਓਨਰ ਪੇਟਰ ਤੇ ਡਰਾਈਵਰ ਚਾਹੀਦੇ ਨੇ। ਜੇ ਤੁਸੀਂ ਡਰਾਈਵਰੀ ਦੀ ਭਾਲ ਦੇ ਵਿੱਚ ਸੀ, ਹੈਰ ਹੋਣਾ ਚਾਹੁੰਦੇ ਵਧੀਆ ਕੰਪਨੀ ਦੇ ਵਿੱਚ, ਤੇ 416-278-7181 416-278-7181 ਤੇ ਕਾਲ ਕੀਤੀ ਜਾ ਸਕਦੀ ਆ। 416-278-7181 ਤੇ ਸੰਪਰਕ ਕੀਤਾ ਜਾ ਸਕਦਾ। ਹੀਰੋ ਮੀਡੀਆ ਤੁਹਾਨੂੰ ਬਣਾਵੇ ਹੀਰੋ, ਤੁਸੀਂ ਵੈਬਸਾਈਟ ਬਣਾਉਣੀ ਚਾਹੁੰਦੇ ਆ ਤਾਂ ਹੀਰੋ ਮੀਡੀਆ ਦਾ ਨੰਬਰ ਨੋਟ ਕਰ ਲਓ, ਈ ਕਮਰਸ ਵੈਬਸਾਈਟ ਤੁਹਾਡੇ ਲਈ ਬਣਾ ਕੇ ਦਿੰਦੇ ਨੇ, ਔਰ ਨੰਬਰ ਹੈ 905-500-1313 ਤੇ ਕਾਲ ਕੀਤਾ ਜਾ ਸਕਦਾ। 905-500-1313 ਤੇ ਸੰਪਰਕ ਤੁਸੀਂ ਕਰ ਸਕਦੇ ਆ। ਸੋ ਇਸ ਦੇ ਨਾਲ ਨਾਲ ਪਵਿੱਤਰ ਸਿੰਘ ਜੌਲ ਸਾਹਿਬ ਸੈਂਚੀ 21 ਦੇ ਨਾਲ ਕੰਮ ਕਰਦੇ ਨੇ, ਪਿਛਲੇ 15 ਸਾਲ ਦਾ ਤਜਰਬਾ ਉਹਨਾਂ ਨੂੰ, ਔਰ ਇਹ ਕਹਿੰਦੇ ਕਿ ਅਸੀਂ ਜਿੱਥੇ ਮੋਰਗੇਜ ਦੇ ਵਿੱਚ ਹੈਲਪ ਕਰਦੇ ਹਾਂ ਉੱਥੇ ਲੋਇਰ ਦਾ ਵੀ ਪ੍ਰਬੰਧ ਕਰਕੇ ਦਿੰਦੇ ਹਾਂ ਤੁਹਾਨੂੰ, ਔਰ ਨਾਲ ਦੀ ਨਾਲ ਜੇ ਤੁਸੀਂ ਕੰਡੋ ਲੈਣੀ ਚਾਹੁੰਦੇ ਆ, ਯੂਨਿਟ ਕੋਈ ਸੇਲ ਤੇ ਜਾਂ ਕੋਈ ਫੈਕਟਰੀ ਲੈਣੀ ਚਾਹੁੰਦੇ ਆ ਬ੍ਰੈਂਪਟਨ ਤੋਂ ਲੈ ਕੇ ਬਰਲਿੰਗਟਨ ਤੱਕ, ਔਰ ਕਈ ਪ੍ਰਾਪਰਟੀਆਂ ਇੱਦਾਂ ਦੀਆਂ ਜਿਹੜੀਆਂ MLS ਤੇ ਵੀ ਨਹੀਂ ਆਈਆਂ ਹੁੰਦੀਆਂ, ਔਰ ਸਹਿਜ ਜਿਹਨਾਂ ਦੇ ਆ 9 ਲੱਖ ਤੋਂ ਮਿਲੀਅਨ 9-10 ਹਜ਼ਾਰ ਸਕੇਅਰ ਫਿੱਟ ਦੀਆਂ ਕਮਰਸ਼ੀਅਲ ਬਿਲਡਿੰਗਾਂ ਜਿਹੜੀਆਂ ਇਹਨਾਂ ਕੋਲ ਆ, ਔਰ ਇਹਨਾਂ ਦੇ ਬਾਰੇ ਤੁਸੀਂ ਜਾਣਕਾਰੀ ਲੈਣੀ ਚਾਹੁੰਦੇ ਆ ਤੁਸੀਂ, ਤੇ ਨੰਬਰ ਆ, ਬਹੁਤ ਸਾਰੇ ਜਿਹੜੇ ਪੀਜ਼ਾ ਸਟੋਰ ਨੇ, ਰੈਸਟੋਰੈਂਟ ਨੇ, ਕਨਵੀਨੀਅੰਸ ਸਟੋਰ ਨੇ, ਜਾਂ ਫਿਰ ਡੀਲਰਸ਼ਿਪ ਨੇ ਬਿਜ਼ਨਸ, ਤੇ ਨੰਬਰ ਆ 416-993-1321 416-993-1321 ਤੇ ਕਾਲ ਕੀਤੀ ਜਾ ਸਕਦੀ ਹੈ। ਤੇ ਇੱਕ ਗੀਤ ਤੁਹਾਨੂੰ ਮੈਂ ਸੁਣਾਵਾਂ ਰਣਜੀਤ ਬਾਵਾ ਦਾ, ਤੇ ਉਸ ਤੋਂ ਬਾਅਦ ਵਾਪਸ ਆ ਰਿਹਾ ਤੁਹਾਡੀ ਸੇਵਾ ਦੇ ਵਿੱਚ। ਪ੍ਰੋਗਰਾਮ ਮੰਡੇ ਟੂ ਫਰਾਈਡੇ ਦੁਪਹਿਰ ਨੂੰ 12 ਵਜੇ ਤੋਂ ਲੈ ਕੇ 1 ਵਜੇ ਤੱਕ ਪੇਸ਼ ਕੀਤਾ ਜਾਂਦਾ।
ਟਾਟਾ ਸੁਮੋ ਕਰਦੇ ਸੀ ਏਅਰਪੋਰਟ ਨੂੰ, ਆ ਵੇਖ ਲਾ ਟਰਾਲੀਆਂ ਚ ਆ ਕੇ ਬੁੱਕਣੇ ਆਉਣੀ ਤੁਝੀ ਨਾ ਨੂੰ ਸੀ ਉੱਡਦਾ
ਜੀ ਹਾਂ। ਇੱਕ ਵਾਰੀ ਫਿਰ ਸਵਾਗਤ ਹੈ ਪ੍ਰੋਗਰਾਮ ਮਹਿਕ ਦੇ ਵਿੱਚ, ਔਰ ਮਹਿਕ ਰੇਡੀਓ ਪ੍ਰੋਗਰਾਮ ਦੇ ਵਿੱਚ ਅਸੀਂ ਜਿਹੜਾ ਸਾਡਾ ਪ੍ਰੋਗਰਾਮ ਆ ਉਹ ਆਖਰੀ ਪੜਾਵਾਂ ਤੇ ਆ, ਔਰ ਆਖਰੀ ਪੜਾਵਾਂ ਦੇ ਵਿੱਚ ਜੇ ਅਸੀਂ ਗੱਲਬਾਤ ਕਰੰਟ ਮਸਲੇ ਤੇ ਕਰਦੇ ਹਾਂ, ਕਿਸਾਨਾਂ ਦੇ ਮਸਲੇ ਤੇ ਕਿਸਾਨਾਂ ਦੇ ਮਸਲੇ ਤੇ ਹੀ ਟੋਪਿਕ ਦੀ ਗੱਲਬਾਤ ਕੀਤੀ ਜਾਵੇਗੀ, ਔਰ ਤੁਹਾਡੀ ਵੀ ਗੱਲਬਾਤ ਹੁੰਦੀ ਰਹਿੰਦੀ ਹੋਣੀ ਆ ਸਾਰੇ ਚਾਰ ਚੁਪੇਰੇ ਪੰਜਾਬ ਦੇ ਵਿੱਚ ਵੀ, ਔਰ ਉਹਨਾਂ ਆਗੂਆਂ ਦੇ ਨਾਲ ਵੀ, ਔਰ ਜਿੱਥੇ ਤੱਕ ਵੀ ਸਾਡੀ ਆਵਾਜ਼ ਜਾਂਦੀ ਆ, ਔਰ ਇਸ ਟਾਈਮ ਇਕਜੁੱਟ ਰਹਿਣ ਦੀ ਜ਼ਰੂਰਤ ਆ ਸਾਨੂੰ, ਔਰ ਜਿੰਨੇ ਵੀ ਸਾਡੇ ਨੇ ਜਥੇਬੰਦੀਆਂ ਨੇ ਉਹਨਾਂ ਨੂੰ ਵੀ ਇੱਕ ਰਹਿਣਾ ਚਾਹੀਦਾ, ਜਿਹੜੇ ਸਾਡੇ ਯੂਥ ਨੇ ਜੇ ਉਹਦੇ ਵਿੱਚ ਕਲਾਕਾਰ ਨੇ ਉਹਨਾਂ ਨੂੰ ਵੀ ਇੱਕ ਰਹਿਣਾ ਚਾਹੀਦਾ, ਜੇ ਲੀਡਰ ਆਉਂਦੇ ਨੇ ਜਾਂ ਕੋਈ ਕਲਾਕਾਰ ਆਉਂਦੇ ਨੇ ਜਿਵੇਂ ਹੁਣ ਦਲਜੀਤ ਦਸਾਂਝ ਆਇਆ, ਗੁਰਦਾਸ ਮਾਨ ਆਇਆ, ਜਾਂ ਫਿਰ ਹਰਭਜਨ ਮਾਨ ਜੀ ਆਉਂਦੇ ਨੇ, ਜਾਂ ਹੋਰ ਸਤਿੰਦਰ ਆਉਂਦੇ ਨੇ, ਤਾਂ ਉਹਨਾਂ ਨੂੰ ਵੀ ਵੈਲਕਮ ਕਰਨਾ ਚਾਹੀਦਾ ਰਾਜਵੀਰ ਜੀ, ਕਿਉਂਕਿ ਇਸ ਟਾਈਮ ਆਪਾਂ ਨੂੰ ਜਿਹੜੇ ਪੁਰਾਣੀਆਂ ਗੱਲਾਂ ਭੁੱਲ ਕੇ, ਨਿੱਕੀਆਂ ਮੋਟੀਆਂ ਗੱਲਾਂ ਭੁੱਲ ਕੇ ਇੱਕ ਸਾਥ ਇੱਕ ਜਣ ਜੁੱਟ ਹੋਣ ਦੀ ਜ਼ਰੂਰਤ ਆ। ਇਹੀ ਪੰਜਾਬੀਅਤ ਦੀ
ਖਾਸੀਅਤ ਆ, ਇਹੀ ਸਾਡੇ ਧਰਮ ਦੀ ਖਾਸੀਅਤ ਆ, ਇਹੀ ਸਾਨੂੰ ਸਿਖਾਇਆ ਗਿਆ ਕਿ ਲੋੜ ਪੈਣ ਤੇ ਇੱਕ ਹੋ ਜਾਓ, ਲੋੜ ਪੈਣ ਤੇ ਇਕੱਠੇ ਹੋ ਜਾਓ, ਲੋੜ ਪੈਣ ਤੇ ਤੁਸੀਂ ਇੱਕ ਜੁੱਟ ਇੱਕ ਏਕਤਾ ਦਿਖਾਓ, ਔਰ ਏਕਤਾ ਦੇ ਵਿੱਚ ਹੀ ਬਲ ਹੈ। ਔਰ ਮੇਰੇ ਨਾਲ ਇੱਕ ਕਾਲਰ ਨੇ, ਉਸ ਤੋਂ ਬਾਅਦ ਤੁਹਾਡੇ ਤੋਂ ਗੱਲਾਂ ਬਾਤਾਂ ਹੋਰ ਚੱਲਦੀਆਂ ਰਹਿਣਗੀਆਂ। ਕਾਲਰ ਸਤਿ ਸ੍ਰੀ ਅਕਾਲ ਜੀ।
ਹਾਂਜੀ ਸਤਿ ਸ੍ਰੀ ਅਕਾਲ ਜੀ, ਸੁਖਵੰਤ ਸਿੰਘ ਕਰ ਰਿਹਾ।
ਹਾਂਜੀ ਵੀਰ ਜੀ, ਸਤਿ ਸ੍ਰੀ ਅਕਾਲ ਜੀ।
ਬੇਨਤੀ ਆ ਜੀ, ਹੁਣ ਜਿਹੜਾ ਇਕੱਠ ਹੋਇਆ ਦਿੱਲੀ ਚ, ਇਹਨਾਂ ਨਾਕੇ ਛੱਕ ਕੇ ਦੱਬੇ ਆ ਜ਼ਿਮੀਦਾਰਾਂ ਵਰਕਰਾਂ ਨੇ, ਉਹ ਵਾਪਸ ਨਹੀਂ ਆਉਣਾ ਚਾਹੀਦਾ। ਜੇ ਤੁਸੀਂ ਸਾਹਿਬ ਬਾਦਲ ਕਹਿ ਰਹੇ ਸੀ ਸਾਲ ਵਾਸਤੇ ਪੋਸਟਪੋਨ ਕਰਦੇ, ਤਾਂ ਮੁੜ ਕੇ ਕਿਹਨੇ ਆਉਣਾ ਜੀ? ਮੁੜ ਕੇ ਆਉਣ ਵਾਲੀ ਗੱਲਬਾਤ ਕੋਈ ਹੋਣੀ? ਜਿਹੜਾ ਹੁਣ ਮੋਰਚਾ ਲੱਗਾ ਹੈ, ਇਹਨੂੰ ਕਾਮਯਾਬ ਕਰਕੇ ਜਾਣਾ ਚਾਹੀਦਾ ਵਾਪਸ। ਮੈਂ ਤਾਂ ਬੇਨਤੀ, ਸ਼ੁਕਰੀਆ, ਸਤਿ ਸ੍ਰੀ ਅਕਾਲ।
ਦੇਖੋ ਜੀ, ਨਿੰਗਾ ਨੇ ਹੋਏ ਆ ਉਹਨਾਂ ਦੇ, ਉਹ ਜਿਹੜੇ ਆ ਬੈਰੀਅਰ ਲਾਏ ਸੀ ਉਹਨਾਂ ਦੇ ਨਾਲ, ਨਿੰਗ ਤਾਂ ਨੀ ਵਾਪਸ ਮੁੜਦੇ ਪੀ ਰਹੇ ਆ ਘੋਟਣਾ, ਘੋਟ ਘੋਟ ਕੇ ਘੋਟਣੇ ਦੇ ਵਿੱਚ ਪਤਾ ਨੀ ਕੀ ਘੋਟ ਰਹੇ, ਇਹ ਤਾਂ ਰੱਬ ਜਾਣੇ, ਮੈਂ ਤਾਂ ਵੇਖਿਆ ਨੀ, ਪਰ ਘੋਟਣਾ ਚੱਲਦਾ ਜਿਹੜਾ। ਉਹ ਕਹਿੰਦਾ ਵੀ ਇਹ ਘੋਟਣਾ ਤਰਸੇਮ ਸਿੰਘ ਮੋਹਰਾ ਵਾਲੀ ਦਾ ਮੈਂ ਸੁਣਦਾ ਸੀਗਾ, ਉਹ ਕਹਿੰਦਾ ਵੀ ਇਹ ਕਈਆਂ ਨਿੰਗਾਂ ਨੇ ਮੈਨੂੰ ਪਿਆ ਛੱਡਿਆ, ਤੇ ਪਤਾ ਨੀ ਲੱਗਦਾ, ਜੋਸ਼ ਹੀ ਬੜਾ ਆਈ ਜਾਂਦਾ, ਇੱਥੇ ਤਾਂ ਮਜ਼ਾ ਹੀ ਬੜਾ ਆਈ ਜਾਂਦਾ, ਤੇ ਬਸ ਸਿੱਧੀਆਂ ਹੀ ਉਹਨਾਂ ਦੀਆਂ ਪ੍ਰੀਤਾਂ ਜਿਹੜੀਆਂ। ਤੇ ਕਿਸਾਨਾਂ ਨੂੰ ਉਹ ਕਹਿੰਦੇ ਵੀ ਭਾਵਾਂ ਕਿਸਾਨ ਮੁੜਨਾ ਵੀ ਚਾਹੁਣ, ਅਸੀਂ ਮੁੜ ਨੀ ਦਿੰਦੇ ਹੁਣ, ਤੇ ਰਾਜਵੀਰ ਜੀ ਹੁਣ ਮੁੜ ਵੀ ਨੀ ਸਕਦੇ, ਨਾਲ ਉਹਨਾਂ ਦੇ ਯੂਥ ਆ ਤੇ ਨਾਲ ਤੇ ਵਿਚਾਰੇ ਕਿਸਾਨ ਨੇ, ਤੇ ਕਿਸਾਨ ਆ ਜਿਹੜੇ ਉਹ, ਮੈਂ ਸਾਡੇ ਵੀ ਇੱਕ ਮੇਰੇ ਕੰਮ ਕਰਦਾ ਮੁੰਡਾ ਸੁਖਦੇਵ ਸਿੰਘ ਉਹਨਾਂ ਦਾ ਨਾਂ ਹੈ, ਤੇ ਮੈਂ ਕਿਹਾ ਵੀ ਜੇ ਤਾਂ ਸੁਖਦੇਵ ਜੀ ਨੀ ਤੁਸੀਂ ਹੁੰਦੇ ਤੇ ਤੁਸੀਂ ਸਿਰੇ ਲੈਣਾ, ਮੈਂ ਤਾਂ ਜਾ ਕਿਸੇ ਨਾਲ ਲੜ ਪੈਣਾ, ਜਾ ਕਿਸੇ ਨੇ ਮੇਰੇ ਮਾਰ ਦੇਣੀ ਸੀ, ਜਾਂ ਮੈਂ ਕਿਸੇ ਦੇ ਮਾਰ ਦੇਣੀ ਸੀ, ਸਿੱਧੀ ਗੱਲ ਆ।
ਬਹੁਤ ਨਿਮਰਤਾ ਦਿਖਾਈ ਜਾ ਰਹੀ ਹੈ ਜੀ, ਉੱਥੇ ਬਹੁਤ ਨਿਮਰਤਾ। ਮੈਂ ਫੇਸਬੁੱਕ ਤੇ ਇੱਕ ਪਿਕਚਰ ਦੇਖ ਰਿਹਾ ਸੀਗਾ, ਟਰੈਕਟਰ ਦੇ, ਹਾਂ ਟਰੈਕਟਰ ਦੇ ਕੋਲ ਖੜਾ, ਉਹ ਪ੍ਰਸ਼ਾਦਾ ਨਾ ਉਹਨਾਂ ਦਾ ਪਲੇਟ ਚ ਪਾਇਆ ਤੇ ਉਹ ਹੱਥ ਜੋੜ ਕੇ ਅਰਦਾਸ ਕਰ ਰਿਹਾ, ਇਹ ਦਾਤਾ ਰੋਜ਼ੀ ਰੋਟੀ ਸਭ ਨੂੰ ਦੇਈ, ਸਭ ਨੂੰ ਮਤਲਬ ਸਰਬੱਤ ਨੂੰ। ਅਰਦਾਸ ਜਦੋਂ ਸ਼ਾਮ ਨੂੰ ਉੱਥੇ ਵੀ ਹੁੰਦੀ ਹੋਣੀ ਆ, ਤੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹ ਸਰਬੱਤ ਦੇ ਭਲੇ ਦੇ ਵਿੱਚ ਹਰ ਇੱਕ ਉਹ ਇਨਸਾਨ ਵੀ ਆਉਂਦਾ ਜਿਹੜਾ ਇਸ ਬਿੱਲ ਦੇ ਹੱਕ ਦੇ ਵਿੱਚ ਵੀ ਹੋਊਗਾ। ਸਰਬੱਤ ਦਾ ਭਲਾ ਸਾਡੀ ਕੌਮ ਆ ਜਿਹੜੀ ਉਹ ਮੰਗਣ ਵਾਲੀ ਆ, ਤੇ ਸਰਬੱਤ ਦਾ ਭਲਾ ਮੰਗਦੀ ਆਈ ਆ ਤੇ ਮੰਗਦੇ ਰਹਿਣਗੇ ਜੀ। ਬਸ ਪ੍ਰਮਾਤਮਾ ਅੱਗੇ ਇਹੀ ਅਰਦਾਸ ਆ ਕਿ ਪ੍ਰਮਾਤਮਾ ਇਹਨਾਂ ਦੀ ਝੋਲੀ ਦੇ ਵਿੱਚ ਖੁਸ਼ੀਆਂ ਪਾ ਕੇ ਤੋਰੇ।
ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਵਧੀਆ ਸ਼ਬਦ ਵਰਤਦੇ ਆ ਰਾਜਵੀਰ ਜੀ। ਔਰ ਹਾਂ, ਇਹ ਜਿਹੜੇ ਸ਼ਬਦ ਆ, ਇਹ ਸ਼ਬਦ ਬਹੁਤ ਦੂਰ ਤੱਕ ਜਾਂਦੇ ਨੇ, ਤੇ ਇੱਥੋਂ ਤੱਕ ਜਿਹੜਾ ਇਸ ਲਹਿਰ ਨੂੰ ਲੈ ਕੇ ਆਏ ਨੇ, ਤੇ ਇਹ ਸ਼ਬਦਾਂ ਦੇ ਕਰਕੇ ਹੀ ਇੱਥੋਂ ਤੱਕ ਅਸੀਂ ਪਹੁੰਚੇ ਹਾਂ, ਔਰ ਸਾਰੀ ਇਕਜੁੱਟ ਸਾਰੇ ਨੂੰ। ਸੋ ਮੈਨੂੰ ਇੱਥੇ ਦੇ ਦਿਓ ਇਜਾਜ਼ਤ, ਇਸੇ ਗਾਣੇ ਨਾਲ ਤੁਹਾਨੂੰ ਛੱਡ ਕੇ ਜਾਣਾ। ਪ੍ਰੋਗਰਾਮ ਤੋਂ ਬਾਅਦ ਮੇਰਾ ਨੰਬਰ ਹੈ 416-302-3600, ਐਡਵਰਟਾਈਜ਼ਮੈਂਟ ਕਰਨੀ ਹੋਈ ਮੈਂ ਰੇਡੀਓ ਤੇ 416-302-3600 ਦਿਓ। ਅੱਗੇ ਫਿਰ ਮੈਂ ਦੀ ਵੀਰਾ, ਸਤਿ ਸ੍ਰੀ ਅਕਾਲ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
The COVID-19 pandemic in Canada is serious. We must continue to practice all public health measures. Follow local guidelines for gatherings, maintain physical distancing, wash your hands, wear a mask, and download the COVID Alert app. If you have symptoms, even mild ones, stay home. Protect yourself and others. Learn more at canada.ca/coronavirus or 1-833-784-4397. A message from the Government of Canada.
As we continue to fight the spread of COVID-19, there are new support programs in place for those who need them, including a stronger, more accessible EI and 3 new recovery benefits. Continuing to support Canadians now will help keep us safe and make Canada more resilient. Visit canada.ca/coronavirus to learn about the new income support programs. A message from the Government of Canada.
ਸੋਡੀ ਫਰਨੀਚਰ ਵੱਲੋਂ ਆਪਣੇ ਵੈਲਿਊਬਲ ਕਸਟਮਰਸ ਵਾਸਤੇ ਇੱਕ ਖਾਸ ਸੂਚਨਾ। ਲੋਕਡਾਊਨ ਦੀ ਮੌਜੂਦਾ ਸਿਚੁਏਸ਼ਨ ਨੂੰ ਦੇਖਦੇ ਹੋਏ ਆਪਣੇ ਕਸਟਮਰਸ ਦੀ ਸੇਫਟੀ ਲਈ ਸੋਡੀ ਫਰਨੀਚਰ ਨੇ ਕਰਬਸਾਈਡ ਪਿਕਅਪ ਅਤੇ ਡੋਰ ਡਿਲੀਵਰੀ ਦੀ ਸਰਵਿਸ ਸ਼ੁਰੂ ਕਰ ਦਿੱਤੀ ਹੈ। ਤੁਸੀਂ ਇਹਨਾਂ ਦੀ ਵੈਬਸਾਈਟ ਤੇ ਜਾ ਕੇ ਆਪਣਾ ਫਰਨੀਚਰ ਪਸੰਦ ਕਰੋ ਤੇ ਆਪਣਾ ਫੋਨ ਨੰਬਰ ਇਹਨਾਂ ਨੂੰ ਈਮੇਲ ਕਰੋ central@sodifurniture.com ਤੇ। ਸੋਡੀ ਫਰਨੀਚਰ ਦੀ ਸੇਲਸ ਟੀਮ ਬੈਸਟ ਡੀਲਸ ਲਈ ਤੁਹਾਨੂੰ ਆਪ ਫੋਨ ਕਰੇਗੀ। ਖੂਬਸੂਰਤ ਫਰਨੀਚਰ ਬੈਸਟ ਪ੍ਰਾਈਸਿਸ ਤੇ ਮਿਲੇਗਾ ਸੋਡੀ ਫਰਨੀਚਰ ਤੋਂ।
सीआईबीसी ग्लोबल मनी ट्रांसफर के साथ बहुत ही आसानी से अपने घर से विदेश पैसे भेज सकते हैं, वो भी $0 ट्रांसफर फी पर। आप पैसे ऑनलाइन या सीआईबीसी के मोबाइल ऐप से भेज सकते हैं। आज ही अपना पहला ट्रांसफर करें और पाएं $50। अधिक जानकारी के लिए CIBC.com/transfer पर जाएं।
COVID-19 ਦਾ ਹੱਲ ਤੁਹਾਡੇ ਤੋਂ ਸ਼ੁਰੂ ਹੁੰਦਾ ਹੈ। ਜੇ ਤੁਸੀਂ ਬਿਮਾਰ ਮਹਿਸੂਸ ਕਰ ਰਹੇ ਹੋ, ਭਾਵੇਂ ਬਹੁਤ ਹਲਕੇ ਸੰਕੇਤ ਹੋਣ, ਤਾਂ ਵੀ ਦੂਜਿਆਂ ਤੋਂ ਅਲੱਗ ਹੋ ਕੇ ਘਰ ਵਿੱਚ ਰਹੋ, ਆਪਣੇ ਪਰਿਵਾਰ ਤੱਕ ਹੀ ਸੀਮਿਤ ਰਹੋ ਅਤੇ ਬਾਕੀ ਸਭ ਤੋਂ 2 ਮੀਟਰ ਦੀ ਦੂਰੀ ਬਣਾ ਕੇ ਰੱਖੋ। ਜਨਤਕ ਥਾਵਾਂ ਤੇ ਅੰਦਰ ਬੈਠੇ ਹੋਣ ਤੇ ਚਿਹਰੇ ਤੇ ਮਾਸਕ ਲਗਾਓ, ਅਕਸਰ ਆਪਣੇ ਹੱਥਾਂ ਨੂੰ ਧੋਵੋ। COVID-19 ਦਾ ਜੋਖਮ ਅਤੇ ਇਸ ਤੋਂ ਬਚਾਅ ਦਾ ਕੰਮ ਹਲੇ ਜਾਰੀ ਹੈ। ਯਾਦ